ਆਦ ਨਿਰੰਜਨ ਹੈ ਵਰ ਨਾਨਕ ਧਾਰ ਕੇ ਮੂਰਤ ਹੈ ਜਾਗਿਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਜਗ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਾਂ ਕੋ ਸ਼੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗਿਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਹੇ ਚਾਰੀ ਦੋਇ ਕਰ ਜੋ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਤਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਈ ਦਰਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਮਾਨ ਬਖਸ਼ ਜਾ ਸਦਕਾ ਇਸ ਸੰਤ ਸਮਾਗਮ ਇਸ ਨਗਰ ਵਿੱਚ ਸਮੂਹ ਸੰਗਤਾਂ ਦੇ ਨਗਰ ਦੇ ਪਿਆਰ ਦਾ ਸਦਕਾ ਸੰਤ ਮਹਾਂਪੁਰਖ ਬਾਬਾ ਦਵਿੰਦਰ ਸਿੰਘ ਜੀ ਨੇ ਰੱਖਿਆ ਇਸ ਨਗਰ ਦਾ ਗੱਲ ਗੁਰੂ ਦੇ ਇਤਿਹਾਸ ਵਿੱਚ ਬੜਾ ਉੱਚਾ ਨਾਮ ਹੈ। ਬੌਲੀ ਸਾਹਿਬ ਦੀ ਸੇਵਾ ਦੇ ਸਮੇਂ ਜਦੋਂ ਕੜ ਨਹੀਂ ਸੀ ਟੁੱਟਦਾ ਇਸ ਨਗਰ ਦੇ ਸੇਵਾਦਾਰ ਭਾਈ ਮਾਨਕ ਚੰਦ ਜੀ ਇਸ ਸੇਵਾ ਵਿੱਚ ਹਾਜ਼ਰ ਹੋਏ, ਕੜ ਟੁੱਟਾ ਆਪ ਜੀ ਪਾਣੀ ਦੀ ਬਰੇਤੀ ਦੀ ਲਪੇਟ ਵਿੱਚ ਆ ਗਿਆ ਸਨ। ਤਿੰਨ ਦਿਨ ਇਸੇ ਤਰ੍ਹਾਂ ਰਹੇ ਜਦੋਂ ਵੇਖਿਆ ਕਿ ਗੁਰਸਿੱਖ ਭਾਈ ਮਾਨਕ ਚੰਦ ਨਜ਼ਰ ਨਹੀਂ ਆ ਰਿਹਾ ਮਹਾਰਾਜ ਨੂੰ ਬੇਨਤੀ ਕੀਤੀ ਕੜਾ ਪ੍ਰਸ਼ਾਦ ਜੀ ਦੇ ਸਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਸਰਗੇ ਮਹਾਂਪੁਰਖਾਂ ਤੋਂ ਅਰਦਾਸ ਕਰਾਈ ਸੀ। ਉਸੇ ਵੇਲੇ ਮਾਨਕ ਚੰਦ ਜੀ ਬਾਹਰ ਆ ਗਏ ਸਨ। ਸੋ ਮਹਾਰਾਜ ਨੇ ਕਿਹਾ ਜਿਉਂਦੇ ਹੋ ਅੱਜ ਵੀ ਉਸ ਗੋਤ ਨੂੰ ਜੂੜ ਕਹਿੰਦੇ ਉਹਨਾਂ ਦੀ ਬੰਸ ਦੇ ਸਿੰਘ ਕਪੂਰਥਲੇ ਸ਼ਹਿਰ 'ਚ ਵੀ ਰਹਿੰਦੇ। ਬਾਬਾ ਜੀ ਗੁਰਦੁਆਰਾ ਵੀ ਬਾਬਿਆਂ ਦਾ ਬਣਾਇਆ, ਬੀਬੀ ਉਹਨਾਂ ਦੇ ਘਰੋਂ ਅਕਾਲੀ ਦਲ ਦੀ ਪ੍ਰਧਾਨ ਵੀ ਹੈ ਇਸਤਰੀ ਵਿੰਗ ਦੀ, ਔਰ ਬੜੇ ਪਰਪਕਾਰੀ ਦੋਨੋਂ ਜੀ ਹਨ। ਕੋਈ ਵੀ ਸਮਾਗਮ ਹੋਵੇ ਦਾਸ ਨੂੰ ਜ਼ਰੂਰ ਬੁਲਾਉਂਦੇ ਨੇ, ਕਹਿਣਗੇ ਬਾਬਾ ਜੀ ਹੁਕਮ ਕਰੋ। ਮੈਂ ਕਿਹਾ ਭਾਈ ਤੁਹਾਡਾ ਸੰਬੰਧ ਗੁਰੂ ਅਮਰਦਾਸ ਜੀ ਮਹਾਰਾਜ ਨਾਲ ਹੈ, ਤੁਹਾਡੇ ਕਿਸੇ ਸਮਾਗਮਾਂ 'ਚ ਜਵਾਬ ਨਹੀਂ ਦਿੱਤਾ ਜਾ ਸਕਦਾ। ਤੁਹਾਡੇ ਬਜ਼ੁਰਗਾਂ ਨੇ ਬੜੀ ਮਹਾਨ ਘਾਲ ਕਰਦੀ ਇਸ ਨਗਰ ਦੇ ਉਹ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਨੇ ਤੁਹਾਨੂੰ ਬਚਨ ਕਹੇ ਸੀ, ਤੁਸੀਂ ਉਹਦਾ ਐਕਸ਼ਨ ਨਹੀਂ ਰਿਐਕਸ਼ਨ ਹੀ ਲਿਆ। ਜਦੋਂ ਕਥਾ ਸੁਣੀ ਸ਼ੁਰੂ ਹੋਣੀ ਸੀ ਤੁਸੀਂ ਸਾਰਿਆਂ ਉੱਠਣਾ ਸ਼ੁਰੂ ਕਰ ਦਿੱਤਾ। ਕਥਾ ਸੁਣਨ ਵਾਸਤੇ ਪ੍ਰੇਰਨਾ ਦਿੱਤੀ ਸੀ 10-12 ਮਿੰਟ ਉਹਨਾਂ ਨੇ ਲਾਇਆ, ਤੁਸੀਂ ਮਹਾਂਪੁਰਸ਼ਾਂ ਦੇ ਬਚਨ ਦੀ ਕੋਈ ਪਰਵਾਹ ਨਾ ਕੀਤੀ। ਫਿਰ ਦੇਸੋ ਸੰਗਤ ਅਸੀਂ ਕਿਵੇਂ ਕਰਦੇ ਹਾਂ, ਕਿੰਨੀ ਸਾਡੀ ਸ਼ਰਧਾ ਇਹਦਾ ਪਤਾ ਹੈ ਕਿ ਲੰਬੇ ਸਮੇਂ ਤੋਂ ਬੈਠੇ ਕੁਝ ਹੀ ਸਮਾਂ ਬਕਾਇਆ ਹੋਇਆ بہتا لمبا کوئی ہم سماں رہ نہیں گیا, ہوں تو آخری پڑاؤ سے آپ پہنچ گئے. اس کر کے جنیاں بھی سنگتاں پائی باہر گھوم پھر رہی ہیں وہ بےنتی مان لو مڑیو, پھر تو تھی اپنی مرضی نہ جانا ہے. یہ طریقہ نہیں, یہ ایک ودوان کی مہاپرش کی نرادری ہوتی ہے. جدو تھی اٹھ کے چلے جانا, جن اٹھ کے گئے ہیں کسی نے گرو گرانتھ صاحب نے متھا نہیں ٹیکتا, جتھے بیٹھے تھے اتوں اٹھ کے چلے گئے. سارے گرو نو پیٹھ کر کے اٹھے, جی گرو وال بیٹھا وہ گرو تو برکت کی پراپت کرے گا. جان ویلے کیویں جانا, آن ویلے کیویں آنا, یہ گلا سمجھ والی بہنا بہنا رہنا بہنا بہنا کیویں رہنا کیویں کہنا کیویں سہنا کیویں کہ دب گلان تو چار ہی ہے تو سوکھی ہیں پر بڑیاں قیمتی ہیں, کیونکہ ہوں آپ کو تو آپ کا یوگ ہے. ہر انسان اپنی اچھا ستانتر ہو چکا ہے, فرج سمجھ کے بابا جی بھی کر رہے ہیں, اسی بھی کر رہے ہیں, اور مہاتما بھی, اور فرج کی بڑی کتاب ہی ہوگی. اور وہ وچار اشارہ میں دے دیتا کیونکہ میرا بولنا اس پاسے میں بولنا تو ہے گربانی دوارا, جو ستگرو کا ہوگا اسے دوبارہ ہی رپیٹ کرنا دہرانا ہی ہے, کوئی نمی گل نہیں. جو ستگرو جی کہہ گئے ہیں انہوں دہرایا جا رہا کہ آپ چیتے نہ پڑے, چاہے کوئی اتہاس کی گل ہے, چاہے گربانی کی گل ہے, چاہے مہاپرکھوں کے گرو جیون کا وچن ہے. میرا من اج کچھ بھائی اداسی اداسی ہونے مایا پدارتھ اندر ساڈے سماج وچوں ساڈی ہی سمپردا دے کام کر پوتی مردان بابا کرم سنگھ جی مہاراج انہاں دے پرم سیوک سنت بابا ہرنام سنگھ جی مہاراج جانے والے کرم اکھنڈ کی بانی جوڑ تتھے ہور نہ کوئی ہور, سور بیر بچن کے بل کولاں ببری سنتی شکر. اور ایسے مہاپرکھ جنہ دے واسطے گربانی دستی ہے, جا کا سنگ بادشاہ سردیو اور موگ درس سفل جا کی سی, انہوں دا درشن بھی موگ, انہوں دی سیوا بھی پائی سفل, انہوں مہاپرکھوں دے شش سنت بابا ہری سنگھ جی مہاراج کہارپور والے جنہوں نے تخت شری کیسگڑھ صاحب جی دی مہاپرکھوں کے حکم سیوا سپورن کی, اور بابا دلیل سنگھ جی مہاراج مہان برکت جس طرح ماتا نے جنم دتا اخیر تک اسی طرح کا شدھ پوتر جنم لیا ہے. تیاگ کا ہی سوروپ بیراگ, جتھے تیاگ تے براگ آ جائے اتھے گیان دا چشمہ پھٹ رہا ہے, جتھے راگ تے دویش آ جائے اتھے سک جا. تیاگ تے براگ دی ہی مورت انہاں دے اندر گیان فٹ فٹ پہن گئے, بولن کم نہ بولن کم, بولن وچ بھی راج ہے نہ بولن وچ بھی راج ہوندا ہے مہاپرکھاں دا, انہاں دی چپ وچ بھی کوئی وچار دھارا. تیسرے مہاپرکھ سنت بابا بسنت سنگھ جی مہاراج جوڑا والے, महापुरख होर भी संत बाबा केसर सिंह जी मुनि लाल पंडित संत बाबा बसंत सिंह जी महाराज जिन्होंने 62 साल एक आसन ते टेक के तपस्या की। इतना बड़ा आसन बहुत ही महापुरखों ने खुशियां प्राप्त कीतियां। बचपन विच इन्हां महापुरखों की संगत हुण तक मिलती रही। उन्होंने परम सेवक संत बाबा ज्ञान सिंह जी वो पिछले दिनों सचखंड अपनी यात्रा संपूर्ण करके चले गए। उन्होंने तो छोटे श्री संत हरभजन सिंह जी महापुरखों ने बाबा बसंत सिंह जी महाराज जी ने उन्हों का त्याग वाला जीवन जान के उन्हों का नाम ही बरकत साहब रखा। बहुत प्रीत नवाई तो हंगर भाई आराम लक्ष्मण बन जिंदगी दे लंबे समय च एक वेरी भी कड़तन नहीं लगा। इतना सुंदर जीवन और बाबा बसंत सिंह जी महाराज का अनुशासन डेरे की प्रक्रिया और प्रबंधकी प्रोग्राम और दूर अंदेशी अपने तो बाद बाबा ज्ञान सिंह बरगत साहब एक सेवादार संतोख सिंह हुंदा सी उनके गुजर गया उदी किस्मत हार दे हुण गांजीत सिंह जाने अपने तो बाद किसी तरह की कोई बखेपता ना पैदा हो अपने होंद ही 3-4 पुश्तों तक प्रबंध करके गज के बोलो नहीं महापुरुष चल जाते हैं बाद महंतियों के झगड़े रगड़े कई तरह के बखेप पैदा होते इतने दूर अंदेश महापुरुख और अमृत प्रचार की जितनी उन्होंने सेवा की बस कमाल ही। और उन्होंने संगत विच तुसीं जाओ सिंघां दे एक रंग दियां दस्तारां बीबियां दे एक रंग दे दुपट्टे बहुत ही अनुशासन मजा लग्या रौला अस्थान की सफाई हर किरिया बड़ी अलौकिक। वो महापुरख दिल्ली गए सी बरगत साहब कीर्तन हो रहा सी कीर्तन होंदिया ही दोवे हाथ गुरु ग्रंथ साहब नूं चुकाते नाले बस भौरा डाली मार गए। इतनी वधिया गुरमुख आए जाए न संख जिवें सप कुंज त्याग रहा हाथी फुलां दी माला त्याग के परे रख जांदा। जमण मरण तिनको जो प्रभु के लड़ लागे जड़े प्रभु दे लड़ लग गए भाई ना उन्हां दा जन्म है ना मरना सफल 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 पई जाता जन्म मरण दोहू में ना जान पार उपकारी आए कर दे की हम जी दान दे भगती लाए हर स्यों लैन आप मिले होंगे संगत नूं मिलाउंदे बिछड़िया बिछोड़ ही सकता है मिला नहीं सकता। कोई मिलिया होया बिछड़े भाई मिला सकता है जिवें मेले च जिहड़ा आप बिछड़िया उह तां रोवेगा कलेश होवेगा किसे नूं की मिलाएगा तू तां आप रोंदा फिरदा मैं आप क्यों ना बिछड़िया मैं तैनूं की मिलावां जिहड़ा मिलिया हो मिला देगा भाई महापुरख आप मिले होंगे वह दूसरे नूं मिलाउंदे आउंदे ही मिलाउण वास्ते उन्होंने भेजण का कारण ही वाहिगुरु वालों यह है जिनी सृष्टि बिछड़ चुकी है उन्होंने मिला ला। इसे करके महात्मा का विशेष सत्कार और अज साडे समाज में संत शब्द की आलोचना बड़ी होने लग पई। ये दोहा अस पढ़ते हैं कि गुरु ग्रंथ जी नूं मनना गुरु ग्रंथ पढ़ के वेखो की कह रहा है ਗੁਰੂ ਗ੍ਰੰਥ ਜੀ ਕਹਿ ਰਹੇ ਹਨ, ਸੰਤ ਸਹਾਈ ਰੰਗ ਕੇ ਕਰ ਕਿਰਪਾ ਦੀਆ ਮਿਲਾ। ਸੰਤ ਪਰਮੇਸ਼ਰ ਦੇ ਮਿਲਣ ਦੇ ਸਹਾਇਕ। ਸਵੇਰੇ ਬੇਰ ਸਾਹਿਬ ਦੀ ਵਿਆਖਿਆ ਚ ਬੇਨਤੀ ਕੀਤੀ ਸੀ, ਸ਼ਬਦ ਸੀ ਪਾਠ ਪੜੇ ਵਾਰ ਵੇਦ ਵਿਚਾਰਿਓ ਨਿਵਲ ਧਿਆਨ ਸਾਧ ਅੰਤ ਤਤ ਸਾਰੇ ਸੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਕਯੋ ਪ੍ਰਾਪਤ ਜਿਸ ਪੁਰਬ ਲੈ ਕੇ ਕਾਲ ਹੈ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਸਥਾਨ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਇਸ ਸ਼ਬਦ ਦੀ ਵਿਆਖਿਆ ਸੀ। ਦੋ ਚੀਜ਼ਾਂ ਅੰਤ ਵਿੱਚ ਦੱਸੋ, ਸਾਰੇ ਕਰਮ ਕਾਂਡਾਂ ਦਾ ਯਤਨ ਕਰਦਿਆਂ ਹੋਇਆਂ ਅੰਤ ਵਿੱਚ ਮੁਕਤੀ ਦਾ ਫੈਸਲਾ ਦਿੱਤਾ। ਹਰ ਕੀਰਤ ਵਾਹਿਗੁਰੂ ਦਾ ਜਸ, ਦੂਸਰਾ ਨੰਬਰ ਸਾਧ ਸੰਗਤ ਮਹਾਤਮਾ ਦੀ ਸੰਗਤ। ਅਸੀਂ ਇਸ ਵਚਨ ਨੂੰ ਵੀ ਥੋੜ੍ਹਾ ਜਿਹਾ ਗੋਲ ਕਰਕੇ ਅਰਥ ਕਰਦੇ, ਜਿਹੜੇ ਕੱਟੜਪੰਥੀ ਹੈ, ਜਿੱਥੇ ਸਤ ਸੰਗਤ ਜਾਂ ਸਾਧ ਸੰਗਤ ਅੱਖਰ ਆਵੇਗਾ ਉਹ ਸਾਧ ਸ਼ਬਦ ਦੀ ਵਿਆਖਿਆ ਨਹੀਂ ਕਰਨ। ਗੱਜ ਕੇ ਬੋਲੋ, ਬਿਨਾਂ ਸਾਧੂ ਤੋਂ ਸੰਗਤ ਬਣ ਹੀ ਨਹੀਂ ਸਕਦਾ। ਸਾਧੂ ਬਿਨ ਨਹੀਂ ਸੋ ਹੈ ਦਰਬਾਰ। ਜਿਨ ਆਪਣਾ ਆਪ ਸਾਧਿਆ ਹੋਇਆ ਉਹਦੀ ਸੰਗਤ ਵਿੱਚ ਆਉਣ ਵਾਲਾ ਹੀ ਆਪਣੇ ਆਪ ਨੂੰ ਸਾਧਿਆ। ਦੋ ਚੀਜ਼ਾਂ ਦੁਰਲੱਭ ਦੱਸੀਆਂ, ਤੁਲਸੀ ਨੇ ਵੀ ਇਹੀ ਕਹੀਆਂ, ਸਾਰੇ ਮਹਾਤਮਾ ਨੇ ਇਹੀ ਗੱਲ ਕਹੀ ਹੈ। ਸੰਤ ਸਮਾਗਮ ਹਰ ਘਰ, ਹਰੀ ਕਥਾ ਦਾ ਮਤਲਬ ਕੀ? ਹਰੀ ਦੀ ਕੀਰਤੀ। ਸੰਤ ਸਮਾਗਮ ਦਾ ਮਤਲਬ ਸੰਤਾਂ ਦੀ ਸੰਗਤ। ਤੁਲਸੀ ਦੁਰਲੱਭ ਦੋਏ, ਦੋ ਚੀਜ਼ਾਂ ਦੁਰਲੱਭ ਹਨ। ਦੋ ਵਸਤ ਸੁੱਤ ਦਾਰਾ ਤੇ ਲਛਮੀ, ਪਾਪੀ ਕਹਿ ਵੀ ਹੋਏ, ਸੁੱਤ ਪੁੱਤਰ, ਦਾਰਾ ਇਸਤਰੀ ਔਰ ਮਾਇਆ, ਤਿੰਨ ਚੀਜ਼ਾਂ ਪਾਪੀ ਪੁਰਖਾਂ ਦੇ ਘਰਾਂ 'ਚ ਮਿਲ ਜਾਂਦੀਆਂ। ਇਹ ਤਤ ਸਾਰ ਮਹਾਰਾਜ ਦੱਸਦੇ ਹਨ, ਹਰ ਕੀਰਤ ਸਾਧ ਸੰਗਤ ਸਿਰ ਕਰਮਨ ਕਹਿ ਕਰਮਾ। ਸਾਰੇ ਕਰਮਾਂ ਨੂੰ ਸ਼੍ਰੋਮਣੀ ਕਰਮ, ਕੋਈ ਨਿਤ ਕਰਮ ਹੈ, ਕੋਈ ਨਿਮਿਤ ਕਰਮ ਹੈ, ਕੋਈ ਕੰਮ ਕਰਮ ਹੈ, ਕੋਈ ਸਕਾਮ ਹੈ, ਕੋਈ ਨਿਸ਼ਕਾਮ ਕਰਮ ਹੈ, ਕੋਈ ਪਰਾਸਕ੍ਰਿਤ ਕਰਮ ਹੈ, ਬਹੁਤ ਤਰ੍ਹਾਂ ਦੇ ਕਰਮ ਹੈ। ਇੱਕ ਕਰਮ ਪਾਕ ਸੰਘ ਦਾ ਗ੍ਰੰਥ ਹੀ ਲਿਖਿਆ ਹੋਇਆ ਹੈ ਭਾਈ ਸਾਡੇ ਨਿਰਮਲੇ ਸੰਤ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦਾ ਅਨੁਵਾਦ ਵੀ ਕੀਤਾ, ਉਹ ਗ੍ਰੰਥ ਸੰਤਾਂ ਨੇ ਪੜ੍ਹਾਇਆ। ਉਹਦੇ 'ਚ ਕਰਮ ਫਲਾਸਫੀ ਦਾ ਹੀ ਗਿਆਨ, ਕਰਮਾਂ ਦੇ ਵਿਪਾਕ ਫਲ ਬਾਰੇ ਹੀ ਦੱਸਿਆ। ਕਰਮ ਕਿਹੜਾ, ਉਹਦਾ ਫਲ ਕੀ, ਚਾਹੇ ਪਾਪ ਕਰਮ ਹੈ ਚਾਹੇ ਪੁੰਨ ਕਰਮ ਹੈ। ਪਰ ਸਾਰੇ ਕਰਮਾਂ ਨੂੰ ਸ਼੍ਰੋਮਣੀ ਕਰਮ ਮਹਾਰਾਜ ਨੇ ਕੀ ਦੱਸਿਆ? ਹਰੀ ਦੀ ਕੀਰਤੀ, ਹਰੀ ਦਾ ਜਸ ਅਤੇ ਮਹਾਤਮਾ ਜਨਾਂ ਦੀ ਸੰਗਤ। ਮਹਾਤਮਾ ਜਨਾਂ ਦੀ ਸੰਗਤ, ਤੁਸੀਂ ਸਿਆਣੇ ਪੜ੍ਹੇ ਲਿਖੇ ਬੈਠੇ ਹੋ, ਵਿਦੇਸ਼ਾਂ 'ਚ ਵਿਚਰਨ ਵਾਲੇ ਵੀ, ਇੱਥੇ ਘੁੰਮਣ ਵਾਲੇ ਵੀ, ਬਿਨਾਂ ਉਸਤਾਦ ਤੋਂ ਕਦੀ ਕਲਾਸ ਨਹੀਂ ਲੱਗਦੀ, ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੇ ਬਾਰਿਸ਼ ਦਾ। ਬਿਨਾਂ ਮੁਰਸ਼ਦ ਤੋਂ ਕਦੀ ਰਾਹ ਨਹੀਂ ਮਿਲਦਾ, ਬਿਨਾਂ ਦੁੱਧ ਤੋਂ ਮਾਈਓ ਖੀਰ ਬਣ ਜੂ, ਦਾਦ ਪਾਣੀ ਵਿੱਚ ਭੱਪਾ ਤੇ ਬਣ ਜੂਗਾ, ਖੀਰ ਨਹੀਂ ਬਣੂਗੀ। ਖੀਰ ਤੇ ਭਾਈ ਬਣੂਗੀ ਦੁੱਧ ਵਿੱਚ। ਦੁਨੀਆਂ ਦਾ ਕੋਈ ਵੀ ਗੁਣ ਅਜਿਹਾ ਨਹੀਂ ਜਿਹੜਾ ਬਿਨਾਂ ਉਸਤਾਦ ਤੋਂ ਕਦੀ ਪ੍ਰਾਪਤ ਹੁੰਦਾ। ਜੋੜੀ ਵਾਜਾ ਸਿੱਖਣ ਮਸਤ ਜੀ ਬੈਠੇ, ਇਹਨੀ ਵੀ ਕਵਿਤਾ ਕਿਤੋਂ ਸਿੱਖੀ ਹੋ, ਕੋਈ ਉਸਤਾਦ ਜ਼ਰੂਰ ਹੋ ਜਿਸ ਨੇ ਕਾਵਿ ਪਿੰਗਲ ਦਾ ਕੁਝ ਗਿਆਨ ਦਿੱਤਾ ਹੋਵੇਗਾ, ਛੰਦਾਬੰਦੀ ਦਾ ਢੰਗ ਦੱਸਿਆ ਹੋਵੇਗਾ, ਸਿਖਾਇਆ ਹੋਵੇ। ਵਿਵਹਾਰ ਵਿੱਚ ਲੈ ਜਾਓ, ਸਮਾਜ ਵਿੱਚ ਲੈ ਲਓ, ਰਾਜਨੀਤੀ 'ਚ ਲੈ ਲਓ, ਧਰਮ ਖੇਤਰ 'ਚ ਲੈ ਲਓ, ਬਿਨਾਂ ਉਸਤਾਦ ਤੋਂ ਕਦੇ ਵੀ ਕਿਸੇ ਕਾਰਜ ਦੀ ਸਿੱਧੀ ਨਹੀਂ। ਇੱਕ ਕਹਾਣੀ ਆਉਂਦੀ ਹੈ, ਇੱਕ ਬਾਜ਼ੀਗਰ ਉਹ ਬਰਛੀ ਉਹ ਚਲਾਇਆ ਕਰਦਾ ਸੀ, ਜਵਾੜੇ ਨਾਲ ਬੋਚ ਲੈਂਦਾ ਸੀ, ਨਾ ਦੰਦ ਟੁੱਟਦਾ ਸੀ, ਨਾ ਬੁੱਲਾਂ ਨੂੰ ਆਣ ਚਾਹੁੰਦੀ ਸੀ, ਨਾ ਜਵਾਨ 'ਤੇ ਕੋਈ ਜਪ ਜਾਂਦਾ ਸੀ। ਉਹਦੀ ਇਸ ਕਰਤ ਵਿਦਿਆ ਤੋਂ ਲੋਕ ਪ੍ਰਸੰਨ ਹੋ ਕੇ ਉਹਨੂੰ ਬੜਾ ਆਰਾਮ ਦਿੰਦੇ ਸੀ। ਥਾਂ ਥਾਂ ਅਖਾੜਾ ਲੱਗਦਾ ਸੀ, ਸੱਦੇ ਪੱਤਰ ਜਾਂਦੇ ਸੀ, ਬਹੁਤ ਦੁਨੀਆਂ ਆਉਂਦੀ ਸੀ। ਉਹਦਾ ਇਸ ਕਰਤੱਵ ਦੇਖੋ, ਇੱਕ ਮਹਾਤਮਾ ਆਇਆ, ਕਹਿਣ ਲੱਗੇ ਗੁਰਮੁਖਾ ਇਹ ਦੱਸ ਤੇਰਾ ਉਸਤਾਦ ਕੌਣ ਹੈ, ਜਿਸ ਤੋਂ ਵਿਦਿਆ ਲਈ, ਇਹ ਕਰਤੱਵ ਕਿਸ ਤੋਂ ਸਿੱਖਿਆ? ਕਹਿਣ ਲੱਗਾ ਮੇਰਾ ਉਸਤਾਦ ਕੋਈ। ਕਹਿਣ ਲੱਗੇ ਚੰਗਾ, ਤੈਨੂੰ ਅੱਗੇ ਨੂੰ 10 ਗੁਣਾ ਇਨਾਮ ਵੱਧ ਦੇਵਾਂਗੇ, ਹੁਣ ਬਰਛੀ ਬੋਚ। ਜਦੋਂ ਬਰਛੀ ਚਲਾਈ ਬੋਚੀ, ਦੰਦ ਵੀ ਟੁੱਟੇ, ਜਵਾਨ ਵੀ ਚੀਰੀ ਗਈ, ਬੁੱਲ ਵੀ ਪਾਟੇ ਲਹੂ ਲੁਹਾਣ, ਖੈਰ ਤੰਦਰੁਸਤ ਕੀਤਾ ਗਿਆ। ਕਹਿੰਦੇ ਹਾਲੇ ਵੀ ਸੋਚ, ਤੂੰ ਉਸਤਾਦ ਦੀ ਨਿੰਦਾ ਕੀਤੀ, ਇਸ ਕਾਰਨ ਤੈਨੂੰ ਮਾਰ ਪਈ, ਤੇਰੀ ਇਹ ਹਾਲਤ। ਕਹਿਣ ਲੱਗਾ ਕਿ ਕਿਸੇ ਮੈਂ ਮਨੁੱਖ ਤੋਂ ਤੇ ਕਰਤੱਵ ਸਿੱਖਿਆ ਨਹੀਂ, ਮੈਂ ਪਸ਼ੂ ਝਾਰਦਾ ਹੁੰਦਾ ਸੀ, ਨਦੀ ਕਿਨਾਰੇ ਇੱਕ ਬਗਲਾ ਬੈਠਾ ਹੁੰਦਾ ਸੀ, ਤਾੜੀ ਲਾ ਕੇ ਜਦੋਂ ਮੱਛੀ ਬੁੜਕਦੀ ਸੀ ਉਹ ਧਿਆਨ ਵਿੱਚ ਬੈਠਾ ਹੁੰਦਾ ਸੀ, ਅੱਖਾਂ ਮੀਟ ਕੇ ਫੜਕ ਫੜਕ ਚੁੰਝਣਾ ਬੋਚਦਾ ਸੀ, ਇਉਂ ਚਲਾਉਂਦਾ ਸੀ, ਫਿਰ ਉਹਨੂੰ ਬੋਚਦਾ ਸੀ। ਉਹਨੂੰ ਦੇਖ ਕੇ ਬਗਲੇ ਦੀ ਰੀਸ ਮੈਂ ਵੀ ਇਹ ਕਰਤੱਵ ਸ਼ੁਰੂ ਕਰ ਦਿੱਤਾ, ਉੱਥੋਂ ਸਿੱਖਿਆ। ਕਹਿਣ ਲੱਗੇ ਫਿਰ ਤੇਰੇ ਇਸ ਗੁਣ ਦਾ ਉਸਤਾਦ ਬਗਲਾ ਸੀ, ਨਿੰਦਿਆ ਕਰਨ ਕਰਕੇ ਤੈਨੂੰ ਡੰਡ ਮਿਲਿਆ, ਹੁਣ ਤੂੰ ਮਨ ਕਿ ਮੇਰਾ ਇਸ ਕਰਤੱਵ ਦਾ ਉਸਤਾਦ ਬਗਲਾ, ਹੁਣ ਬਰਛੀ ਚਲਾ। ਜਦੋਂ ਚਲਾਈ ਫਿਰ ਬੋਚ ਗਿਆ, ਕੋਈ ਕਸ਼ਟ ਨਹੀਂ। ਲਾਖ ਯਤਨ ਕਰੇ ਜੇ ਕੋਈ, ਗੁਰੂ ਮਨਾਏ ਬਿਨਾ ਸਿੱਧ ਨਾ ਹੋਣਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਉਣਾ। ਦੁਨੀਆਂ ਦਾ ਕੋਈ ਵੀ ਕਾਰਜ ਉਸਤਾਦ ਬਿਨਾਂ ਨਾ ਸਿੱਧ ਹੋਇਆ ਨਾ ਹੋਊਗਾ। ਬਾਹਰਲੀ ਵਿਦਿਆ ਬਿਨਾਂ ਉਸਤਾਦ ਨਹੀਂ ਆਉਂਦੀ, ਜਿਹੜੀ ਅੰਦਰਲੀ ਵਿਦਿਆ ਅੰਤਰੀ ਵੀ ਮਾਰ, ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਅੱਖਾਂ ਵਾਜੋਂ ਦੇਖਣਾ ਬਿਨ ਕੰਨਾਂ ਸੁਣਨਾ, ਉਸ ਮਾਰਗ ਦੀ ਪ੍ਰਾਪਤੀ ਬਿਨਾਂ ਮੁਰਸ਼ਦ ਬਿਨਾਂ ਉਸਤਾਦ ਪ੍ਰਾਪਤ ਹੋ ਸਕਦੀ ਹੈ? ਜੇ ਹੋ ਸਕਦੀ ਹੈ ਤਾਂ ਦੱਸ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਸ਼ਟ ਹਨ, ਇਸ ਮਾਰਗ ਦਾ ਉਪਦੇਸ਼ ਲੈਣ ਵਾਸਤੇ ਸਾਨੂੰ ਮਹਾਤਮਾ ਜਨਾਂ ਦੀ ਸੰਗਤ ਅਵੱਛ ਕਰਨੀ ਪਵੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ, ਸਾਨੂੰ ਸੰਤ ਸ਼ਬਦ ਨੇ ਇਤਨੀ ਐਲਰਜੀ ਹੋ ਗਈ, ਇਤਨੀ ਈਰਖਾ, ਇਤਨੀ ਘਿਰਣਾ, ਇਤਨੀ ਨਫ਼ਰਤ ਹੋ ਗਈ ਹੈ। ਜਿਹੜੇ ਸਾਡੇ ਸੰਤ ਲੋਕ ਹਨ ਉਹ ਵੀ ਕੱਟੜਪੰਥੀਆਂ ਦੀ ਲਪੇਟ ਵਿੱਚ ਆ ਚੁੱਕੇ, ਜਦੋਂ ਤਾਂ ਅੱਗੇ ਪਿੱਛੇ ਬਹਿੰਦੇ ਹਨ ਉਦੋਂ ਤਾਂ ਉਹ ਸੰਤ ਦੀ ਗੱਲ ਕਰਦੇ, ਜਦੋਂ ਸਟੇਜ 'ਤੇ ਜਾਂਦੇ ਹਨ ਫਿਰ ਗੱਲ ਗੋਲ ਜਿਹੀ ਕਰਦੇ, ਗੋਲ ਜਿਹੀ ਗੱਲ ਕਰਨ ਨਾਲ ਸੰਤ ਸ਼ਬਦ ਦੀ ਵਿਆਖਿਆ ਜਿਹੜੀ ਲੋਕਾਂ ਵਿੱਚ ਸਹੀ ਨਹੀਂ ਹੋ ਰਹੀ। ਸਹੀ ਵਿਆਖਿਆ ਨਾ ਹੋਣ ਦੇ ਕਾਰਨ ਲੋਕ ਸੰਤਾਂ 'ਤੇ ਵਿਸ਼ਵਾਸ ਨਹੀਂ ਕਰਦੇ ਅਤੇ ਸੰਤ ਤੋਂ ਗੁਰੂ ਗ੍ਰੰਥ ਸਾਹਿਬ ਦਾ ਮਾਰਗ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਗੱਜ ਕੇ ਬੋਲੋ, ਔਰ ਹਰ ਸਟੇਜ ਦੇ ਉੱਤੇ ਇਹਨਾਂ ਦੀ ਨਿਖੇਧੀ ਹੋਣ ਦੇ ਕਾਰਨ ਆਮ ਜਨਤਾ ਵਿੱਚ ਐਸਾ ਵਿਚਾਰ ਹੋ ਗਿਆ, ਹੁਣ ਕੋਈ ਸੰਤ ਨਹੀਂ ਹੈ, ਕੋਈ ਸੰਤ ਨਹੀਂ। ਜਦੋਂ ਇਹ ਭਾਵਨਾ ਬਣ ਗਈ ਕੋਈ ਸੰਤ ਹੈ ਹੀ ਨਹੀਂ, ਜੇ ਸੰਤ ਨਹੀਂ ਹੈ ਤੇ ਫਿਰ ਧਰਮ ਦਾ ਮਾਰਗ ਵੀ ਖਤਮ ਹੋ ਗਿਆ। ਸੰਤ ਹੋਊਗਾ ਤੇ ਧਰਮ ਦਾ ਮਾਰਗ ਮਿਲੂਗਾ, ਸੰਤ ਨਹੀਂ ਦੁਨੀਆਂ ਤੇ ਰਹੂਗਾ ਤੇ ਮਾਰਗ ਵੀ ਨਹੀਂ ਮਿਲੂਗਾ। ਇਹ ਗੱਲ ਚੇਤੇ ਕਰਕੇ ਜਾਇਓ ਅੱਜ, ਜੇ ਤਾਂ ਦੁਨੀਆਂ ਤੇ ਸੰਤ ਰਹੂਗਾ ਮਾਰਗ ਮਿਲੂਗਾ, ਸੰਤ ਨਹੀਂ ਰਹੂਗਾ ਤੇ ਮਾਰਗ ਵੀ ਨਹੀਂ ਮਿਲੂਗਾ। ਜਦੋਂ ਵੀ ਮਾਰਗ ਮਿਲੂਗਾ ਸੰਤ ਤੋਂ ਹੀ ਮਿਲੂਗਾ। ਇੱਕ ਤਾਂ ਪਰਮੇਸ਼ਰ ਹੈ, ਉਹਦਾ ਨਿਰਗੁਣ ਹੈ, ਉਹਦਾ ਕਿਸੇ ਨੇ ਵੇਖਿਆ ਹੀ ਨਹੀਂ, ਨਾ ਵੇਖਣ ਵਾਲੀ ਚੀਜ਼ ਹੈ। ਜਦੋਂ ਉਸ ਨੇ ਵੀ ਆਪਣੇ ਨਿਰਗੁਣ ਦੀ ਮਹਾਨਤਾ ਨੂੰ ਪ੍ਰਗਟ ਕਰਨਾ ਸੀ ਨਾ, ਉਹਨੂੰ ਸਰਗੁਣ ਸਰੂਪ ਧਾਰਨਾ ਹੀ ਪਿਆ। ਜਦੋਂ ਸਰਗੁਣ ਸਰੂਪ ਚ ਅਵਤਾਰ ਧਾਰ ਕੇ ਆਉਂਦੇ, ਕਦੇ ਕਦੇ ਆਉਂਦੇ ਹਨ ਯੁੱਗ ਵਿੱਚ, ਕਿਤੇ ਹਮੇਸ਼ਾ ਉਹਦਾ ਸਰਗੁਣ ਸਰੂਪ ਜਦੋਂ ਧਰਤੀ ਤੇ ਰਿਹਾ, ਉਹ ਹੈ ਮਹਾਤਮਾ ਜਨ, ਸੰਤ ਜਨ, ਇਹਨਾਂ ਨੂੰ ਨਿਤ ਅਵਤਾਰ ਕਿਹਾ ਗਿਆ। ਇੱਕ ਹੁੰਦਾ ਹੈ ਸੁੱਤ, ਇੱਕ ਹੁੰਦਾ ਹੈ ਸੰਤ, ਦੋਹਾਂ ਨੂੰ ਅੱਖਰ ਦੋਨੋਂ ਹੀ ਲੱਗਦਾ। ਸਸਾ ਤੇ ਤੱਤਾ ਹੀ ਲੱਗਦਾ ਮਸਤ ਜੀ, ਜੇ ਤਾਂ ਸੱਸੇ ਨੂੰ ਔਂਕੜ ਲਾ ਦਈਏ, ਇਹ ਤਾਂ ਬਣ ਜਾਂਦਾ ਸੁੱਤ, ਸੁੱਤ ਨਾਮ ਪੁੱਤਰ ਦਾ। ਆਪਾਂ ਸਾਰੇ ਕਿਸੇ ਨਾ ਕਿਸੇ ਦੇ ਪੋਤੇ, ਇਹ ਤੁਹਾਡੇ ਕਰਮਾਂ ਤੇ ਆ, ਤੁਸੀਂ ਚੰਗੇ ਹੋ ਕਿ ਪੁੱਤਰ ਹੋ ਕੇ ਸੁਪੁੱਤਰ ਹੋ, ਜਾਂ ਤੁਸੀਂ ਜਿਹੋ ਜਿਹਾ ਬਣਨਾ ਚਾਹੁੰਦੇ ਹੋ। ਮਾਂ ਨੇ ਪੁੱਤ ਪੈਦਾ ਕੀਤਾ, ਜੇ ਆਗਿਆਕਾਰੀ ਨਹੀਂ ਬਣਦਾ ਤੇ ਪੁੱਤਰ ਹੈ, ਜੇ ਆਗਿਆਕਾਰੀ ਬਣਦਾ ਉਸ ਪੁੱਤਰ ਹੈ, ਪੈਦਾ ਪੁੱਤ ਕੀਤਾ ਉਸ, ਨਾ ਮਾਂ ਨੇ ਪੁੱਤ ਪੈਦਾ ਕੀਤਾ ਨਾ ਸੁਪੁੱਤਰ ਪੈਦਾ ਕੀਤਾ, ਸਿਰਫ ਸੁੱਤ ਪੈਦਾ ਕੀਤਾ। ਬੀਬੀ ਨੂੰ ਸੁਤਾ ਕਹਿ ਦਿਆਂਗੇ, ਸੁਤਾ ਨਾਮ ਲੜਕੀ ਦਾ ਹੁੰਦਾ, ਹਜੇ ਕੰਨਾਂ ਲਾ ਦਈਏ ਸੁਤਾ ਬਣ ਜਾਊ। ਫਿਰ ਸਾਧ ਸੰਗ ਜੀ ਦੂਜਾ ਅੱਖਰ ਹੈ ਸੰਤ, ਸੱਸੇ ਤੇ ਜੇ ਟਿੱਪੀ ਲਾ ਦਈਏ ਇਹ ਬਣ ਜਾਂਦਾ ਹੈ ਸੰਤ। ਹਰ ਮਾਂ ਸੁੱਤ ਨੂੰ ਜਨਮ ਦੇ ਸਕਦੀ ਹੈ, ਕੋਈ ਮਾਂ ਸੰਤ ਨੂੰ ਜਨਮ ਨਹੀਂ ਦੇ ਸਕਦੀ। ਮਾਂ ਸੁੱਤ ਨੂੰ ਜਨਮ ਦਿੰਦੀ, ਸੰਤ ਨੂੰ ਜਨਮ ਨਹੀਂ ਦਿੰਦੀ। ਸੰਤ ਕਿਵੇਂ ਬਣਦਾ ਹੈ? ਸੰਤ ਬਣਦਾ ਹੈ ਗੁਰਬਾਣੀ ਰੂਪੀ ਮਾਤਾ ਤੋਂ। ਗੱਜ ਕੇ ਬੋਲੋ, ਗੁਰਬਾਣੀ ਰੂਪੀ ਮਾਂ ਸੰਤ ਨੂੰ ਜਮਾਉਂਦੀ। ਗੁਰਬਾਣੀ ਦੀ ਗੋਦ ਵਿੱਚ ਬੈਠਣ ਦਾ ਨਿੱਘ, ਜਿਹੜਾ ਗੁਰਬਾਣੀ ਦੁਆਰਾ ਸੰਤ ਬਣਿਆ ਹੋ, ਉਹਦੀ ਸੰਗਤ ਦੁਆਰਾ ਹੀ ਸੰਤ ਬਣਦਾ। ਸੰਤ ਦੁਆਰਾ ਹੀ ਸੰਤ ਬਣਦਾ। ਚੋਰ ਦੁਆਰਾ ਚੋਰ ਬਣ ਜਾਂਦਾ ਹੈ ਭਾਈ, ਅਮਲੀ ਦੀ ਸੰਗਤ ਕਰੋਗੇ ਅਮਲੀ ਬਣ ਜਾਏਗਾ, ਜੁਆਰੀਏ ਦੀ ਕਰੋਗੇ ਜੁਆਰੀਆ ਬਣ ਜਾਏਗਾ, ਮਕੈਨਿਕ ਦੀ ਸੰਗਤ ਕਰੋਗੇ ਮਕੈਨਿਕ ਬਣ ਜਾਏਗਾ, ਭਲਵਾਨ ਦੀ ਸੰਗਤ ਕਰੋਗੇ ਭਲਵਾਨ ਬਣ ਜਾਓਗੇ, ਕਿਸੇ ਮੂਰਖ ਦੀ ਸੰਗਤ ਕਰੋਗੇ ਅਕਲ ਦਾ ਦੁਆਲਾ ਕੱਢ ਦੇਵੇਗਾ, ਵਿਦਵਾਨ ਕੋਲ ਬੈਠੋਗੇ ਵਿਦਵਾਨ ਬਣ ਜਾਣਗੇ, ਜੇ ਸੰਤ ਕੋਲ ਬੈਠੋਗੇ ਫਿਰ ਦੱਸੋ ਕੀ ਬਣੋਗੇ? ਦੱਸੋ ਸੰਤ ਬਣੋਗੇ? ਇਹ ਸੰਤ ਬਣਨਾ ਪਾਪ ਹੈ ਕਿ ਪੁੰਨ ਹੈ? ਜੇ ਸੰਤ ਬਣਨਾ ਪੁੰਨ ਸਮਝਦੇ ਫਿਰ ਸੰਤ ਸ਼ਬਦ ਤੋਂ ਅਲਰਜੀ ਕਿਉਂ, ਨਫ਼ਰਤ ਕਰ? ਅੱਜ ਸਾਰੇ ਦੁਹਾਈ ਪੈ ਰਹੇ, ਸਿੱਖ ਧਰਮ ਨੂੰ ਲੋਕ ਛੱਡ ਰਹੇ। ਕਿਉਂ ਛੱਡ ਰਹੇ? ਕਾਰਨ ਸਿੱਖ ਧਰਮ ਰਾਜਨੀਤਿਕ ਲੋਕਾਂ ਦੇ ਹੱਥਾਂ ਦਾ ਖੜਾਉਣਾ ਬਣ ਗਿਆ। ਰਾਜਨੀਤਿਕ ਲੋਕ ਗਿਰਗਟ ਵਾਂਗੂ ਨਵੇਂ ਨਵੇਂ ਰੰਗ ਬਦਲ ਕੇ ਤੁਹਾਡੇ ਵਿੱਚ ਆ ਰਹੇ। ਜਦੋਂ ਤੁਸੀਂ ਨੇੜੇ ਹੋ ਕੇ ਉਹਨਾਂ ਦਾ ਕਰਦਾਰ ਵੇਖਦੇ ਹੋ, ਤੁਸੀਂ ਨਿਸ਼ਰਦਕ ਹੋ ਜਾਂਦੇ ਹੋ। ਨਿਸ਼ਰਦਕ ਹੋਇਆ ਹੋਇਆ ਬੰਦਾ ਕਿਸੇ ਤਰ੍ਹਾਂ ਦੀ ਵੀ ਗਲਤੀ ਕਰ ਸਕਦਾ। ਨਾਸਤਕ ਆਦਮੀ ਗਲਤੀ ਕਰੇਗਾ, ਵਚ ਕਰੇਗਾ, ਆਸਤਕ ਆਦਮੀ ਗਲਤੀ ਨਹੀਂ ਕਰੇਗਾ। ਜੇ ਹੋਵੇਗੀ ਤੇ ਉਹਦਾ ਪ੍ਰਾਸ਼ਚਿਤ ਕਰੂਗਾ। ਆਸਤਕ ਆਦਮੀ ਕੋਈ ਗਲਤੀ ਹੋ ਜਾਂਦੀ ਹੈ, ਜੇ ਹੋਵੇਗੀ ਉਹਦੀ ਮੁਆਫੀ ਵੀ ਮੰਗੇਗਾ, ਉਹਦਾ ਪ੍ਰਾਸ਼ਚਿਤ ਵੀ ਕਰੇਗਾ। ਨਾਸਤਕ ਆਦਮੀ ਗਲਤੀ ਕਰਕੇ ਕਦੇ ਵੀ ਪ੍ਰਾਸ਼ਚਿਤ ਨਹੀਂ ਕਰਦਾ, ਗਲਤੀ ਨੂੰ ਗਲਤੀ ਹੀ ਨਹੀਂ ਮੰਨਦਾ। ਕਈ ਲੋਕ ਕਹਿੰਦੇ ਜੀ ਸੈਂਟਰ ਨੇ ਏਜੰਸੀਆਂ ਪੰਜਾਬ ਵਿੱਚ ਭੇਜ ਦਿੱਤੀਆਂ, ਉਹ ਸਿੱਖ ਧਰਮ ਨੂੰ ਢਾਹ ਲਾ ਰਹੇ ਨੇ। ਬਿਲਕੁਲ ਗਲਤ ਗੱਲ ਹੈ। ਕਦੀ ਵਾਜਪਾਈ ਨੇ ਤੁਹਾਡੇ ਪਿੰਡ ਵਿੱਚ ਨਾਈ ਭੇਜੇ ਹਨ ਜਾਂ ਅਡਵਾਨੀ ਨੇ ਭੇਜੇ ਹਨ? ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਪੈਸੇ ਦੇ ਕੇ ਹਜਾਮਤਾਂ ਤੇ ਆਪ ਕਰਾਉਂਦੇ ਹੋ, ਭਾਂਡਾ ਵਾਜਪਾਈ ਦੇ ਸਿਰ ਭਾਂਦੇ ਹੋ? ਚੰਗੀ ਅਕਲ ਵਾਲੀ ਗੱਲ ਹੈ ਭਾਈ। ਕਰੇ ਕੋਈ ਭਰੇ ਕੋਈ, ਤੁਹਾਡੀਆਂ ਆਪਣੀਆਂ ਹੀ ਗਲਤੀਆਂ, ਕਿਉਂਕਿ ਮਨੁੱਖ ਦੀ ਫਿਤਰਤ ਬਣ ਗਈ ਹੈ, ਇਹ ਆਪਣੀ ਗਲਤੀ ਨੂੰ ਆਪ ਨਹੀਂ ਕਬੂਲਦਾ। ਉਸ ਗਲਤੀ ਤੋਂ ਬਚਣ ਵਾਸਤੇ ਜਦੋਂ ਵੀ ਭਾਂਡਾ ਭੰਨੂਗਾ, ਦੂਸਰੇ ਦੇ ਸਿਰ ਭੰਨੂਗਾ,
فلانے نے اوں کیتا، اسیں ترے سی فلانے بندے نے چھک مار دی، اودی چھک سی کہ ایٹم بمب سی، گج کے بولو کہ بولو گدا ہن کے پیا، گدا ہن کے پیا، اودا منہ لگا ہوئے ہنکو بھائی ہورو فارسی تو بولن ہو رہا، سنسکرت دے سلوک بولن تو رہا، کیوں بابا جی تسیں دس دو کہ گدا کوئی سنسکرت دے منتر بولو گا، پیر دے بولو گا، رچاں بولو گا، اپنےشاں بولو گا، وہ قرآن دی آیت بولو گا، گرو گرانتھ صاحب دا کوئی شبد بولو گا، جد ہے یہ گدا گدے نے ہنکنا ہی ہے اور کیا کرے گا، جی تا بی بی پر آیا بانڈا لے کے مل پے اپنا کام ہو جو، جی خالی مل پے، ہوں جڑا کمار بانڈے ویچن چلے وہ بھر کے تھوڑی لے جاؤ گا، گڈے تے لدوں گا کہ خالی لے جانے پینے گے، بچارے یہ من دیا اپنی کمزوریاں ہوندیا، اسی ہمیشہ ہی بانڈا دوسرے دے سر پاندے، فلانے نے جی سکھی نوں ڈھا لائی، سن لو جرا، جے کوئی سکھ ہوے نا اونوں کوئی ڈھا لا ہی نہیں سکدا، سکھ نوں ڈھا لاون والے نوں ڈھا لگ جو گی، سکھ نوں کدی ڈھا نہیں لگدی، پرہلاد سکھ سی، تسی تاں کہنے سکھ اجے جمیا، سکھ تاں انادی کال توں، گرو بھی انادی کال توں، گربانی بھی انادی کال توں، پرمیشر تے ہے ہی انادی، ਉਹਦੀ ਮਾਇਆ ਵੀ ਉਹਦੀ ਗੁਰਮਤ ਵੀ ਅਨਾਦੀ ਉਹਦਾ ਗਿਆਨ ਵੀ ਅਨਾਦੀ ਅਸੀਂ ਸਮਝਦੇ ਹਾਂ ਪੰਜ ਛੇ ਸਾਲ ਸਾਲ ਤੋਂ ਸਿੱਖੀ ਪੈਦਾ ਹੋਈ ਸਿੱਖ ਪ੍ਰਾਚੀਨ ਸਿੱਖ ਨਵਾਂ ਨਹੀਂ ਗੁਰੂ ਵੀ ਪ੍ਰਾਚੀਨ ਗੁਰੂ ਦੀ ਬਾਣੀ ਵੀ ਪ੍ਰਾਚੀਨ ਗੁਪਤੀ ਬਾਣੀ ਪ੍ਰਗਟ ਹੋਈ ਇਹ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੁਣ ਪੈਦਾ ਹੋਇਆ ਇਹ ਕਿਹਾ ਕਿ ਗੁਪਤੀ ਬਾਣੀ ਪ੍ਰਗਟ ਹੋਈ ਲੋਕਾਂ ਦੇ ਹਿਰਦੇ ਬੜੇ ਮਲੀਨ ਹੋ ਗਏ ਸੀ ਗੁਪਤ ਹੋ ਗਈ ਸੀ ਪ੍ਰਗਟ ਹੋ ਗਈ ਗੱਜ ਕੇ ਬੋਲੋ ਗੁਪਤ ਰਤਨ ਪ੍ਰਗਟ ਪ੍ਰਹਲਾਦ ਸਿੱਖ ਜੋ ਸਿੱਖ ਨਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ 'ਚ ਥਾਂ ਥਾਂ ਉਹਦਾ ਜ਼ਿਕਰ ਨਾ ਹੁੰਦਾ ਆਸਾ ਦੀ ਵਾਰ ਤੇ ਤੁਸੀਂ ਕਬਜ਼ਾ ਕੀਤਾ ਹੋਇਆ ਉਹਦਾ ਭੋਗ ਪ੍ਰਹਲਾਦ ਦੇ ਨਾਂ ਤੇ ਪੈਂਦਾ ਹਰ ਯੁਗ ਯੁਗ ਭਗਤਾ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਸਿੱਖ ਨੇ ਸਿੱਖ ਜ਼ਰੂਰੀ ਨਹੀਂ ਸੁਨਤ ਕਰਾਵੇ ਸਿੱਖ ਜ਼ਰੂਰੀ ਨਹੀਂ ਕਿ ਕਛਹਿਰੇ ਨਾਲ ਹੀ ਬਣੇ ਪਰ ਸਾਡਾ ਵਿਰਸੇ ਵਿੱਚ ਧਰਮ ਸਾਨੂੰ ਮਿਲਿਆ ਹੈ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਸਾਡੇ ਵਾਸਤੇ ਪੰਜ ਕਕਾਰ ਜ਼ਰੂਰੀ ਹੈ ਕਿਉਂਕਿ ਸਾਨੂੰ ਵਿਰਸੇ 'ਚ ਮਿਲਿਆ ਸਾਡੇ ਲਈ ਅੰਮ੍ਰਿਤ ਵੀ ਜ਼ਰੂਰੀ ਹੈ ਪਰ ਜਿਸ ਨੇ ਸਿੱਖ ਬਣਨਾ ਉਹ ਨਿਰਾ ਕਿਸੇ ਸ਼ਰਾਂ ਨਾਲ ਵੀ ਸੀਮਤ ਨਹੀਂ ਕਿਉਂ ਸ਼ਰੀਅਤ ਤਾਂ ਪਹਿਲੀ ਕਲਾਸ ਹੈ ਪਹਿਲੀ ਸ਼ਰੀਅਤ ਹੈ ਦੂਸਰੀ ਤਰੀਕਤ ਹੈ ਤੀਸਰੀ ਮਾਰਫਤ ਹੈ ਚੌਥੀ ਹਕੀਕਤ ਹੈ ਹਕੀਕਤ ਤੱਕ ਪਹੁੰਚਣ ਲਈ ਸ਼ਰਾ ਪਹਿਲਾ ਕਦਮ ਹੈ ਸ਼ਰਾ ਸਿੱਖੀ ਨਹੀਂ ਸਿੱਖੀ ਵਿੱਚ ਪ੍ਰਵੇਸ਼ ਹੋਣ ਦਾ ਕਦਮ ਹੈ ਪਰ ਅਸੀਂ ਸ਼ਰਾ ਨੂੰ ਹੀ ਸਿੱਖ ਮੰਨ ਕੇ ਬਹਿ ਗਏ ਸ਼ਰਾ ਦੇ ਉੱਪਰ ਵਿਆਖਿਆ ਹੀ ਨਹੀਂ ਕੀਤੀ ਵਿਆਖਿਆ ਨਾ ਕਰਨ ਦੇ ਕਾਰਨ ਜਿਹੜੇ ਲੋਕ ਗਾਹਾਂ ਵਧਣਾ ਚਾਹੁੰਦੇ ਸੀ ਉਹਨੀ ਢੂੰਡ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਇੰਨੇ ਸਾਲ ਤੋਂ ਅੰਮ੍ਰਿਤ ਛਕੀ ਫਿਰਦੇ ਆਪਣੇ ਪੱਲੇ ਤਾਂ ਕੁਝ ਪਿਆ ਨਹੀਂ ਉਹ ਹੋਰ ਪਾਸੇ ਤੁਰ ਪਏ ਅਗਲੀ ਕਲਾਸ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ ਹੁਣ ਬੱਚੇ ਨੂੰ ਊੜੇ ਆੜੇ ਦਾ ਕਾਇਦਾ ਹੀ ਫੜਾ ਛੱਡੋ ਅਗਲੀ ਕਿਤਾਬ ਵੀ ਇਹਨਾਂ ਦੱਸੋ ਉਹ ਫਿਰ ਨਵਾਂ ਸਕੂਲ ਲੱਜੂਗਾ ਇਹਨੂੰ ਮਾਸਟਰ ਵੀ ਬਦਲੂਗਾ ਗੱਜ ਕੇ ਬੋਲੋ ਆ ਕਾਰਨ ਸਿੱਖ ਸਿੱਖਾਂ ਦੇ ਹੱਥੋਂ ਕਿਉਂ ਨਿਕਲ ਰਹੇ ਅੱਗ ਬਾਲਦੀ ਮਾਤਾ ਬੱਜਣ ਦੀ ਬੱਚਾ ਫੂਕ ਮਾਰਦਾ ਉਹ ਕਹਿੰਦੀ ਫੂਕ ਨਹੀਂ ਮਾਰੀ ਦੀ ਮਾੜੀ ਹੁੰਦੀ ਹੁਣ ਅੱਜ ਦਾ ਸਾਇੰਸਦਾਜ ਹੋ ਗਿਆ ਮਾਤ ਸਾਹਿਬ ਬੱਚਾ ਮੋਰਿਓ ਕਹਿੰਦਾ ਮਾੜਾ ਕਿਉਂ ਹੁੰਦਾ ਅੱਗ ਨੂੰ ਫੂਕ ਮਾਰਨੀ ਮਾੜੀ ਕਿਉਂ ਉਹ ਦੱਸ ਨਹੀਂ ਸਕਦੀ ਫੂਕ ਮਾਰਨੀ ਉਹ ਮਾੜੀ ਹੈ ਜਿਹੜੇ ਫੂਕ ਮਾਰਦੇ ਹਾਂ ਸਪੇਸ ਖਾਲੀ ਹੁੰਦੀ ਅੱਗ ਵੱਲਦੀ ਜਿਹੜਾ ਉਹਦਾ ਧੂੰਆਂ ਖਾਲੀ ਜਗ੍ਹਾ ਵੱਲ ਦੌੜਦਾ ਸਾਡਾ ਮੂੰਹ ਖੋਲਿਆ ਹੁੰਦਾ ਉਹ ਧੂੰਆਂ ਅੰਦਰ ਵੜ ਜਾਂਦਾ ਕਾਰਬਨ ਡਾਈਆਕਸਾਈਡ ਸਾਡੇ ਫੇਫੜੇ ਖਰਾਬ ਹੋ ਜਾਂਦੇ ਐਵੇਂ ਮਾੜੀ ਹੁੰਦੀ ਫੂਕ ਮਾਰਨ ਜੇ ਤਾਂ ਬੱਚੇ ਨੂੰ ਦੱਸ ਦਿਆਂਗੇ ਤਾਂ ਸਮਝ ਹੋਊਗਾ ਜੇ ਕਹਾਂਗੇ ਮਾੜੀ ਹੁੰਦੀ ਸਰਦਲ ਤੇ ਬੱਚਾ ਪੈਰ ਦਾ ਪਰੇ ਹਟ ਇਹ ਮਾੜਾ ਹੁੰਦਾ ਪਹਿਲਾਂ ਡਾਂਗ ਚੁੱਕ ਲੈਂਦੇ ਹਾਂ ਤੇ ਬੱਚੇ ਦੀ ਸ਼ਰਧਾ ਤੁਹਾਡੇ ਤੇ ਕੀ ਰਹੂਗੀ ਉਹ ਕਹਿੰਦਾ ਕਿਉਂ ਮਾੜਾ ਹੁੰਦਾ ਸਾਡੇ ਬਜ਼ੁਰਗ ਜਿਹੜੇ ਬੜੇ ਧਾਰਮਿਕ ਸਨ ਉਹ ਭਗਵਾਨ ਪ੍ਰਸਤ ਸਨ ਨਰਸਿੰਘ ਭਗਵਾਨ ਨੇ ਸਰਦਲ ਤੇ ਬੈਠ ਕੇ ਹਰਨਾਕਸ਼ ਨੂੰ ਮਾਰਿਆ ਸੀ ਸਾਡੇ ਬਜ਼ੁਰਗਾਂ ਨੇ ਸਰਦਲ ਨੂੰ ਭਗਵਾਨ ਦਾ ਆਸਣ ਮੰਨ ਲਿਆ। ਉਦੋਂ ਤੋਂ ਸ਼ਰਧਾ ਪਰੰਪਰਾ ਸਾਡੇ ਦੇਸ਼ ਦੀ ਤੁਰੀ ਆਉਂਦੀ ਹੈ। ਸਰਦਲ ਤੇ ਕੋਈ ਵੀ ਪੈਰ ਰੱਖਣਾ ਪਸੰਦ ਨਹੀਂ ਕਰਦਾ, ਇਹ ਭਗਵਾਨ ਦਾ ਆਸਣ ਬਣ ਚੁੱਕਾ ਹੈ, ਪਾਪ ਹੈ। ਕਿੱਡੀ ਸ਼ਰਧਾ! ਤੁਸੀਂ ਗੁਰੂ ਗ੍ਰੰਥ ਦੀ ਗੱਲ ਕਰਦੇ, ਸਾਡੇ ਬਜ਼ੁਰਗ ਸਰਦਲ ਤੇ ਵੀ ਸ਼ਰਧਾ ਰੱਖਦੇ ਸੀ। ਇਤਨੀ ਸ਼ਰਧਾ ਸੀ ਉਹਨਾਂ ਲੋਕਾਂ ਦੇ ਅੰਦਰ। ਉਹ ਸਰਦਲ ਤੇ ਸ਼ਰਧਾ ਰੱਖ ਕੇ ਗਿਆਨ ਲੈਂਦੇ ਸਨ। ਜਦੋਂ ਵੀ ਕਿਸੇ ਦੁਆਰ ਦੇ ਅੰਦਰ ਪ੍ਰਵੇਸ਼ ਕਰਦੇ ਸਨ, ਸਰਦਲ ਨੂੰ ਮੱਥਾ ਟੇਕਦੇ ਸਨ। ਦਹਿਲੀਜ਼ ਨੂੰ ਮੱਥਾ ਕਿਉਂ ਟੇਕਦੇ ਸੀ? ਭਗਵਾਨ ਦਾ ਆਸਣ ਹੈ, ਭਗਵਾਨ ਦੇ ਅੰਦਰ ਵੜਨ ਤੋਂ ਪਹਿਲਾਂ ਉਸ ਆਸਣ ਨੂੰ ਨਮਸਕਾਰ ਕੀਤੀ ਜਾਏ ਜਿੱਥੇ ਭਗਵਾਨ ਇੱਕ ਵਾਰੀ ਮੂਰਤੀਮਾਨ ਹੋਏ ਸੀ, ਬੁਰਾਈ ਦਾ ਵੱਧ ਕੀਤਾ ਸੀ, ਚੰਗਿਆਈ ਦੀ ਰੱਖਿਆ ਕੀਤੀ ਸੀ। ਕਹਾਣੀ ਪੜ੍ਹ ਕੇ ਗਾਹਾਂ ਤੁਰ ਜਾਂਦੇ ਹਨ। ਕਦੀ ਅੱਖਰ ਦੀ ਵਿਆਖਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਅੱਖਰ ਹੈ ਕੀ? ਅੱਖਰ ਹੀ ਅਕਸ਼ਰ ਹੈ, ਅੱਖਰ ਹੀ ਬ੍ਰਹਮ ਹੈ। ਤਸਿਆ ਵਾਚਕਾ ਪਰਣਵ, ਉਸ ਨੂੰ ਪਰਣ ਵੀ ਕਿਹਾ, ਉਸ ਨੂੰ ਓਅੰਕਾਰ ਵੀ ਕਿਹਾ। ਵਿਆਖਿਆ ਤੇ ਹੋ ਨਹੀਂ ਰਹੀ। ਸਾਡੀ ਪੜ੍ਹਾਈ ਦਾ ਡਾਂਗ ਛੋਟੇ ਤੱਕ ਸੀਮਤ ਰਹਿ ਗਈ, ਹੋਰ ਤਾਂ ਅਸੀਂ ਪੜ੍ਹਾਈ ਕਰ ਹੀ ਨਹੀਂ ਰਹੇ। ਸਾਧ ਸੰਗਤ ਜੀਓ, ਅੱਜ ਸਿੱਖ ਸਿੱਖਾਂ ਦੇ ਹੱਥੋਂ ਕਿਉਂ ਨਿਕਲ ਰਹੇ ਹੈ? ਗੁਰੂ ਗ੍ਰੰਥ ਦੀ ਬਾਣੀ ਤਾਂ ਮਹਾਨ ਹੈ, ਇਸ ਮਹਾਨਤਾ ਨੂੰ ਦੱਸਿਆ ਹੀ ਨਹੀਂ ਜਾ ਰਿਹਾ। ਮਹਾਨਤਾ ਦੱਸੂਗਾ ਕੌਣ? ਦੱਸੂਗਾ ਵਿਦਵਾਨ, ਸਾਧੂ, ਤਿਆਗੀ, ਵਿਰਾਗੀ, ਗਿਆਨਵਾਨ, ਬ੍ਰਹਮਵੇਤਾ ਪੁਰਖ। ਤੁਸੀਂ ਕਹਿੰਦੇ ਸਾਧਾਂ ਦੀ ਲੋੜ ਕੋਈ ਨਹੀਂ, ਤੁਹਾਨੂੰ ਗ੍ਰਹਿਸਥੀਆਂ ਨੂੰ ਨਿਆਣੇ ਪਾਲਣ ਤੋਂ ਵਿਹਲ ਦੇ। ਹੁਣ ਸਿੱਖੀ ਦਾ ਤੁਸੀਂ ਸਮਝ ਲਓ ਕੀ ਬਣੂਗਾ। ਗੱਜ ਕੇ ਬੋਲੋ, ਤੁਹਾਤੋਂ ਨਿਆਣੇ ਨਹੀਂ ਸੂਤ ਆਉਂਦੇ, ਸਾਧਾਂ ਦੀ ਲੋੜ ਕੋਈ ਨਹੀਂ। ਜਦੋਂ ਸਕੂਲ ਚ ਕੋਈ ਮਾਸਟਰ ਹੀ ਨਾ ਰਹੂਗਾ, ਕਲਾਸ ਲੱਗੂਗੀ ਕਿ ਨਹੀਂ? ਕਲਾਸ ਜਦੋਂ ਵੀ ਲੱਗੂਗੀ, ਉਸਤਾਦ ਦੁਆਰਾ, ਮਾਸਟਰ ਦੁਆਰਾ ਲੱਗੂਗੀ, ਪ੍ਰਿੰਸੀਪਲ ਦੁਆਰਾ ਲੱਗੂਗੀ। ਧਰਮ ਦੀ ਕਲਾਸ ਲਾਉਣ ਵਾਸਤੇ ਵੀ ਇਹਨਾਂ ਮਹਾਂਪੁਰਖਾਂ ਦੀ ਪਿੱਛੇ ਵੀ ਲੋੜ ਸੀ, ਹੁਣ ਗਾਹਾਂ ਵੀ ਰਹੇ। ਗੱਜ ਕੇ ਬੋਲੋ, ਜੇ ਤੁਸੀਂ ਵਿਰੋਧ ਕਰਦੇ ਰਹੋਗੇ ਸੰਤ ਸ਼ਬਦ ਦਾ, ਸਾਡਾ ਕੁਝ ਨਹੀਂ ਬਚਣਾ। ਸੰਤ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰੋਗੇ, ਕਿਤਨੀ ਮਹਾਨ ਸ਼ਖਸੀਅਤ ਸੰਤ ਬਾਬਾ ਮੋਹਨ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ, ਨਗਰ ਔਰ ਇਲਾਕੇ ਦੀਆਂ ਗਲਤੀਆਂ ਨੂੰ ਵੇਖ ਕੇ ਜਿਹੜੀਆਂ ਉਹਨਾਂ ਨੇ ਦਰਸਾਈਆਂ, ਕਬੂਲੀਆਂ ਨਹੀਂ, ਗਾਹਾਂ ਪ੍ਰਬੰਧ ਸਹੀ ਕਰ ਲਈ, ਵਚਨਬੱਧ ਨਹੀਂ ਹੋਏ, ਮਹਾਂਪੁਰਖ ਅੰਦਰ ਵੜ ਕੇ ਬਹਿ ਗਏ, ਬੰਦਗੀ ਕਰਨ ਲੱਗ ਪਏ। ਕਹਿੰਦੇ ਅਸੀਂ ਆਪਣਾ ਟਾਈਮ ਵੇਸਟ ਕਿਉਂ ਕਰਨਾ, ਬੰਦਗੀ ਕਰੋ। ਇਹੋ ਜਿਹੀਆਂ ਸ਼ਖਸੀਅਤਾਂ ਜਦੋਂ ਅੰਦਰ ਵੜ ਕੇ ਬਹਿ ਜਾਣਗੀਆਂ, ਦੁਨੀਆਂ ਨੂੰ ਗਿਆਨ ਦਾ ਪ੍ਰਕਾਸ਼ ਦੇਊਗਾ ਕੌਣ? ਕਿਸੇ ਪ੍ਰਬੰਧਕੀ ਬੋਰਡ ਨੇ, ਕਿਸੇ ਪ੍ਰਬੰਧਕੀ ਕਮੇਟੀ ਨੇ, ਕਿਸੇ ਸੰਸਥਾ ਨੇ ਅੱਜ ਤੱਕ ਸੰਤ ਬਾਬਾ ਮੋਹਨ ਸਿੰਘ ਤੱਕ ਪਹੁੰਚ ਨਹੀਂ ਕੀਤੀ। ਤੁਸੀਂ ਟਕਸਾਲ ਦੇ ਮੁਖੀ ਸੀ, ਅੰਦਰ ਵੜ ਕੇ ਕਿਉਂ ਬੈਠੇ? ਦੱਸੋ ਕਿਹੜੇ ਗੱਲ ਦੀ ਬਖੇਪਤਾ ਹੈ? ਗਿਆਨ ਦੀਵੇ ਅੰਦਰ ਵੜ ਕੇ ਬੈਠ ਜਾਣਗੇ, ਰੋਸ਼ਨੀ ਕਿਵੇਂ ਮਿਲੇਗੀ? ਸਾਨੂੰ ਸ਼ੌਕ ਹੈ ਹੀ ਨਹੀਂ ਗਿਆਨ ਲੈਣ ਦਾ। ਜਿਹੜੇ ਪੋਲੀਟੀਕਲ ਲੋਕ, ਉਹ ਤਾਂ ਕਹਿੰਦੇ ਹਨ ਕਿ ਸੰਤ ਲੋਕ ਅਸਤ ਵਿਅਸਤ ਹੋ ਜਾਣ, ਅਸੀਂ ਆਪਣੀ ਮਨ ਮਰਜ਼ੀ ਨਾਲ ਆਪਣਾ ਸਿੱਕਾ ਚਲਾਈ ਚਲਾਈਏ। ਜਿਹੜੇ ਕਕਰਮੀ ਲੋਕ ਹਨ, ਉਹ ਵੀ ਸੰਤਾਂ ਨੂੰ ਨਹੀਂ ਚਾਹੁੰਦੇ। ਚੋਰ ਕਦੋਂ ਚਾਹੂਗਾ? ਨਸ਼ੇ ਵਰਤਣ ਵਾਲੇ ਕਦੋਂ ਚਾਹੁਣ? ਰੋਮਾਂ ਦੀ ਬੇਅਦਬੀ ਵਾਲੇ ਕਦੋਂ ਚਾਹੁਣ? ਜਿਹੜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਨਹੀਂ ਚਾਹੁੰਦੇ, ਉਹ ਕਦੋਂ ਚਾਹੁਣਗੇ? ਸਾਨੂੰ ਅੰਮ੍ਰਿਤ ਦਾ ਉਪਦੇਸ਼ ਦੇਣ ਵਾਲਾ ਕੋਈ ਹੋਵੇ, ਕਕਾਰਾਂ ਦੀ ਮਹਾਨਤਾ ਦੱਸਣ ਵਾਲਾ? ਜਿਹੜੇ ਗੁਰੂ ਗ੍ਰੰਥ ਦੇ ਕੋਲ ਨਹੀਂ ਆਉਣਾ ਚਾਹੁੰਦੇ, ਉਹ ਕਦੋਂ ਚਾਹੁਣਗੇ ਇਹਦੀ ਮਹਾਨਤਾ ਦੱਸਣ ਵਾਲਾ? ਨਾਸਤਕ ਲੋਕ ਚਾਹੁਣਗੇ? ਰਹੇ ਜਿਹਨੇ ਜ਼ੁਲਮ ਕਰਨਾ ਹੈ, ਕ੍ਰਿਤੀਆਂ ਕਰਨੀਆਂ ਹਨ, ਉਹ ਕਦੋਂ ਸੰਤ ਨੂੰ ਚਾਹੁਣਗੇ? ਅੱਜ ਯੁੱਗ ਹੀ ਕਰਮੀਆਂ ਦਾ ਬਣ ਗਿਆ, ਇਸ ਕਰਕੇ ਸਾਰੀ ਦੋਹੀ ਹੀ ਸੰਤ ਦੇ ਦੁਆਲੇ ਫੇਰੀ ਜਾ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸੰਤ ਦੇ ਬੁਰਕੇ ਵਿੱਚ ਬਹੁਤ ਸਾਰੇ ਪਖੰਡੀ ਲੋਕ ਆ ਚੁੱਕੇ ਹਨ, ਕਿ ਸੰਤ ਸ਼ਬਦ ਇੱਕ ਬੜਾ ਸਤਿਕਾਰ ਯੋਗ ਹੈ। ਜੇ ਆਪਾਂ ਸੰਤਾਂ ਦਾ ਬਾਣਾ ਪਾਵਾਂਗੇ, ਪੂਜਾ ਪ੍ਰਤਿਸ਼ਠਾ ਹੁੰਦੀ ਹੈ, ਮੁਕਤ ਮੱਥੇ ਟੇਕੀ ਜਾਂਦੇ ਹਨ, ਪਰ ਉਹ ਲੋਕ ਸੰਤ ਨਹੀਂ। ਐਸੇ ਸੰਤ ਨਾ ਮੋਕੋ ਭਾਵੇ, ਡਾਲਾ ਸੰਪੇੜਾ ਗਟਕਾਵੇ, ਬਾਣੀ ਕਹਿੰਦੀ ਹੈ ਕੋਈ। ਕਿਹੜੇ ਸੰਤਾਂ ਦੀ ਬਾਣੀ ਗੱਲ ਕਰ ਰਹੀ ਹੈ? ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਤਿਸ ਪਹਿ ਆਪ ਬੇਚਾਈ। ਕੋਈ ਜਨ ਹਰ ਸੋਂ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜ ਹੈ ਪ੍ਰਾਣਾ ਕੋ। ਸਾਡੇ ਸੰਪਰਦਾ ਚ ਮਹਾਂਪੁਰਖ ਹੋਏ ਹਨ, ਜਿਹਨਾਂ ਨੇ ਪੁਲਿਸ ਤਿਆਗ ਕੇ ਪੁਲਿਸ ਦੀ ਨੌਕਰੀ ਥਾਣੇਦਾਰੀ, ਜਿਹਨਾਂ ਜਿਹੜੇ ਥਾਣੇਦਾਰ ਰਹੇ ਚੋਰਾਂ ਡਾਕੂਆਂ ਨੂੰ ਨੱਥ ਪਾ ਦਿੱਤੀ ਸੀ, ਹਰਿਆਣੇ ਦੇ ਇਲਾਕੇ ਕੁਰੜੀ ਥਾਣੇ ਵਿੱਚ ਸਨ, ਕਰਨਾਲ ਦੇ ਨੇੜੇ, ਮਹਾਂਪੁਰਖ ਜਸਵੰਤ ਸਿੰਘ ਨਾਂ, ਫਿਰ ਬਾਬਾ ਖੁਦਾ ਸਿੰਘ ਬਣੇ, ਬਾਬਾ ਵੀਰ ਸਿੰਘ ਮਹਾਰਾਜ ਨਰੰਗਾਬਾਦ ਵਾਲਿਆਂ ਦੀ ਸੰਗਤ ਕਰ ਅਫਗਾਨਿਸਤਾਨ ਇੱਥੇ ਜਾ ਕੇ ਸਿੱਖੀ ਦਾ ਝੰਡਾ ਚਲਾਇਆ। ਆਪਾਂ ਆਪਣੇ ਨਿਆਣਿਆਂ ਨੂੰ ਸਿੱਖ ਨਹੀਂ ਬਣਾ ਸਕਦੇ, ਉਹਨਾਂ ਨੇ ਅਫਗਾਨਿਸਤਾਨ ਚ ਸਿੱਖੀ ਦਾ ਝੰਡਾ ਚਲਾਇਆ ਭਾਈ। ਬਾਬਾ ਕਰਮ ਸਿੰਘ ਮਹਾਰਾਜ ਨੇ ਉੱਧਰ ਸਿੱਖੀ ਦਾ ਪ੍ਰਚਾਰ ਕੀਤਾ, ਨਿੰਦਿਆ ਸੀ ਉਹਨਾਂ ਦੀ ਕਰੀ ਜਾਂਦੇ, ਆਪਣਾ ਦੇਹ ਚੁਰੂ ਭਰ ਪਾਣੀ ਤੇ ਨਿੰਦੇ ਜਿਹੇ ਗੰਗਾ ਆਨੀ। ਸਾਧ ਸੰਗਤ ਜੀ, ਮਹਾਂਪੁਰਖ ਇੱਕ ਵਾਰੀ ਜਾ ਰਹੇ ਸਨ, ਚਾਰ ਚੋਰ ਬੈਠੇ, ਆਪੋ ਆਪਣਾ ਗੁਣ ਦੱਸਦੇ, ਉਹਨੇ ਕਿਹਾ ਵੀ ਨੌਜਵਾਨ ਆਪਾਂ ਇਹਨੂੰ ਵੀ ਆਪਣੇ ਟੋਲੇ ਚ ਰਲਾ ਲਾ ਲੈ। ਕਹਿੰਦੇ ਤੂੰ ਵੀ ਗੁਣ ਦੱਸਦੇ? ਕਹਿੰਦੇ ਮੈਂ ਮੌਕੇ ਤੇ ਦੱਸਦਾ। ਕਹਿੰਦੇ ਇਹ ਵੀ ਠੀਕ ਹੈ, ਬੰਦਾ ਅੜਿੱਕੇ ਆ ਜਾਏ ਤੇ ਇਹੋ ਜਿਹਾ ਬੰਦਾ ਚਾਹੀਦਾ ਦੂਰ ਅੰਦੇਸ਼, ਜਿਹੜਾ ਉਦੋਂ ਨਿਕਲਣ ਦੀ ਯੋਗਤੀ ਦੱਸੇ। ਇੱਕ ਘਰ ਉਹਨਾਂ ਨੇ ਸਾਧ ਸੰਗਤ ਜੀ ਡਾਕਾ ਮਾਰਿਆ, ਮਾਲ ਮਕਾ ਇਕੱਠਾ ਕਰ ਲਿਆ। ਫਿਰ ਕਹਿਣ ਲੱਗੇ ਖਾ ਖੂ ਲਈਏ, ਭੁੱਖ ਲੱਗੀ ਹੈ, ਘਰ ਦਾ ਸੁਸਰੀ ਵਾਂਗੂ ਸੁੱਤੇ। ਉਹ ਕੁਝ ਖਾਣ ਖੁਣ ਲੱਗ ਪਏ, ਬਾਬਾ ਜੀ ਨੇ ਸੰਖ ਵਜਾ ਲਿਆ, ਉਹ ਸਾਰੇ ਜਾਗ ਪਏ। ਜਿਲੇ ਜਾਗਿਆ ਜੀ ਉਹਨੇ, ਫਿਰ ਤੁਹਾਨੂੰ ਪਤਾ ਗਿੱਦੜ ਕੁੱਟ ਕਿਵੇਂ ਹੁੰਦੀ, ਸਾਰੇ ਚੋਰ ਬੜੇ ਬੜੇ। ਕਹਿੰਦੇ ਉਹ ਤੂੰ ਤਾਂ ਕਹਿੰਦਾ ਮੈਂ ਉਦੋਂ ਦੱਸੂ, ਇਹ ਕੀ ਕੀਤਾ? ਕਹਿੰਦੇ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਉਦੋਂ ਦੱਸੂਗਾ, ਮੈਂ ਤਾਂ ਘਰ ਬਚਾਉਣ ਵਾਲਾ ਲੁੱਟਣ ਵਾਲਿਆਂ ਦਾ। ਮੈਨੂੰ ਲੋਕ ਸੰਤ ਕਹਿੰਦੇ, ਸੰਤ ਉਹ ਹੁੰਦਾ ਕਾਮ ਕ੍ਰੋਧ ਲੁੱਟਦੇ ਤੇ ਇਹਨਾਂ ਤੋਂ ਵੀ ਬਚਾ ਦੇਵੇ, ਦੁਨੀਆਂ ਲੁੱਟਦੀ ਆ ਤੂੰ ਇਹਨਾਂ ਤੋਂ ਵੀ ਬਚਾ ਦੇਵੇ, ਉਹਦਾ ਨਾਮ ਸੰਤ। ਜੇ ਤਾਂ ਤੁਸੀਂ ਵੀ ਲੁੱਟ ਹੋਣਾ ਫਿਰ ਤਾਂ ਸੰਤਾਂ ਨੂੰ ਦੇ ਦਿਓ ਬਨਵਾਸ ਦੇਸ ਨਿਕਾਲਾ, ਤੇ ਜੇ ਬਚਣਾ ਚਾਹੁੰਦੇ ਆ ਤੇ ਫਿਰ ਰੱਖ ਲਓ ਭਾਈ, ਇਹ ਹੁਣ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਡਾ ਚਿੱਤ ਕਰਦਾ ਕਰ। ਜੇ ਤਾਂ ਨਹੀਂ ਬਚਣਾ ਚਾਹੁੰਦੇ ਫਿਰ ਤਾਂ ਦੇ ਦਿਓ ਬਨਵਾਸ, ਕੋਈ ਇਲਾਕਾ ਦੱਸ ਦਿਓ ਸਾਨੂੰ, ਸਾਰੇ ਸਾਧ ਇਕੱਠੇ ਕਰਕੇ ਉਹਨੂੰ ਲੈ ਜਾਣਾ, ਐਵੇਂ ਭੀੜ ਕਰਨੀ ਤੁਹਾਨੂੰ ਦੁਖੀ ਕਰਨਾ ਭਾਈ, ਕੱਲ ਹੀ ਕਲੇਸ਼ ਦੇਣਾ ਤੁਹਾਨੂੰ, ਸਾਰੇ ਤੁਸੀਂ ਦੁਖੀ ਆ ਸੰਤਾਂ ਤੋਂ, ਸ਼ੇਰ ਤੋਂ ਦੁਖੀ ਸਾਰੇ ਹੁੰਦੇ, ਪਰ ਸ਼ੇਰ ਬਿਨਾਂ ਜੰਗਲ ਦਾ ਮੁੱਲ ਵੀ ਕੋਈ ਨਹੀਂ ਹੁੰਦਾ। ਉਂਗਲ ਹੁੰਦੀ ਵੀ ਸ਼ੇਰ ਵਾਲੇ ਜਾਂ ਕੁੱਤਿਆਂ ਬਿਲਿਆਂ ਵਾਲੇ ਉਂਗਲ ਕੌਣ ਕਰਦਾ, ਜਿਹਦਾ ਡਰ ਹੋਵੇ ਉਹਦੇ ਵਾਲੇ ਉਂਗਲ ਹੁੰਦੀ ਨਾ। ਇਸ ਕਰਕੇ ਸੰਤ ਵੱਲ ਉਂਗਲ ਕਿਉਂ ਆ, ਸੰਤ ਦੀ ਉਂਗਲ ਪਰਮੇਸ਼ਰ ਵੱਲ, ਸੰਤਾਂ ਦੀ ਉਂਗਲ ਪਰਮੇਸ਼ਰ ਵੱਲ। ਮਾਈਓ ਅੱਜ ਤੁਸੀਂ ਰੁੱਸੇ ਗਏ ਹੋ ਸਾਡੇ ਨਾਲ, ਪਤਾ ਨੀ ਕੀ ਗੱਲ, ਬਾਬਿਆਂ ਨੇ ਖੀਰ ਨੀ ਖਿਲਾਈ, ਪਕੌੜੇ ਨੀ ਖਿਲਾਏ, ਕਿ ਬੂੰਦੀ ਨੀ ਖਿਲਾਈ। ਅੱਜ ਤਾਂ ਵਧੀਆ ਮੌਸਮ, ਨਾ ਗਰਮੀ ਨਾ ਸਰਦੀ, ਕੁਝ ਬਹੁਤ ਵਧੀਆ ਮੌਸਮ। ਇੰਦਰ ਵੀ ਦੇਖ ਲਓ, ਬੰਨ ਕੇ ਬਾਲਿਆ ਸਵੇਰ ਦਾ ਵਿਚਾਰਾ, ਵੀ ਦੇਖੀ ਭਾਈ, ਦੇਖਣਾ ਭਾਈ ਸੰਤਾਂ ਦਾ ਸਮਾਗਮ, ਤੁਹਾਨੂੰ ਤਾਂ ਡਰ ਹੋ ਕਨਾਤਾਂ ਚੋਣ ਲੱਗ ਪੈਣਗੀਆਂ। ਅਸੀਂ ਇੰਦਰ ਨੂੰ ਬੇਨਤੀ ਕੀਤੀ ਸੀ, ਜੇ ਤਾਂ ਤੂੰ ਬਣ ਗਿਆ ਰਾਕਸ਼, ਫਿਰ ਤਾਂ ਕਰੀ ਚਲੀ ਜੋ ਕਰ, ਜੇ ਹਾਲੇ ਤੇਰੇ ਚ ਦੇਵਤਿਆਂ ਵਾਲੀ ਆਂਸ ਹੈ ਤੇ ਬਿਘਨਾ ਪਾਈ। ਤੇਰਾ ਤਾਂ ਅਸੀਂ ਕੰਮ ਕਰਦੇ ਹਾਂ ਤੇ ਸਾਡੇ ਕੰਮ ਚ ਤੂੰ ਫਾਨਾ ਠੋਕੇਗਾ, ਫਿਰ ਦੇਖ ਲੈ ਤੇਰੀ ਮਰਜ਼ੀ। ਦੇਵ ਲੋਕ ਵੀ ਤਾਂ ਹੀ ਬਚੂ ਜੇ ਸੰਤ ਬਚੂ, ਬ੍ਰਹਮਪੁਰੀ ਵੀ ਤਾਂ ਹੀ ਬਚੂ, ਸ਼ੇਖਪੁਰੀ ਵੀ ਤਾਂ ਹੀ ਬਚੂ, ਸੱਚਖੰਡ ਵੀ ਰੱਬ ਦੇ ਤਾਂ ਹੀ ਕੋਈ ਜਾਊ ਜੇ ਧਰਤੀ ਦੇ ਸੰਤ ਰਹੂ। ਜੇ ਸੰਤ ਨਾ ਰਿਹਾ ਤੇ ਸੱਚਖੰਡ ਨਹੀਂ, ਸਾਰੇ ਨਰਕ ਖੰਡ ਨੂੰ ਤੋਰਨਗੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ, ਇਹ ਛਪੁਨੀ ਵਡਭਾਗਣੀ ਬਰ ਪਾਇਆ ਹਰ ਰਾਏ, ਮਿਲ ਸਹੀਆਂ ਮੰਗਲ ਗਾਵੀ ਗੀਤ ਗੋਬਿੰਦਾ। ਹਰ ਜਿਹਾ ਅਵਰ ਨਾ ਦਿਸੇ ਕੋਈ ਦੂਜਾ ਲਵੈ ਨਾ ਲਾਏ, ਇਹ ਗੱਲ ਕੌਣ ਦੱਸਦਾ, ਇਹਦੀ ਵਿਆਖਿਆ ਕੌਣ ਕਰੂਗਾ ਗੁਰਬਾਣੀ ਦੀ? ਮਹਾਤਮਾ ਹੀ ਕਰੇਗਾ, ਬਾਕੀ ਤਾਂ ਸਾਰੇ ਤਮਾਂ ਨਾਲ ਜੁੜੇ ਹੋਏ। ਮਹਾਤਮਾ ਹੀ ਹੁੰਦਾ ਜਿਹੜਾ ਤਮਾਂ ਤੋਂ ਨਿਕਲ ਜਾਂਦਾ, ਤਮਾਂ ਨਾਮ ਇੱਛਾ ਦਾ ਹੀ ਆ। ਵਧੀਆਂ ਹੋਈਆਂ ਭਾਵਨਾਵਾਂ ਇਛਾਵਾਂ, ਇਹਨਾਂ ਨੂੰ ਕਾਬੂ ਕਰਨ ਵਾਲੇ ਦਾ ਨਾਮ ਹੈ ਸੰਤ। ਪੰਜ ਬਕਾਰਾਂ ਰੂਪੀ ਫਨੀਆਂ ਨਾਗਾਂ ਨੂੰ ਪਟਾਰੀ ਵਿੱਚ ਪਾਉਣ ਵਾਲਾ ਜੋ ਵਿਅਕਤੀ, ਉਸਦਾ ਨਾਮ ਹੈ ਸੰਤ। ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀਰੇ, ਜਿਨ ਪੰਜ ਮਾਰ ਬਦਾਰ ਗਦਾਰੇ, ਸੋ ਪੂਰਾ ਇਸ ਕਲੀ, ਉਸਦਾ ਨਾਮ ਹੈ ਸੰਤ। ਇਹਨਾਂ ਸੰਤਾਂ ਵਾਸਤੇ ਪੰਜਵੇਂ ਪਾਤਸ਼ਾਹ ਨੇ ਸ਼ਬਦ ਲਿਖਿਆ, ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲ ਤਿਨਾਂ ਕੇ ਕੰਮ। ਹੁਣ ਬਾਬਿਆਂ ਦਾ ਕੀ ਨਿਆਣਾ ਨਿਕਾਰ ਹੋਇਆ, ਇਹ ਲੱਗੇ ਉਦੋਂ ਤੁਹਾਡੇ ਲਈ ਹੈ ਵੀ ਤੁਹਾਡੇ ਨਿਆਣੇ ਨਿੱਕੇ ਜੋਗੀਆਂ ਰੋਟੀਆਂ ਰਹਿ ਜਾਣ, ਜੇ ਤੁਸੀਂ ਸ਼ਰਾਬਾਂ ਪੀ ਕੇ ਜ਼ਮੀਨ ਫੂਕ ਲਈ ਫਿਰ ਨਿਆਣਿਆਂ ਦੀ ਵੀ ਡਾਂਗ ਖੜਕੂਗੀ। ਗੱਜ ਕੇ ਬੋਲੋ ਤੇ ਬੀਬੀਆਂ ਦੇ ਵੀ ਤਲਾਕ ਹੋਣਗੇ, ਤੇ ਪਤੀ ਰੋਟੀ ਦਾ ਦਿੰਦਾ ਨੀ, ਹੁਣ ਮਾਪਿਆਂ ਕੋਲ ਜਾਂਦੇ ਆ, ਫਿਰ ਡਿਵੋਰਸ ਹੀ ਕਰੂ, ਹੋਰ ਵਿਚਾਰੀ ਕੀ ਕਰੂ, ਭੁੱਖੀ ਥੋੜੀ ਮਰਨਾ। ਸੰਤ ਨੂੰ ਇਹ ਕਾਰਜ ਕਰਨ ਦੀ ਕਿਉਂ ਲੋੜ ਪੈਂਦੀ ਹੈ? ਤੁਸੀਂ ਬੱਸ ਦੇ ਰਹਿ ਜਾਓ, ਰਸ ਦੇ ਰਹਿ ਜਾਓ, ਜੜੇ ਤੁਹਾਨੂੰ ਵਸਾਉਣ ਵਾਲੇ ਤੁਸੀਂ ਉਹਨਾਂ ਦੀਆਂ ਜੜਾਂ ਵੱਢਣ ਤੁਰ ਪੈਂਦੇ। ਜੜਾ ਵਸਣ ਦਾ ਉਪਦੇਸ਼ ਦਿੰਦਾ, ਉਹਦਾ ਵਿਰੋਧ ਕਰਨ ਵਾਲਾ ਬੰਦਾ ਵਸ ਸਕਦਾ? ਦੱਸ ਦਿਓ ਮੈਨੂੰ, ਵਸ ਸਕਦਾ? ਵਿਆਖਿਆ ਤੇ ਜਿਵੇਂ ਇੱਕ ਅੱਖਰ ਦੀ ਸ਼ੁਰੂ ਕਰਦੇ ਹਾਂ ਨਾ, ਅੱਜ ਇਹਨੇ ਵੇਦ ਸ਼ਾਸਤਰ ਗ੍ਰੰਥ ਹੈ, ਸਾਰੇ ਸਾਧਾਂ ਨੇ ਲਿਖੇ, ਆਕਾਸ਼ੋਂ ਕਿੱਥੇ ਉਤਰਿਆ? ਸੰਤਾਂ ਦਾ ਅਨੁਭਵ ਹੀ ਗ੍ਰੰਥ ਹਨ, ਮਹਾਂਪੁਰਖਾਂ ਦੀ ਬਾਣੀ ਹੀ ਗ੍ਰੰਥ ਹਨ। ਉਹਨੂੰ ਸੰਤ ਬਾਣੀ ਕਹਿ ਲਓ, ਉਹਨੂੰ ਭਗਤ ਬਾਣੀ ਕਹਿ ਲਓ, ਜਿਹੜੀ ਸਾਡੇ ਗੁਰੂਆਂ ਨੇ ਆਚਾਰੀ ਉਹ ਗੁਰਬਾਣੀ, ਪਰ ਗੁਰੂਆਂ ਨੇ ਆਪਣੀ ਬਾਣੀ ਇਕੱਲੀ ਨਹੀਂ ਰੱਖੀ, ਨਾਲ ਸੰਤ ਬਾਣੀ ਵੀ ਗੁਰੂ ਗ੍ਰੰਥ 'ਚ ਸ਼ਾਮਿਲ ਕੀਤੀ ਤੇ ਭਗਤ ਬਾਣੀ ਵੀ ਕੀਤੀ, ਸਾਰਾ ਮਿਲ ਕੇ ਇਹ ਬਣ ਗਈ ਤਰਬੈਣੀ, ਇਹਦਾ ਨਾਮ ਹੀ ਗੁਰਬਾਣੀ। ਗੱਜ ਕੇ ਬੋਲੋ, ਮਹਾਰਾਜ ਇਕੱਲੇ ਨਹੀਂ ਬੈਠੇ, ਚੰਦ ਦੇ ਦੁਆਲੇ ਤਾਰੇ ਨਾ ਹੋਣ ਤੇ ਇਕੱਲਾ ਵਿਚਾਰਾ ਕਿਵੇਂ ਸੁਭਾਏਮਾਨ ਹੋ, ਰਾਜੇ ਦੇ ਦੁਆਲੇ ਵਜ਼ੀਰ ਮੰਡਲੀ ਨਾ ਹੋਵੇ ਕਿਵੇਂ ਸੋਭਾ ਪਾਓ, ਗ੍ਰਹਿਸਥੀ ਦੇ ਦੁਆਲੇ ਪੁੱਤ ਧੀਆਂ ਨੂੰਹਾਂ ਨੂੰ ਨਾ ਬੈਠੀਆਂ ਹੋਣ, ਇਕੱਲਾ ਤੇ ਕਹਿੰਦੇ ਦਰਖਤ ਬਣਾਉਂਦੇ, ਤੇ ਰੱਬ ਵੀ ਇਕੱਲਾ ਚੰਗਾ ਨਹੀਂ ਲੱਗਿਆ। ਧੰਨ ਗੁਰੂ ਅਰਜਨ ਸਾਹਿਬ, ਪਹਿਲੇ ਗੁਰੂ ਆਪਣੀ ਬਾਣੀ ਨੂੰ ਤੇ ਪਿਆਰ ਕੀਤਾ ਹੀ ਕੀਤਾ, ਪਰ ਨਾਲ ਸਾਰੇ ਸੰਤ ਬਹਾਲੇ, ਭਗਤ ਬਹਾਲੇ, ਇਹ ਵੀ ਨਹੀਂ ਦੇਖਿਆ ਇਹਦੀ ਜਾਤ ਕਿਹੜੀ ਆ, ਇਹਦਾ ਧਰਮ ਕਿਹੜਾ। ਫਰੀਦ ਹੁਣ ਗੁਰੂ ਅਰਜਨ ਸਾਹਿਬ ਦਾ ਮਾਸੀ ਦਾ ਪੁੱਤ ਤੇ ਹਨ, ਪਰ ਵਿੱਚ ਬਹਾਲਿਆ ਹੋਇਆ, ਰਵਿਦਾਸ ਭੂਆ ਦਾ ਪੁੱਤ ਨਾ ਸੀ, ਤੇ ਨਾਮਾ ਸਾਧ ਸਿੰਘ ਜੀ ਤਾਈ ਦਾ ਮੁੰਡਾ ਨਾ ਸੀ, ਤੇ ਸੈਣ ਨਾਈ ਜਿਹੜਾ ਸੀ ਮਾਮੀ ਦਾ ਮੁੰਡਾ ਨਾ ਸੀ, ਤਰਲੋਚਨ ਆਪਣੀ ਅੰਮਾ ਦਾ ਜਾਇਆ ਹੋਇਆ ਨਾ ਸੀ। ਇਹ ਨਹੀਂ ਦੇਖਿਆ ਵੀ ਸਦਨਾ ਕਸਾਈ ਹੈ, ਇਹ ਰਵਿਦਾਸ ਹੈ, ਇਹ ਫਲਾਨਾ ਫਲਾਨਾ, ਚਾਹੇ ਕਿਸੇ ਜਾਤੀ ਦੇ ਸੀ, ਕਿਸੇ ਧਰਮ ਦੇ ਸਨ, ਜਿਹੜੇ ਵੀ ਸੰਤ ਸਨ ਜਿਨ੍ਹਾਂ ਨੇ ਆਤਮ ਪਦ ਨੂੰ ਪਾਲਿਆ ਸੀ, ਗੁਰੂ ਗ੍ਰੰਥ ਦੀ ਮਹਾਨਤਾ ਨੂੰ ਵਧਾਉਣ ਵਾਸਤੇ ਉਹਨਾਂ ਮਹਾਂਪੁਰਖਾਂ ਨੂੰ ਆਪਣੇ ਬਰਾਬਰ ਥਾਂ ਦਿੱਤੀ ਹੈ, ਤੁਹਾਡੀ ਤਾਂ ਪੇਸ਼ ਨਹੀਂ ਜਾਂਦੀ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਸੰਤ ਅਖਰੇ ਕੱਢ ਦੇ। ਸੰਤ ਸ਼ਬਦ ਦੀ ਉਤਪਤੀ ਕਿੱਥੋਂ ਆਈ ਭਲਾ? ਸੱਚ ਤੋਂ ਹੋਈ, ਜਿਹੜੇ ਜੀ ਦਾ ਜਨਮ ਹੀ ਸੱਚ ਤੋਂ ਹੋਇਆ ਹੋਇਆ, ਤੁਸੀਂ ਦੱਸੋ ਮਰ ਜਾਊਗੀ? ਕਈ ਕਹਿੰਦੇ ਹੁਣ ਸੰਤ ਨਹੀਂ ਰਹੇ, ਜਿੱਦਣ ਧਰਤੀ ਦੇ ਸੰਤ ਨਾ ਰਿਹਾ ਨਾ, ਉਸ ਦਿਨ ਤੁਸੀਂ ਤੇ ਕੀ 84 ਲੱਖ ਜੂਨਾਂ ਕੀ, ਆ ਜਿੰਨਾ ਆਕਾਸ਼ ਧਰਤੀ ਖਲਾਓ ਨਜ਼ਰ ਆ ਰਿਹਾ, ਇਹ ਸਾਰੇ ਦੀ ਹੀ ਪਰਲੋ ਹੋ ਜਾਊਗੀ, ਅਰਬਦ ਨਰਬਦ ਧੁੰਦੂਕਾਰਾ ਬਣ ਜਾਊ, 36 ਯੁੱਗ ਗੁਬਾਰੇ ਵਰਤੇ ਦੀ ਕਿਰਿਆ ਬਣ ਜਾਊ ਇਹ ਧਰਤੀ। ਕਈ ਕਹਿੰਦੇ ਲਾ ਆਫ ਗ੍ਰੈਵੀਟੇਸ਼ਨ ਗੁਰੂ ਤਾਂ ਖਿੱਚਣਾ ਖੜੀ ਹੈ, ਮੈਂ ਕਹਿੰਦਾ ਵੀ ਗੁਰੂ ਤਾਂ ਖਿੱਚ ਉਹਦੇ ਵਿੱਚ ਕਹਿਣ ਰੱਖੀ ਹੈ, ਇਹ ਧਰਤੀ ਖੜੀ ਹੈ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਪ੍ਰਤਾਪ ਨਾਲ। ਜਿੱਦਣ ਬੰਦਗੀ ਕਰਨ ਵਾਲੇ ਸਾਧੂ ਨਾ ਰਹਿ ਜਾਣ, ਇਹ ਧਰਤੀ ਵੀ ਨਹੀਂ ਰਹੂਗੀ, ਇਹ ਗੱਲ ਚੇਤੇ ਰੱਖੋ। ਸੰਤਾਂ ਦੇ ਆਸਰੇ ਖੜੀ ਹੈ ਧਰਤੀ, ਹੁਣ ਤੇ ਵਿਆਖਿਆ ਇਹ ਹੋ ਰਹੀ, ਇਸ ਉਲਟ ਵਿਆਖਿਆ ਕਰਨ ਵਾਲੇ ਲੋਕ ਤੁਹਾਡੇ 'ਚ ਵੀ ਕੋਈ ਹੈ ਤੇ ਜਿੱਥੇ ਮਰਜ਼ੀ ਵਿਚਾਰ ਵਟਾਂਦਰਾ ਕਰ ਲਓ, ਬਲੈਤਾਂ 'ਚ ਵੀ ਗਏ, ਇੱਥੇ ਵੀ ਆਉਂਦੇ ਹਨ, ਕਹਿੰਦੇ ਬਾਬਾ ਜੀ ਆਪਾਂ ਤਾਂ ਕਰਾਹੇ ਪਏ ਰਹੇ, ਵਿਆਖਿਆ ਬਹੁਤ ਸੁਣਦੇ ਹਾਂ, ਵਿਆਖਿਆ ਇੱਕ ਵੱਖਰੇ ਤੱਤ ਵਾਲੀ ਹੁੰਦੀ। ਮੈਂ ਕਿਹਾ ਵੱਖਰਾ ਤੱਤ ਮੇਟਣ ਵਾਲੀ ਹੁੰਦੀ ਆ, ਵੱਖਰਾ ਪੈਦਾ ਕਰਨ ਵਾਲੀ ਨਹੀਂ। ਜੇ ਵਿਆਖਿਆ ਹੀ ਵੱਖਰੀ ਕੀਤੀ ਤੇ ਫਿਰ ਕੀਤੀ ਕੀ? ਵਿਆਖਿਆ ਕਰੀ ਦੀ ਆ, ਵੱਖਰਾਪਨ ਮਿਟ ਜਾਏ, ਤੁਸੀਂ ਸਾਰੇ ਇਕੱਤਵ ਭਾਵ ਨਾਲ ਜੁੜ ਜਾਣ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਡੀ ਵਿਆਖਿਆ ਤੇ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਇਹੀ ਸਬਕ ਪੜ੍ਹਾਇਆ, ਉਹੀ ਸਬਕ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ। ਜਦੋਂ ਪਾਕਿਸਤਾਨ ਬਣਨਾ ਸੀ ਨਾ ਬਾਬਾ ਜੀ, ਬਾਬਾ ਮਾਝਾ ਸਿੰਘ ਪੋਤੀਮਨ ਡੇਰੇ ਦੇ ਸਾਰੇ ਸੇਵਾਦਾਰ ਗੰਨਾ ਦੇ ਮੂਹਰੇ ਖੜੇ ਖੜੇ, ਗੰਨਾ ਬੀੜੀਆਂ ਜਰਨਲ ਸਭ ਵੜਾ, ਇਕੱਤਵ ਭਾਵ ਨੂੰ ਪੈਦਾ ਕਰਨ ਵਾਲੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਸੰਤ ਗਿਆਨੀ ਹਰੀ ਸਿੰਘ ਜੀ ਦੇ ਨਾਂ ਤੇ ਇੱਕ ਪੱਤਰ ਡਾਕ ਤੇ ਸੈਂਸਰ ਲੱਗਾ, ਉਸ ਚਿੱਠੀ ਜਰਨਲ ਸਾਹਿਬ ਕੋਲ ਗਈ, ਖੋਲੀ, ਕੁਝ ਬਚਨ ਲਿਖੇ ਸਨ। ਗਿਆਨੀ ਜੀ ਮਹਾਰਾਜ, ਆਪਾਂ ਬਾਬਾ ਕਰਮ ਸਿੰਘ ਦੇ ਦਰਬਾਰ ਦੇ ਸੇਵਾਦਾਰ ਹਾਂ, ਉਹਨਾਂ ਨੇ ਸਾਨੂੰ ਏਕਤਾ ਦੀ ਪੜ੍ਹਾਈ ਕਰਾਈ, ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਕਿਉਂ ਵਰਨਾ ਦਾ ਸਾਂਝਾ, ਗੁਰੂ ਨਾਨਕ ਦੇ ਸਿਧਾਂਤ ਦੀ ਸਿੱਖਿਆ ਦਿੱਤੀ। ਤੁਸੀਂ ਦੁਬਿਧਾ ਤੇ ਦਵੈਸ਼, ਹਿੰਦੂ ਮੁਸਲਮਾਨ ਸਿੱਖ ਦਵੈਸ਼ ਦਾ ਪ੍ਰਚਾਰ ਨਹੀਂ ਕਰਨਾ, ਏਕਤਾ ਦਾ ਹੀ ਕਰਨਾ। ਆਪਾਂ ਸੰਤ ਹਾਂ, ਸਾਧੂ, ਅਸੀਂ 50 ਪਿੰਡਾਂ ਦੇ ਮੁਸਲਮਾਨਾਂ ਦਾ ਕੈਂਪ ਲਾਇਆ, ਲੜਕੀਆਂ ਦੀ ਇੱਜ਼ਤ ਦੀ ਰੱਖਿਆ ਕਰਦੇ ਹਾਂ, ਬਜ਼ੁਰਗਾਂ ਬੱਚਿਆਂ ਦੀ ਸਭ ਦੀ ਹਿਫਾਜ਼ਤ, ਲੰਗਰ ਪਾਣੀ ਰੋਟੀ ਕੱਪੜਾ ਸਾਬਣ ਤੇਲ ਦਵਾਈ ਬੂਟੀ, ਤੁਸੀਂ ਵੀ ਅਜਿਹਾ ਹੀ ਉਪਦੇਸ਼ ਦੇਣਾ। ਜਦੋਂ ਏਕਤਾ ਦੀ ਚਿੱਠੀ ਪੜ੍ਹੀ, ਮੋਟਰ ਗੰਨਾ ਦੇ ਮੂੰਹ ਹੋਇਓ ਸੀ ਸੰਤਾਂ ਵੱਲ ਖੁੰਡਣ ਲਈ, ਇਉਂ ਬਦਲ ਬਦਲ ਆਪ ਜਹਾਜ਼ ਮੰਗਾਏ ਜਰਨਲ। ਸੰਤ ਜੀ, ਡੇਰੇ ਚੋਂ ਜੋ ਚੀਜ਼ ਚਾਹੀਦੀ ਹੈ ਲੈ ਲਓ, ਤੁਹਾਨੂੰ ਦਿੱਲੀ ਜਹਾਜ਼ ਛੱਡ ਕੇ ਆਉਣ। ਇਤਨੇ ਏਕਤਾ ਵਾਲੇ ਕੌਣ ਹਨ ਮਹਾਤਮਾ? ਬਾਬਾ ਮਾਝਾ ਸਿੰਘ ਕਹਿੰਦੇ ਹਰੀ ਸਿੰਘ ਮਹਾਰਾਜ ਸਾਡੇ ਗੁਰ ਭਾਈ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸੇਵਕ ਹਨ, ਉੱਧਰ ਸੇਵਾ ਕਰ ਰਹੇ ਹਨ। ਕਹਿੰਦੇ ਇਤਨੇ ਏਕਤਾ ਵਾਲੇ ਮਹਾਂਪੁਰ, ਸਿਰਫ ਚਿੱਠੀ ਹੀ ਗਈ ਏਕਤਾ ਦੀ। ਬਾਬਾ ਮਾਝਾ ਸਿੰਘ ਨੇ ਕੀ ਚੱਕਿਆ? ਬਾਬਾ ਕਰਮ ਸਿੰਘ ਜੀ ਮਹਾਰਾਜ ਦੀਆਂ ਖੜਾਵਾਂ, ਜਿਹੜੇ ਗਲੀਚੇ ਦੇ ਉੱਤੇ ਬਹਿ ਕੇ ਉਹ ਇਸ਼ਨਾਨ ਕਰਦੇ ਸੀ 101 ਗਾਗਰਾਂ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਹੱਥ ਫੜਨ ਵਾਲੀ ਸੋਟੀ, ਬਾਬਾ ਕਰਮ ਸਿੰਘ ਜੀ ਮਹਾਰਾਜ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸੁਸ਼ੋਭਿਤ ਹੋਣ ਵਾਲੇ ਪਲੰਘ, ਆ ਦਿੱਲੀ ਘੱਲੂਘਾਰੇ ਚ ਸਾੜੇ, ਹੋਰ ਨੀ ਕੁੱਝ ਵੀ ਚੁੱਕਿਆ, ਕੋਈ ਮਾਇਆ ਨੀ ਚੱਕੀ, ਕੋਈ ਪਦਾਰਥ ਨੀ ਚੱਕਿਆ, ਸਿਰ ਮਹਾਂਪੁਰਖਾਂ ਦੇ ਚਰਨ ਛੋਹ ਵਾਲੀਆਂ ਸੀ। ਦੇਖੋ ਮਹਾਂਪੁਰਖਾਂ ਦਾ ਪਿਆਰ, ਅੱਜ ਵੀ ਮਕਸੂਦਪੁਰ ਇਹ ਮਹਾਂਪੁਰਖਾਂ ਦੀਆਂ ਨਿਸ਼ਾਨੀਆਂ ਕਾਇਮ ਹਨ। ਦਾਸ ਕਦੀ ਕਦੀ ਜਾਂਦੇ ਵੈਸੇ ਤਾਂ ਲੋਕ ਵਿੱਚ, ਪਰ ਬਾਬਾ ਹਜ਼ਾਰਾ ਸਿੰਘ ਜੀ ਬੇਨਤੀ ਮੰਨ ਲੈਂਦੇ ਹਨ, ਮਹਾਂਪੁਰਖਾਂ ਦੀਆਂ ਖੜਾਵਾਂ ਦੀ ਕਿਤੇ ਕਿਤੇ ਚਰਨਾਮਤ ਪੀਰ ਦੀ ਉਵੇਂ ਤੇ ਦਰਸ਼ਨ ਹੋਇਆ ਨਹੀਂ। ਇਸ ਢੰਗ ਨਾਲ ਸਹੀ ਗੱਜ ਕੇ ਬੋਲੋ, ਹੁਣ ਤੁਸੀਂ ਵਿਚਾਰ ਕਰ ਲਓ, ਸੰਤ ਕਿਹਨੂੰ ਕਹਿੰਦੇ ਹਨ? ਸਾਡੇ ਮਹਾਂਪੁਰਖਾਂ ਨੇ ਤਾਂ ਸਾਨੂੰ ਇਹੀ ਉਪਦੇਸ਼ ਦਿੱਤਾ, ਇਹ ਉਪਦੇਸ਼ ਅਸੀਂ ਦੇ ਰਹੇ ਹਾਂ, ਇਹੀ ਦੇਵਾਂਗੇ। ਇਸ ਕਰਕੇ ਗੁਰੂ ਪਿਆਰਿਓ, ਜਦੋਂ ਕੋਈ ਸੰਤ ਹੋ ਜਾਂਦਾ, ਉਹਦੀ ਦ੍ਰਿਸ਼ਟੀ 'ਚ ਨਾ ਕੋਈ ਹਿੰਦੂ ਹੈ, ਨਾ ਕੋਈ ਦੂਸਰਾ ਤੀਸਰਾ ਮਜ, ਉਹ ਸਾਰਿਆਂ ਵਿੱਚ ਇਕੱਤਵ ਭਾਵ ਦੇਵਤਾ, ਸਾਖੀ ਚੇਤਨ ਆਤਮਾ ਪਰਮਾਤਮਾ। ਇਹ ਸੰਗਤ ਵਿੱਚ ਹਿੰਦੂ ਆ ਜਾਏ ਉਹਨੂੰ ਵੀ ਉਪਦੇਸ਼ ਮਿਲੇ, ਇਹ ਸੰਗਤ ਵਿੱਚ ਮੁਸਲਮਾਨ ਆ ਜਾਏ ਉਹਨੂੰ ਵੀ ਉਪਦੇਸ਼ ਮਿਲੇ, ਇਹ ਸੰਗਤ ਵਿੱਚ ਸਿੱਖ ਆਵੇ ਉਹਨੂੰ ਵੀ ਉਪਦੇਸ਼ ਮਿਲੇ, ਜੈਨੀ ਬੁੱਧੀ ਆ ਜਾਏ ਉਹਨੂੰ ਵੀ ਉਪਦੇਸ਼ ਮਿਲੇ, ਪਾਰਸੀ ਆ ਜਾਏ ਉਹਨੂੰ ਵੀ ਮਿਲੇ, ਕੋਈ ਵੀ ਆ ਜਾਏ, ਸੰਤ ਦਾ ਉਪਦੇਸ਼ ਸਾਰੇ ਵਿਸ਼ਵ ਵਾਸਤੇ ਸਾਂਝਾ। ਹਾਂ, ਸੰਤ ਜਿਹੜੇ ਧਰਮ ਨਾਲ ਤੁਲਕ ਰੱਖਦਾ ਹੈ, ਉਸ ਧਰਮ ਦੀ ਵਿਆਖਿਆ ਕਰਨਾ ਉਹਦਾ ਮੁੱਖ ਧਰਮ ਹੈ, ਬਾਕੀ ਸਮੁੱਚੀ ਪਬਲਿਕ ਲਈ ਅਜਿਹਾ ਉਪਦੇਸ਼ ਦੇਣ ਦੀ ਫਰੋਖ ਦਿਲੀ ਵੀ ਰੱਖਦਾ ਹੈ। ਇੱਥੇ ਆਇਆ ਹੋਇਆ ਜੈਨੀ ਵੀ ਪਿਆਸਾ ਨਾ ਜਾਏ, ਬੋਧੀ ਵੀ ਪਿਆਸਾ ਨਾ ਜਾਏ, ਹਿੰਦੂ ਵੀ ਪਿਆਸਾ ਨਾ ਜਾਏ, ਮੁਸਲਮਾਨ ਵੀ ਪਿਆਸਾ ਨਾ ਜਾਏ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਕਰਕੇ ਤੇ ਸਾਰੇ ਸੰਤਾਂ ਦੀ ਬਾਣੀ ਰੱਖੀ। ਗੱਜ ਕੇ ਬੋਲੋ, ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਏ। ਕੋਈ ਨੌਜਵਾਨ ਸਭਾ, ਕੋਈ ਸਿੰਘ ਸਭਾ ਹੈ, ਕੋਈ ਇਸਤਰੀਆਂ ਦੀ ਸਭਾ ਹੈ, ਭਾਈ ਹੁਣ ਤੇ ਬਾਜੀਗਰ ਵੀ ਬਣਾਈ ਫਿਰਦੇ ਹਨ, ਖੁਸਰੇ ਵੀ ਸਭਾ ਬਣਾਈ ਫਿਰਦੇ ਹਨ, ਭਾਈ ਰਿਕਸ਼ੇ ਵਾਲੇ ਵੀ ਬਣਾਈ ਫਿਰਦੇ ਹਨ, ਹੁਣ ਤਾਂ ਸਭਾ ਬਹੁਤ ਬਣ ਗਈ। ਆਪੋ ਆਪਣੀਆਂ ਸਭਾ ਹਨ ਭਾਈ, ਸਿੱਧ ਸਭਾ। ਪਰ ਧੰਨ ਗੁਰੂ ਨਾਨਕ ਨੇ ਕਿਹੜੀ ਸਭਾ ਦੀ ਗੱਲ ਕੀਤੀ ਹੈ? ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ। ਆਪਣੀ ਸਭਾ ਨੂੰ ਸੰਤਾਂ ਦੀ ਸਭਾ ਕਿਹਾ। ਹੁਣ ਤੁਹਾਡੇ ਨੇ ਇੱਕ ਹੋਰ ਗੱਲ ਕਰ ਲਈ, ਇੰਦਰ ਤਾਂ ਵੱਜਿਆ ਖਲੋਤਾ, ਹਵਾ ਵੀ ਵੱਜੀ ਖਲੋਤੀ, ਕਿਉਂਕਿ ਇੰਦਰ ਦੀ ਮਦਦ ਜਿਹੜੇ ਹਵਾ ਕਰਦੀ ਹੈ ਨਾ, ਇਹ ਬਾਛੜ ਪਊ, ਇੰਦਰ ਤਾਂ ਉੱਤੋਂ ਚਾਹੂਗਾ ਤੇ ਬਾਛੜ ਤੁਹਾਨੂੰ ਪਿਊਗੀ, ਇਹਦਾ ਬੜਾ ਔਖਾ ਹੋ ਜੂ। ਦੋਨੋਂ ਦੇਵਤੇ ਵੱਜੇ ਖੜੇ, ਪਰ ਤੁਸੀਂ ਨੀ ਟੇਕੇ ਪਏ ਦੇ ਪੁੱਤ, ਗੱਜ ਕੇ ਬੋਲੋ, ਤੁਹਾਡੇ ਤੇ ਨੀ ਅਸਰ ਕੋਈ ਵੀ ਹੋਇਆ। ਹੁਣ 364 ਦਿਨ ਤਾਂ ਦੂਜੀਆਂ ਗੱਲਾਂ ਆਉਂਦੀਆਂ, ਤੇ ਇੱਕ ਦਿਨ ਦਾ ਸੰਤ ਸਮਾਗਮ ਵਿਚਾਰਾ ਕੀ ਕਰੂਗਾ? 364 ਦਿਨ ਤੁਸੀਂ ਟੈਲੀਵਿਜ਼ਨ ਚ ਘੁੰਗਰੂ ਬੰਨ ਕੇ ਨੱਚਣ ਵਾਲੀ ਦੇ ਡਰਾਮੇ ਵੇਖਦੇ ਹੋ, ਤੇ ਉੱਥੇ ਸਾਡੀ ਕਥਾ ਕੀ ਕਰੂ? ਅੰਦਰੋਂ ਦੁਆ ਪ੍ਰਭਾਵ ਲਊਗਾ ਤੇ ਕਥਾ ਦਾ ਅਸਰ ਪਊ ਨਾ। ਹੁਣ ਬਾਬਾ ਜੀ 2 ਦਿਨ ਦੇ ਸੰਤ ਸਮਾਗਮ ਨਾਲ ਨੀ ਗੱਲ ਬਣਿਆ ਕਰੂੰਗਾ, 7 ਦਿਨ ਦਾ ਰੱਖਿਆ ਕਰੋ, ਗੱਜ ਕੇ ਬੋਲੋ, ਇਉਂ ਨੀ ਗੱਲ ਬਣ। ਗੁੱਸੇ ਨਾ ਹੋ, ਸਾਡਾ ਖਰਚਾ ਵੱਧ ਹੋ ਜਾਊ, ਪਰ ਇੱਕ ਗੱਲ ਚੇਤੇ ਰੱਖ ਲਓ, ਜਿਹੜੇ ਪਿੰਡ ਵਿੱਚ ਗੁਰੂ ਗ੍ਰੰਥ ਮਹਾਤਮਾ ਸੰਗਤ ਦੇ ਚਰਨ ਪੈ ਗਏ, ਤੁਸੀਂ ਦੇਖ ਲਓ ਵੀ ਫਸਲ ਦਾ ਝਾੜ ਵੱਧ ਹੁੰਦਾ ਕਿ ਘੱਟ ਹੁੰਦਾ, ਇਹ ਵੀ ਤਜਰਬਾ ਕਰ ਲਓ। ਬਾਬਾ ਵੀਰ ਸਿੰਘ ਜੀ ਮਹਾਰਾਜ ਸਭਰਾਵੇਂ ਆਏ, ਕਹਿਣ ਲੱਗੇ ਸਭਰਾਵਾਂ ਵਾਲਿਓ, ਅਸੀਂ ਰਾਤ ਕੱਟਣੀ ਹੈ, ਜਿਲ੍ਹੇ ਡੋਗਰੇ ਬੁਰਸ਼ੇ ਮਗਰ ਦੌੜੇ ਫਿਰਦੇ, ਰਾਤ ਕੱਟਣੀ ਹੈ, ਜਗ੍ਹਾ ਦੇ ਪਚੈ ਮਹਾਰਾਜ ਕੱਲੂ ਰਹਿ ਕਰਕੇ ਦੱਸੋ। ਕਹਿੰਦੇ ਸੁਣਾਓ ਬਈ, ਰਹਿ ਕਰ ਲਈ। ਮਹਾਰਾਜ ਤੁਸੀਂ ਰਹਿ, ਗੁਰਦੁਆਰਾ ਬਣੂਗਾ, ਨਿਸ਼ਾਨ ਝੁਲਣਗੇ, ਸੰਗਤਾਂ ਆਉਣਗੀਆਂ, ਸਾਡੀਆਂ ਫਸਲਾਂ ਮਿਹਨਤ ਹੋਣ, ਉਜਾੜਾ ਹੋਊ। ਬਾਬਾ ਵੀਰ ਸਿੰਘ ਜੀ ਉੱਠੇ, ਗਾਹਾਂ ਚੀਤਾ ਕੀ, 4 ਢੀਮਾਂ ਰੱਖਾ, ਕਹਿੰਦੇ ਗੁਰੂ ਨਾਨਕ ਦਾ ਸਿੱਖ ਇੱਥੇ ਵੀ ਕੋਈ ਸੁੱਖ ਨਾ ਸੁੱਖ ਉਹ ਵੀ ਪੂਰੀ ਹੋ ਸਕਦੀ, ਅਸੀਂ ਰਹਿੰਦੇ ਗੁਰਦੁਆਰੇ ਬਣਨੇ ਸੀ, ਗੁਰੂ ਗ੍ਰੰਥ ਮਹਾਰਾਜ ਪ੍ਰਕਾਸ਼ ਹੋਣੇ ਸੀ, ਸੰਤ ਸਮਾਗ ਗੁਰੂ ਕੇ ਲੰਗਰ ਚੱਲਣੇ ਸੀ, ਦੇਗ ਤੇ ਵੀ ਚੱਲਣੀ, ਨਿਸ਼ਾਨ ਝੁਲਣੇ ਸਨ, ਲੋਕਾਂ ਦੀ ਬੁਰਾਈ ਛਡਾਉਣੀ, ਅੰਮ੍ਰਿਤ ਵਾਟੇ ਤਿਆਰ ਅੰਮ੍ਰਿਤ ਛਕਣੇ ਸੀ, ਗੁਰੂ ਨਾਨਕ ਦੀ ਸਿੱਖੀ ਵਧਣੀ ਸੀ। ਜਾਓ ਸਭਰਾਵਾਂ ਵਾਲਿਓ, ਪਹਿਲਾਂ ਤੁਹਾਡੇ ਤੇ ਬਿਜਲੀ ਕੜਕੂਗੀ, ਆਸ਼ੀਰਵਾਦ ਨਾ ਲੈ ਸਕੇ। ਸਿੱਖਾਂ ਦੀਆਂ 4 ਲੜਾਈਆਂ ਜਾ ਗਈ, ਸਭਰਾਵਾਂ ਦੀ ਜੰਗ ਭਾਈ, ਵਰਦਾਨ ਨਾ ਲੈ ਸਕੇ। ਮਹਾਂਪੁਰਖਾਂ ਤੇ ਹਮਲਾ ਕੀਤਾ ਸਿੱਖ ਰਾਜ ਦੀਆਂ ਫੌਜਾਂ ਨੇ, ਉਹਦਾ ਰਿਜ਼ਲਟ ਕੀ ਨਿਕਲਿਆ? ਸੰਤ ਕਾ ਦੁਖੀ ਮਹਾਂ ਹਤਿਆਰਾ, ਸੰਤ ਕਾ ਦੁਖੀ ਪਰਮੇਸ਼ਰ ਮਾਰਾ, ਸੰਤ ਕਾ ਦੁਖੀ ਰਾਜ ਤੇ ਹੀਨ, ਸੰਤ ਕਾ ਦੁਖੀ ਦੁਖੀਆ ਆਰ ਦੀਨ। ਦੁਖੀ ਵੀ ਹੋਊ ਤੇ ਦੀਨ ਕੰਗਾਲ ਵੀ ਬਣ ਜੂ, ਘਸਿਆਰਾ ਬਣ ਜੂ, ਅਮੀਰੀ ਨੀ ਰਹੂ, ਠਾਠਾ ਬਾਗਾ ਨੀ ਰਹੂ। ਹੁਣ ਦੇਖ ਲਓ, ਪ੍ਰਹਲਾਦ ਸੰਤ ਸੀ, ਭਰੂਣ ਸੰਤ ਸੀ, ਇਹਨਾਂ 2 ਸਾਧਾਂ ਨੇ ਰਾਜ ਪਲਟਾ ਕੀਤਾ, ਹੈਗੇ 5-5 ਸਾਲ ਦੇ ਸੀ, ਨਾ ਤਾਂ ਕਿਲਾ ਸੀ, ਨਾ ਤੋਪਖਾਨਾ ਸੀ, ਨਾ ਫੌਜ ਸੀ, ਕਾਹਦੇ ਬਲ ਨਾਲ ਕੀਤਾ? ਸਿਮਰਨ ਦੇ ਬਲ ਨਾਲ। ਪ੍ਰਹਲਾਦ ਦਾ ਮੰਤਰ ਕੀ ਸੀ? ਧਰੂਣ ਦਾ ਮੰਤਰ ਕੀ ਸੀ? ਪ੍ਰਹਲਾਦ ਦਾ ਮੰਤਰ ਸੀ ਰਾਮ, ਧਰੂ ਦਾ ਮੰਤਰ ਸੀ ਓਮ ਨਮੋ ਭਗਵਤੇ ਵਾਸੁਦੇਵ। ਤਰੇਤੇ ਚ ਇੱਕ ਬੀਬੀ ਨੇ ਰਾਜ ਪਲਟਾ ਕੀਤਾ, ਸੁਣ ਲਓ ਬੀਬੀ, ਉਹ ਤੁਸੀਂ ਨਾ ਕਿਉਂ ਵੀ ਆਪਾਂ ਨੂੰ ਪੁੱਛਦੇ ਦੱਸਦੇ, ਬੰਦਿਆਂ ਦੀ ਗੱਲੇ ਕਰੀ ਜਾਂਦੇ ਬਾਬੇ ਵੀ, ਨਾ ਇਹ ਕਹਿੰਦੇ ਏਕਤਾ ਦਾ ਪ੍ਰਚਾਰ ਕਰਦੇ, ਸਾਡਾ ਕਦੀ ਨਾ ਹੀ ਨਹੀਂ ਲਿਆ। ਸੁਣ ਲਓ ਤੁਸੀਂ, ਤੁਸੀਂ ਵੀ ਬੜਾ ਕੁਛ ਕੀਤਾ। ਤਰੇਤੇ ਯੁਗ ਚ ਮਾਤਾ ਸੀਤਾ ਨੇ ਰਾਜ ਪਲਟਾ ਕੀਤਾ, ਇੱਕ ਬਨਵਾਸਨ ਔਰਤ, ਬਨਵਾਸ ਭੁਗਤਣ ਵਾਲੀ ਔਰਤ, ਪਤੀ ਵਰਤਾ ਧਰਮ ਦਾ ਬਲ, ਪਤੀ ਵਰਤਾ ਧਰਮ ਦੇ ਬਲ ਨਾਲ, ਪਰਮੇਸ਼ਰ ਦੀ ਬੰਦਗੀ ਦੇ ਪ੍ਰਤਾਪ ਨਾਲ, ਰਾਵਣ ਦੀ ਲੰਕਾ ਖਾਰੇ ਸਮੁੰਦਰ ਚ ਮੁੰਦੀ ਹੋ ਗਈ, ਇੱਕ ਲੱਖ ਭੂਤ ਸਵਾ ਲੱਖ ਨਾਤੀ ਇਹ ਰਾਵਣ ਘਰ ਦੀਆ ਨਾ ਬਾਤੀ ਇਹ ਬੀਬੀ ਨੇ ਰਾਜ ਪਲਟਾ ਕੀਤਾ ਧਰਮੀ ਮਾਤਾ ਸੀਤਾ ਨੂੰ ਮੱਥਾ ਟੇਕਣ ਵਾਲਾ ਭਵਿਸ਼ਣ ਉਸ ਗੱਦੀ ਤੇ ਸ਼ਿਸ਼ੋਭਤ ਹੋ ਹਰਨਾਕਸ਼ ਨੂੰ ਮਾਰ ਕੇ ਪ੍ਰਹਲਾਦ ਬੈਠਾ ਉਤਾਨ ਪਾਤਾ ਫਿਰ ਪੈਰਾਂ ਚ ਡਿੱਗ ਪਿਆ ਮਾਫ਼ੀ ਮੰਗ ਲਈ ਮਤਰੇਈ ਨੇ ਵੀ ਉਹ ਗੱਦੀ ਤੇ ਬਹਿ ਗਿਆ ਹੁਣ ਅਗਲਾ ਦੁਆਪਰ ਯੁੱਗ ਆ ਸੁਣ ਲਓ ਉਹ ਵੀ ਬੀਬੀ ਨੇ ਰਾਜ ਪਲਟਾ ਕੀਤਾ ਉਹਦਾ ਨਾਮ ਦ੍ਰੋਪਦੀ ਹੈ ਦ੍ਰੋਪਦੀ ਉਸ ਨੇ ਰਾਜ ਪਲਟਾ ਕੀਤਾ ਮਹਾਭਾਰਤ ਦਾ ਯੁੱਧ ਹੋਇਆ 18 ਗੁਣੀਆਂ ਦਾ ਹੁਣ ਦਿੱਲੀ ਕੀ ਕੁਝ ਹੋਇਆ ਨਾ ਤਾਂ ਕੋਈ ਕਾਲਾ ਕ੍ਰਿਸ਼ਨ ਆਇਆ ਤੇ ਨਾ ਚਿੱਟਾ ਰਾਮ ਚੰਦਰ ਆਇਆ ਗੱਜ ਕੇ ਬੋਲੋ ਸਾਰੀਆਂ ਟੈਲੀਵਿਜ਼ਨ ਦੇਖਣ ਵਾਲੀਆਂ ਹੀ ਰੱਖਿਆ ਕਰਨ ਕੌਣ ਜੇ ਕਬੀਰ ਸੀਤਾ ਦ੍ਰੋਪਦੀ ਹੁੰਦੀ ਤੇ ਭਗਵਾਨ ਨੂੰ ਨੀਲੀ ਛਤਰੀ ਤੋਂ ਧਰਤੀ ਤੇ ਉਤਰਨਾ ਪੈਣਾ ਸੀ ਆਕਾਸ਼ ਮੰਡਲ ਤੋਂ ਥੱਲੇ ਆਉਣਾ ਪੈਣਾ ਆਏ ਨੇ ਨਾ ਤੁਹਾਡੇ ਕਿਸੇ ਭਾਈ ਵੀਰ ਦੀ ਰੱਖਿਆ ਕਰਨ ਵਾਸਤੇ ਭਗਵਾਨ ਆਏ ਬੱਚੇ ਵੀ ਬਹੁਤ ਮਰੇ ਲੜਕੀਆਂ ਵੀ ਬਹੁਤ ਮਰੀਆਂ ਬੁੱਢੇ ਵੀ ਬਹੁਤ ਮਰੇ ਹੋਰ ਵੀ ਬਹੁਤ ਮਰੇ ਕੋਈ ਭਗਵਾਨ ਤੁਹਾਡੀ ਰੱਖਿਆ ਲਈ ਨਹੀਂ ਆਇਆ ਕਿਆ ਭਗਵਾਨ ਦਵੈਸ਼ ਕਰਦੇ ਹਨ ਬਿਲਕੁਲ ਨਹੀਂ ਭਗਵਾਨ ਅਦਵੈਤ ਸਰੂਪ ਹਨ ਕਿਉਂ ਨਹੀਂ ਆਏ ਉਹਨਾਂ ਵਾਲਾ ਕਰਮ ਉਹਨਾਂ ਵਾਲੀ ਸਿੱਖੀ ਸਾਡੇ ਵਿੱਚ ਨਹੀਂ ਸੀ ਅਸੀਂ ਆਪਣੀ ਸਿੱਖੀ ਦੀਆਂ ਡੀਂਗਾਂ ਮਾਰਦੇ ਹਾਂ ਕਦੀ ਦੂਜੇ ਧਰਮਾਂ ਦੇ ਸਿੱਖਾਂ ਦਾ ਜੀਵਨ ਵੀ ਪੜ੍ਹ ਕੇ ਵੇਖੋ ਸਿੱਖ ਹਰ ਇੱਕ ਹੀ ਮਹਾਨ ਹੈ ਸਿੱਖ ਦਾ ਸਾਂਝਾ ਧਰਮ ਹੁੰਦਾ ਹੈ ਸਿੱਖ ਕਿਸੇ ਧਰਮ ਦੀ ਲਕੀਰ ਨਾਲ ਬੱਝਾ ਹੋਇਆ ਨਹੀਂ ਸਿੱਖ ਲਕੀਰ ਦਾ ਫਕੀਰ ਨਹੀਂ ਜਦੋਂ ਸਿੱਖ ਹੋ ਜਾਂਦਾ ਹੈ ਉਹਦਾ ਧਰਮ ਆਲ ਰਾਊਂਡ ਬਣ ਜਾਂਦਾ ਗੱਜ ਕੇ ਬੋਲੋ ਅਸੀਂ ਸਿੱਖੀ ਦੇ ਧਰਮ ਨੂੰ ਬਹੁਤ ਛੋਟੇ ਜਿਹੇ ਦਾਇਰੇ ਚ ਕੀ ਲਿਆ ਹੋਇਆ ਸਿੱਖੀ ਨੂੰ ਖੂਹ ਬਣਾਈ ਜਾਂਦੇ ਸਿੱਖੀ ਦਾ ਬਹੁਤ ਵੱਡਾ ਸਾਗਰ ਹੈ ਭਾਈ ਹੁਣ ਤਾਂ ਪੰਥ ਵੀ ਆਪੋ ਆਪਣੇ ਬਣਾਏ ਹੋ ਬੰਦਿਆਂ ਨਾਲ ਪੰਥ ਜੁੜੇ ਹੋਏ ਹਨ ਪੰਥ ਵੀ ਆਪੋ ਨੂੰ ਬੰਦਿਆਂ ਨਾਲ ਜੋੜ ਲਏ ਜੇ ਤਾਂ ਮੇਰੇ ਨਾਲ ਦਸ ਬੰਦੇ ਹੈ ਉਹਦਾ ਜੀ ਇਹ ਪੰਥ ਪੰਥ ਨੂੰ ਖਤਰਾ ਪੰਥ ਦਾ ਗੁਰੂ ਦਾ ਹੈ ਪੰਥ ਨਾਮ ਹੈ ਰਸਤੇ ਦਾ ਕਿਹੜਾ ਰਸਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਉਹ ਰਸਤਾ ਹੀ ਸਹੀ ਆ ਜੋ ਗੁਰੂ ਗ੍ਰੰਥ ਦੱਸਦੇ ਆ ਜਿਹੜਾ ਰਸਤਾ ਬੰਦਿਆਂ ਦੇ ਕੋਲ ਆ ਗਿਆ ਉਹ ਗੁਰੂ ਗ੍ਰੰਥ ਦਾ ਰਾਹ ਧਾਰਿਆ ਨਾ ਫਿਰ ਤਾਂ ਪੱਗ ਡੰਡੀਆਂ ਬਣ ਗਈਆਂ ਹੁਣ ਦੇਖ ਲਓ ਤੁਸੀਂ ਅੱਗੇ ਤਾਂ ਅਕਾਲੀ ਦਲ ਹੁੰਦਾ ਸੀ ਹੁਣ ਬੰਦਿਆਂ ਨੇ ਦਲਦਲ ਹੀ ਬਣਾਤੀ ਹੈ ਗੱਜ ਕੇ ਬੋਲੋ ਹੁਣ ਤਾਂ ਉਸ ਦਲਦਲ ਚ ਇੰਨਾ ਖੁੱਭੇ ਹੋਏ ਹੈ ਨਿਕਲਣਾ ਹੀ ਔਖਾ ਹੋਇਆ ਹੋਇਆ ਭਾਈ ਇਸ ਤਰ੍ਹਾਂ ਦਾ ਕੰਮ ਬਣਿਆ ਹੋਇਆ ਭਾਈ ਹੋਵੇ ਅਕਾਲੀ ਤੇ ਘੁੰਮਦਾ ਫਿਰ ਕਾਲ ਚੱਕਰ ਵਿੱਚ ਅਕਾਲੀ ਤਾਂ ਕਾਲ ਦੇ ਚੱਕਰ ਚੋਂ ਨਿਕਲ ਜਾਂਦਾ ਜਿਹੜਾ ਕਾਲ ਦੇ ਚੱਕਰ ਵਿੱਚ ਹੈ ਉਹ ਅਕਾਲੀ ਨਹੀਂ ਹੁੰਦਾ ਅਕਾਲੀ ਉਹ ਹੁੰਦਾ ਹੈ ਜਿਹੜਾ ਕਾਲ ਦੇ ਚੱਕਰ ਨੂੰ ਤੋੜ ਜਾਂਦਾ ਉਸ ਨੂੰ ਅਕਾਲੀ ਕਹਿੰਦੇ ਅਕਾਲ ਮੂਰਤ ਨਾਲ ਜਿਹੜਾ ਜੁੜ ਜਾਂਦਾ ਸਾਧ ਸੰਗਤ ਜੀਓ ਇਹ ਗੱਲਾਂ ਹਨ ਵਿਚਾਰ ਨਾਲ ਹੀ ਫਿਰ ਆ ਗਿਆ ਕਲਯੁਗ ਕਲਯੁਗ ਦੇ ਵਿੱਚ ਰਾਜ ਪਲਟਾ ਕਿਨ ਕੀਤਾ ਭਲਾ ਸੱਤ ਸਾਲ ਤੇ 9 ਸਾਲ ਦੇ 2 ਬਾਲਕਾਂ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਤੇ ਬਾਬਾ ਫਤਿਹ ਸਿੰਘ ਜੀ ਮਹਾਰਾਜ ਇਹਨਾਂ ਦਾ ਬਦਲਾ ਲੈਣ ਲਈ ਬੰਦੇ ਬਹਾਦਰ ਨੇ ਸਰਹੰਦ ਆਜਾੜੀ ਵਜੀਦੇ ਅਰਜੀਦੇ ਨੂੰ ਜਿਉਂਦਿਆਂ ਵੜ ਕੇ ਧਰਤੀ 'ਚ ਗੱਡ ਕੇ ਤੱਤਾ ਤੱਦਾ ਗੁੜ ਪਾ ਕੇ ਕੁੱਤੇ ਛੱਡੇ ਹਾਥੀਆਂ ਦੇ ਪੈਰਾਂ ਮਗਰ ਬੰਨ ਕੇ ਇਹਨਾਂ ਦੀ ਮਿੱਟੀ ਪ੍ਰੀਤ ਕਰਾਈ ਉਸ ਤੋਂ ਬਾਅਦ ਖਾਲਸਾ ਰਾਜ ਕਾਇਮ ਕਰਕੇ ਲੋਹਗੜ੍ਹ ਰਾਜਧਾਨੀ ਬਣਾਈ ਅਤੇ ਸਾਧ ਸੰਗਤ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਨਾਂ ਤੇ ਇੱਕ ਸਿੱਕਾ ਜਾਰੀ ਕੀਤਾ ਕਿਆ ਹੈ ਸਿੱਕੇ ਦੇ ਅੱਖਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਜ਼ਾਬਤ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹਿਬ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਜਾਰੀ ਕੀਤਾ ਇਸ ਰਾਜ ਪਲਟੇ ਨੂੰ ਕਰਨ ਵਾਲੇ ਕੌਣ ਹਨ ਮਾਤਾ ਗੁਜਰੀ ਦੇ ਪੁੱਤਰ ਛੋਟੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਅਸ਼ੀਰਵਾਦ ਦੇ ਪਾਤਰ ਇਸ ਹਲੇਮੀ ਰਾਜ ਦੇ ਹਿੱਸੇਦਾਰ ਬਾਬਾ ਟੋਡਰ ਮੱਲ ਮੋਤੀ ਮਹਿਰਾ ਸਾਹਿਬ ਗੱਜ ਕੇ ਬੋਲੋ ਟੋਡਰ ਮੱਲ ਮੋਤੀ ਮਹਿਰਾ ਕਿਵੇਂ ਜਾਂਦਾ ਹੈ ਦੁੱਧ ਪਿਲਾਉਂਦਾ ਹੈ ਗਰਮ ਗਰਮ ਟੋਡਰ ਮੱਲ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦਾ ਚਮਕੌਰ ਦੇ ਜੰਗ ਦੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਨ। ਪਟਿਆਲੀਆਂ ਦੇ ਬਜ਼ੁਰਗ ਬਾਬਾ ਰਾਮ ਸਿੰਘ, ਤਰਲੋਕ ਸਿੰਘ ਮਹਾਰਾਜ ਖੁਸ਼ ਹੋ ਕੇ ਉਹਨਾਂ ਨੂੰ ਹੁਕਮਨਾਮਾ ਦਿੰਦੇ ਹਨ। ਭਾਈ ਰਾਮ ਸਿੰਘ, ਤਰਲੋਕ ਸਿੰਘ, ਤੁਮਾਰਾ ਘਰ ਹਮਾਰਾ ਘਰ, ਅਸਰ ਤੁਹਾਡਾ ਘਰ ਮੇਰਾ ਘਰ, ਇਤਨਾ ਵਰਦਾਨ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਦੋ ਬੰਦੇ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਸਕੇ। ਇੱਕ ਜਿਹੜਾ ਹੁਣ ਤੁਹਾਡਾ ਮੁੱਖ ਮੰਤਰੀ ਬਣਿਆ ਹਰਮਿੰਦਰ ਸਿੰਘ, ਦੂਸਰਾ ਸੀ ਸਿਮਰਨਜੀਤ ਸਿੰਘ ਮਾਨ। ਦੋ ਬੰਦਿਆਂ ਨੇ ਆਪਣੀ ਪਦਵੀ ਤੋਂ ਅਸਤੀਫਾ ਦਿੱਤਾ। ਤੀਜਾ ਹੈਗਾ ਤੇ ਦੱਸ ਦਿਓ, ਗੱਜ ਕੇ ਬੋਲੋ, ਬਾਅਦ ਵਿੱਚ ਕਿਵੇਂ ਹੋਈ, ਕਿਵੇਂ ਹੋ ਰਹੀ ਹੈ? ਪਰ ਮੌਕੇ ਤੇ ਸਾਧ ਸੰਗਤ ਜੀਓ, ਅੱਜ ਸਿੱਖ ਦੀ ਗੱਲ ਚੱਲ ਰਹੀ ਹੈ। ਸਿੱਖ ਦੀ ਵਿਆਖਿਆ ਸਮਝੋ, ਸਿੱਖ ਦੀ ਵਿਆਖਿਆ ਮਹਾਰਾਜ ਖੁਦ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ। ਜਿਹੜਾ ਕਹਾਉਂਦਾ ਹੈ ਸਿੱਖ, ਸੋ ਭਲਕੇ ਉੱਠ ਹਰ ਨਾਮ ਤੇ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਹਰ ਨਾਮ, ਉਪਦੇਸ਼ ਗੁਰੂ ਹਰ ਹਰ ਜਪ ਜਾਪਦਾ, ਸਭ ਕਿਲਵਿਕ ਪਾਪ ਦੋਖ ਲਹਿ ਜਾਏ। ਬਹਿੰਦਿਆਂ ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਐਸਾ ਸਿੱਖ, ਇਹ ਜਿਹੜਾ ਸ਼ਬਦ ਹੈ, ਹਰ ਸਿੱਖ ਨੂੰ ਮੜਾ ਕੇ ਆਪਣੇ ਘਰ ਵਿੱਚ ਲਾਉਣਾ ਚਾਹੀਦਾ। ਜਦੋਂ ਵੀ ਅੰਦਰੋਂ ਬਾਹਰੋਂ ਨਿਕਲੇ, ਇਸ ਸ਼ਬਦ ਨੂੰ ਪੜ੍ਹੇ, ਸਿੱਖ ਦੇ ਮਨ ਉੱਪਰ ਗੁਰਬਾਣੀ ਵਿੱਚ ਜੋ ਸਿੱਖ ਦੀ ਵਿਆਖਿਆ ਦੱਸੀ ਉਹਦਾ ਪ੍ਰਭਾਵ ਪਵੇ ਤੇ ਤੁਹਾਡੀ ਸਿੱਖੀ ਬਚੀ ਰਹੂਗੀ। ਜੇ ਘਰ ਵਿੱਚ ਐਕਟਰ ਤੇ ਐਕਟਰੈਸ ਦੀ ਫੋਟੋ ਹੋ ਤੇ ਰੰਗੀਨ ਟੈਲੀਵਿਜ਼ਨ, ਰੰਗੀਨ ਟੈਲੀਵਿਜ਼ਨ ਤੇ ਬਾਬਾ ਜੀ ਕਰਦੇ ਪਤਾ ਕੀ, ਉੱਤੇ ਬਾਬਾ ਦੀਪ ਸਿੰਘ ਦੀ ਫੋਟੋ ਰੱਖੀ ਹੋ ਤੇ ਬਾਬਾ ਜੀ ਤੁਸੀਂ ਵੀ ਥੋੜਾ ਜਿਹਾ ਨਜ਼ਾਰਾ ਲੈ ਲਿਆ। ਗੱਜ ਕੇ ਬੋਲੋ, ਸ਼ਰਮ ਤੇ ਹਿਆ ਲਾਈ ਹੋਈ ਹੈ। ਜਿੱਥੇ ਬਾਬਾ ਦੀਪ ਸਿੰਘ ਬਾਲ ਬ੍ਰਹਮਚਾਰੀ ਦਾ ਫੋਟੋ ਹੋਵੇ, ਬਾਲ ਜਤੀ ਦਾ ਭੀਸ਼ਮ ਸੰਗ, ਭੀਸ਼ਮ ਤਾਮੇ ਵਰਗਾ ਜਤੀ, ਤਲੀ ਤੇ ਸੀਸ ਲੈ ਕੇ ਲੜਨ ਵਾਲਾ ਮਹਾਂਪੁਰਖ, ਉਸ ਕਮਰੇ ਵਿੱਚ ਕੰਜਰੀ ਨੱਚਦੀ ਹੋਵੇ। ਜਿੱਥੇ ਸੁਖਾ ਸਿੰਘ ਮਹਤਾਬ ਸਿੰਘ ਰਹੇਗਾ, ਮੱਸਾ ਰੰਗੜ ਹੁੱਕਾ ਨਹੀਂ ਪੀਊਗਾ, ਕੰਜਰੀ ਨਹੀਂ ਨੱਚੂਗੀ, ਸਿਰ ਕਲਮ ਹੋਵੇਗਾ, ਕੰਜਰੀ ਭੱਜ ਜਾਊਗੀ, ਇਸਤਰੀ ਤੇ ਵਾਰ ਨਹੀਂ ਕਰਦਾ ਭਾਵੇਂ ਦੁਰਾਚਾਰੀ ਦੀ ਹੋਵੇ। ਸਿੱਖ ਦੀ ਮਹਾਨਤਾ ਬਹੁਤ ਹੈ, ਮੱਸੇ ਰੰਗ ਦਾ ਸਿਰ ਵੱਢਿਆ, ਕੰਜਰੀ ਦਾ ਵੱਢਿਆ, ਇਸਤਰੀ ਤੇ ਕਦੀ ਵੀ ਸਿੱਖ ਵਾਰ ਨਹੀਂ ਕਰਦਾ ਭਾਵੇਂ ਕਿਤਨੀ ਵੀ ਕਰੈਕਟਰ ਲੂਜ਼ ਹੋਵੇ। ਸਿੱਖ ਦਾ ਕਰੈਕਟਰ ਕਿੰਨਾ ਉੱਚਾ, ਤੁਸੀਂ ਸਿਰ ਸਿਰ ਵੱਢਣ ਤੱਕ ਗੱਲ ਕਰਦੇ ਹੋ, ਸਿੱਖ ਸ਼ਬਦ ਦੀ ਕਦੀ ਪੜਚੋਲ ਕੀਤੀ? ਸਿੱਖ ਕਹਿੰਦੇ ਕਿਹਨੂੰ ਹਨ? ਇਤਨਾ ਮਹਾਨ ਸਿੱਖ, ਇਤਨਾ ਮਹਾਨ ਸਿੱਖ, ਐਸੇ ਸਿੱਖ ਨੂੰ ਮਹਾਰਾਜ ਨੇ ਧੰਨ ਕਿਹਾ, ਧੰਨ। ਐਸੇ ਸਿੱਖ ਬਣ ਦੀ ਭਾਵਨਾ ਮੇਰੇ ਮਨ ਵਿੱਚ ਹੈ, ਐਸੇ ਸਿੱਖ ਬਣ ਕੇ ਫਿਰ ਛਕੋ ਅੰਮ੍ਰਿਤ, ਫਿਰ ਦੇਖ ਲਓ ਸੋਨੇ ਤੇ ਸੁਹਾਗਾ ਹੋ ਜਾਊਗਾ। ਪਹਿਲਾਂ ਸਿੱਖ ਬਣੋ, ਫਿਰ ਸਿੰਘ ਬਣੋ। ਅਸੀਂ ਸਿੰਘ ਪਹਿਲਾਂ ਬਣਾਉਂਦੇ ਹਾਂ, ਸਿੱਖ ਦੀ ਗੱਲ ਹੀ ਨਹੀਂ ਕਰਦੇ। ਜਿਹੜਾ ਸਿੱਖ ਬਣੂਗਾ, ਜਦੋਂ ਅੰਮ੍ਰਿਤ ਛਕ ਕੇ ਸਿੰਘ ਬਣੂਗਾ, ਉਹ ਕਦੀ ਵੀ ਡੋਲੂਗਾ ਨਹੀਂ। ਸਵਾਲ ਹੀ ਨਹੀਂ ਪੈਦਾ ਹੁੰਦਾ ਡੋਲਣ, ਸਿੱਖ ਬਣਦੇ ਨਹੀਂ, ਸਿੰਘ ਬਣ ਲਈ ਪਹਿਲਾਂ ਦੌੜ ਪੈਣੇ। ਪਹਿਲਾਂ ਸਿੱਖ ਬਣੋ। ਸਿੱਖੀ ਚੱਲਦੀ ਕਿਹੜੇ, ਜਿਵੇਂ ਨਦੀ ਦੋ ਕੰਢਿਆਂ ਚੱਲਦੀ, ਨਹਿਰ ਵੀ ਦੇਖ ਲਓ, ਬਾਣਾ ਤੇ ਬਾਣੀ ਦੇ ਦਰਮਿਆਨ ਸਿੱਖੀ ਚੱਲਦੀ। ਜੇ ਬਾਣਾ ਤੇ ਬਾਣੀ ਰਹੂਗੀ ਤੇ ਸਿੱਖ ਰਹੂਗਾ, ਜੇ ਬਾਣਾ ਤੇ ਬਾਣੀ ਨਾ ਰਿਹਾ ਸਿੱਖ ਕਿਵੇਂ ਰਹੂ? ਬਾਣਾ ਸਿੰਘ ਦਾ ਪ੍ਰਤੀਕ ਹੈ, ਬਾਣੀ ਸਿੱਖ ਦਾ ਪ੍ਰਤੀਕ ਹੈ। ਗੱਜ ਕੇ ਬੋਲੋ, ਬਾਣੀ ਆਜੂ ਤੇ ਸਿੱਖ ਬਣ ਜਾਓਗੇ, ਬਾਣਾ ਆਜੂਗਾ ਤੇ ਸਿੰਘ ਬਣ ਜਾਓਗੇ। ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸਮਝਣ ਦੀ ਕੋਸ਼ਿਸ਼। ਪਹਿਲੀ ਗੱਲ ਤਾਂ ਸਾਨੂੰ ਘਰਾਂ ਚਲੇ ਜਾਂਦਾ ਜੀ ਕੋਈ, ਤੇ ਜਾਂਦੇ ਆਪਾਂ ਵੀ ਹਾਂ, ਵੀ ਫੇਰ ਵੀ ਨਹੀਂ ਔਖੇ ਹੋਣੇ ਹੀ ਜਾਈਏ ਨਾ, ਜੇ ਕਿਤੇ ਚਲੇ ਜਾਈਏ ਨਾ। ਐਕਟਰੈਸ ਦੀ ਫੋਟੋ ਹੋ ਲੱਗੀ, ਇੱਕ ਪਾਸੇ ਗੁਰੂ ਨਾਨਕ ਦਾ ਚਿੱਤਰ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦਾ ਚਿੱਤਰ, ਵਿਚਾਲੇ ਵਾਲੇ ਐਕਟਰੈਸ। ਤੇ ਸਾਡਾ ਨੀ ਚੇਤਾ ਲੱਗਦਾ, ਬਾਬਿਆਂ ਦਾ ਵੀ ਨਹੀਂ ਲੱਗਦਾ। ਜਦੋਂ ਕੋਈ ਮਾਤੜ ਸਾਠੀ ਚੱਲ ਜਾਏ, ਐਕਟਰੈਸ ਦੀ ਫੋਟੋ ਲਾਉਣੀ ਨਹੀਂ, ਗੁੱਸਾ ਨਾ ਕਰਿਓ, ਕਿਤੇ ਪੁੱਠੀ ਕਰਦਾ। ਜੇ ਪੁੱਛੇ ਕੀ ਗੱਲ, ਵੈਸੇ ਹੀ ਆ ਬਾਬਾ ਜੀ, ਜਿਲੇ ਪੜ੍ਹ ਕੇ ਸਿੱਧੀ ਕਰੀਏ ਤੇ ਐਕਟਰੈਸ ਹੋ। ਸਾਡੀ ਦ੍ਰਿਸ਼ਟੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੇ ਐਕਟਰੈਸ ਦੀ ਮਹਾਨਤਾ ਦਾ ਕੋਈ ਫਰਕ ਹੀ ਨਹੀਂ ਰਹਿ ਗਿਆ। ਹੁਣ ਦੱਸੋ ਕਿਹੜੀ ਸਰਕਾਰੀ ਏਜੰਸੀ ਨੇ ਢਾਹ ਲਾਈ? ਢਾਹ ਤੇ ਆਪਾਂ ਹੀ ਸਿੱਖੀ ਨੂੰ ਲਾ ਰਹੇ। ਸਿੱਖੀ ਨੂੰ ਢਾਹ ਸਿੱਖਾਂ ਨੇ ਹੀ ਲਾਈ, ਸਿੱਖਾਂ ਨੇ ਹੀ ਸਿੱਖੀ ਨੂੰ ਆਪਣੇ ਘਰਾਂ ਚੋਂ ਡਾਂਗਾ ਮਾਰ ਮਾਰ ਕੇ ਬਾਹਰ ਕੱਢ ਦਿੱਤਾ। ਹੁਣੇ ਮਾਸਟਰ ਜੀ ਸੁਣਾ ਗਿਆ ਕਿ ਬੂਟੀਆਂ ਬੂਟੀਆਂ ਕਰਕੇ ਪੁੱਤਾਂ ਦੇ ਕਾਲਜੇ ਆਂਦਰਾਂ ਵੱਢ ਵੱਢ ਕੇ ਗਲਾਂ 'ਚ ਪਾ ਤੀਆਂ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ, ਸਭਾ ਸਵਾਵਣ ਪੀਸਣ ਪੀਸੇ ਔਰ ਆਂਦਰਾਂ ਘਟਾ ਗਲ ਚੁਆਲੀ, ਉਹਨਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਬੀਬੀਓ ਤੁਸੀਂ ਦੇਖ ਲਓ ਤੁਹਾਡੇ ਬੱਚਿਆਂ ਦਾ ਹਾਲ, ਤੇ ਭਾਈਓ ਤੁਸੀਂ ਦੇਖ ਲਓ। ਅਸੀਂ ਤਾਂ ਛੜੇ ਛਟਾਂਗ ਗੱਜ ਕੇ ਬੋਲੋ, ਤੇ ਫਿਕਰ ਤਾਂ ਤੁਹਾਨੂੰ ਹੀ ਕਰਨਾ ਪਵੇਗਾ। ਫਿਰ ਤੁਸੀਂ ਕਹੋਗੇ ਬਾਬਾ ਜੀ ਤੁਸੀਂ ਤਾਂ ਛੜੇ ਛਟਾਂਗ ਹੋਏ। ਫਿਰ ਤੁਸੀਂ ਕਹੋ ਖਪੀ ਜਾਂਦੇ, ਖਪੀ ਤਾਂ ਜਾਂਦੇ ਤੁਹਾਡਾ ਲੂਣ ਜੂ ਖਾਂਦੇ। ਗੱਜ ਕੇ ਬੋਲੋ, ਜੇ ਲੂਣ ਖਾ ਕੇ ਲੂਣ ਹਰਾਮੀ ਹੋ ਗਿਆ, ਫਿਰ ਪਰਮੇਸ਼ਰ ਦੀ ਦਰਗਾਹ 'ਚ ਆਪਾਂ ਨੂੰ ਵੀ ਕਟਹਿਰੇ 'ਚ ਖੜਨਾ ਪਊਗਾ, ਇਹ ਲੇਖਾ ਤਾਂ ਦੇਣਾ ਪਊ। ਤੇ ਗੁਰੂ ਕੀ ਸੰਗਤ ਦਾ ਨਿਮਕ ਖਾਂਦੇ ਸੀ, ਤੇ ਇਹਨਾਂ ਦੇ ਭਲੇ ਵਾਸਤੇ ਤੁਸੀਂ ਸੋਚਿਆ ਕੁਝ ਨਹੀਂ? ਇਉਂ ਬੋਲਦੇ ਵੀ ਨਿਮਕ ਹਰਾਮੀ ਨਾ ਹੋਈਏ, ਨਿਮਕ ਹਲਾਲੀ ਹੋਈਏ। ਹੁਣ ਤੁਸੀਂ ਸੁਣ ਲਓ ਵੀ ਸੰਤ ਦਾ ਬੋਲਣਾ ਸਹੀ ਹੈ, ਯਥਾਰਥ ਹੈ ਕਿ ਅਯਥਾਰਥ ਹੈ। ਮੈਂ ਇਹ ਗੱਲ ਕਹਿੰਦਾ, ਹਿੰਦੂ ਜਿਹੜਾ ਉਹ ਵੀ ਸਿੱਖ ਬਣ ਜਾਏ, ਮੁਸਲਮਾਨ ਵੀ ਮਰੀਦ ਹੋ ਜਾਏ, ਜਿਹੜਾ ਸਿੱਖਾਂ ਦੇ ਘਰ ਜੰਮਿਆ ਸਿੱਖ ਸਿੰਘ ਬਣ ਜਾਏ, ਜੈਨੀ ਬੋਲੀਆਂ ਦੇ ਜੰਮਾ ਉਹ ਵੀ ਆਪਣੇ ਧਰਮ ਵਿੱਚ ਪੂਰਾ ਉਤਰੇ, ਪਾਰਸੀ ਚਾਹੇ ਈਸਾਈ ਹੈ ਚਾਹੇ ਮਸਾਈ ਹੈ, ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ, ਜਿਹੜੇ ਵੀ ਧਰਮ ਵਿੱਚ ਹੈ, ਮੇਰੇ ਵੱਲੋਂ ਸਾਰਿਆਂ ਨੂੰ ਸਾਂਝਾ ਸੁਨੇਹਾ ਤੇ ਸਾਂਝਾ ਹੀ ਉਪਦੇਸ਼ ਹੈ। ਕਿਉਂਕਿ ਸਾਡੇ ਗੁਰੂ ਦਾ ਸਿਧਾਂਤ ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਪਾਪ ਮਲੋਬਾ ਮਲ ਮਲ ਧੋਬਾ, ਇਹ ਮਨ ਤੈਂ ਤੂੰ ਦੇਸਾ। ਸੁਣ ਮੀਤਾ ਹਾਂ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਮਾਨਾ ਕੀ ਜਾਇ ਸਰਣ ਕਰੀ ਜਾਇ ਕਰੈ ਸੋ ਭਲਾ ਮਨ। ਇਹ ਤਾਂ ਹੈ ਗੁਰੂ ਕਾ ਸਿਧਾਂਤ, ਪਰ ਇਹ ਸਿਧਾਂਤ ਦੀ ਵਿਆਖਿਆ ਕੌਣ ਕਰੇ? ਰਾਜਨੀਤਿਕਾਂ ਨੂੰ ਕੁਰਸੀ ਵੱਲੋਂ ਵੇਲ ਨੇ, ਕੁਰਸੀ ਪਿੰਡਾਂ 'ਚ ਵੀ ਆਵੜੀ, ਪੰਚਾਇਤ ਵੀ ਲੈ ਲਓ, ਸੁਸਾਇਟੀ ਵੀ ਲੈ ਲਓ, ਗੁਰਦੁਆਰੇ ਦੀ ਕਮੇਟੀ ਵੀ ਲੈ ਲਓ, ਕੁਰਸੀ ਚਾਰਜ ਕਰੇ ਘੁੰਮ ਰਹੀ। ਜਦੋਂ ਕੁਰਸੀ ਯੁੱਧ ਵਿੱਚ ਪੈ ਗਿਆ ਵੇਲ ਨੇ, ਜਿਹਨਾਂ ਨੂੰ ਕੁਰਸੀ ਨਹੀਂ ਮਿਲਦੀ ਉਹਨਾਂ ਨੂੰ ਨਾਈਆਂ ਵਾਲੋ ਵੇਲ ਨੇ, ਜਿਹੜੇ ਖਾਣ ਪੀਲੇ ਉਹਨਾਂ ਨੂੰ ਕਸਾਈਆਂ ਵਾਲੋ ਵੇਲ ਨੀ। ਭਾਈ ਕੋਈ ਨਾ ਕੋਈ ਕੁੱਕੜ ਮੁਰਗਾ ਤੇ ਚਾਹੀਏ, ਅੱਜ ਠੰਡ ਠੰਡ ਹੈ ਭਾਈ, ਠੇਕਾ ਵੀ ਚਾਹੀਦਾ ਵੀ ਸ਼ਰਾਬ ਗਰਮ ਚਾਹੀਦਾ ਕੰਮ, ਜਿਹਨਾਂ ਦਾ ਮੂੰਹ ਹਿਲਦਾ ਰਹੇ ਬੀੜਾ ਵੀ ਚਾਹੀਦਾ। ਤੁਹਾਨੂੰ ਇਧਰੋਂ ਬੇਲ ਨੇ, ਤੁਹਾਨੂੰ ਬੀਬੀ ਉਹ ਫੈਸ਼ਨ ਵਾਲੋਂ ਬੇਲ ਨੇ, ਭਾਈਆਂ ਨੂੰ ਲਾਵਾਂ ਕਰਾਉਣ ਵਾਲੋਂ ਬੇਲ ਨੇ, ਇਹ ਕੰਮ ਕਿਵੇਂ ਚੱਲੂਗਾ? ਸਾਨੂੰ ਰੱਬ ਨੇ ਵਿਹਲੇ ਕੀਤਾ ਹੋਇਆ, ਕੰਮ ਕੋਈ ਹੈ ਹੀ ਨਹੀਂ, ਨਿਕੰਮੇ ਨਹੀਂ। ਇੱਕ ਤਾਂ ਹੁੰਦਾ ਕੰਮ ਨਾ ਹੋਵੇ ਬੰਦਾ ਨਿਕੰਮਾ ਹੁੰਦਾ, ਜਿਹੜਾ ਨਿਕੰਮਾ ਹੁੰਦਾ ਉਹ ਤਾਂ ਐਵੇਂ ਕੁੱਤੇ ਖਲਸੀ ਕਰਦਾ ਫਿਰੂ, ਕੰਮ ਵੀ ਕੋਈ ਨਹੀਂ ਤੇ ਨਿਕੰਮੇ ਵੀ ਨਹੀਂ। ਫਿਰ ਕੰਮ ਕੀ ਹੈ ਤੁਹਾਨੂੰ? ਸਾਨੂੰ ਕੰਮ ਆ ਆ ਜੋ ਗੁਰੂ ਗ੍ਰੰਥ ਨੇ ਕਿਹਾ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ, ਆਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਗੋਬਿੰਦ ਕਾ ਇੱਕ ਹੈ ਕੰਮ, ਸੰਤ ਦਾ ਤੇ ਰੱਬ ਦਾ ਇੱਕੋ ਹੀ ਕੰਮ ਹੈ, ਕਿਉਂਕਿ ਜਿਹੜਾ ਪੁੱਤ ਵਫਾਦਾਰ ਹੁੰਦਾ ਉਹ ਪਿਓ ਵਾਲਾ ਹੀ ਕੰਮ ਕਰਦਾ ਹੁੰਦਾ। ਸੰਤ ਜਿਹੜੇ ਹਨ ਰੱਬ ਦੇ ਪੁੱਤਰ ਹਨ, ਜੋ ਰੱਬ ਕੰਮ ਕਰੂਗਾ ਉਹ ਹੀ ਉਹਨਾਂ ਦੇ ਪੁੱਤਰ ਸੰਤ ਕਰਨਗੇ, ਪਰ ਹੋਵੇ ਸੰਤ। ਗੱਜ ਕੇ ਬੋਲੋ, ਪਰਖੰਡੀ ਨਾ ਹੋਵੇ। ਸੰਤ ਗੋਬਿੰਦ ਕਾ ਏਕ ਹੈ ਕੰਮ। ਤੁਸੀਂ ਕਹੋਗੇ ਤੁਸੀਂ ਸੰਤ ਦੀ ਬੜੀ ਉਸਤਤ ਕੀਤੀ ਹੈ, ਭਨਿਆਰੇ ਵਾਲਾ ਵੀ ਤੁਹਾਡੇ 'ਚ ਹੋਊਗਾ। ਬਿਲਕੁਲ ਗਲਤ ਗੱਲ। ਪਹਿਲੀ ਗੱਲ, ਹਿੰਦੁਸਤਾਨ ਦੇ 6 ਪ੍ਰਕਾਰ ਦੇ ਸੰਤਾਂ ਦੇ ਭੇਖ ਹੈ, ਉਹਨਾਂ 6 ਭੇਖਾਂ 'ਚ ਭਨਿਆਰੇ ਵਾਲਾ ਕਿਸੇ 'ਚੋਂ ਵੀ ਨਹੀਂ। ਉਹ ਤੁਹਾਡਾ ਗ੍ਰਿਸਤੀਆਂ ਦਾ ਬਾਬਾ ਬਣਾਇਆ ਹੋਇਆ, ਜਿਹੜੇ ਬੀਬੀਆਂ ਦੀ ਮੱਝ ਨਹੀਂ ਮਿਲਦੀ ਇਹ ਪਾਣੀ ਦੀ ਗੜਵੀ ਲੈ ਕੇ ਤੁਰਪਣੀਆਂ, ਦਰਵਾਜ਼ੇ ਮੂਹਰੇ ਕੋਈ ਮਾਂ ਸੁੱਟ ਗਿਆ ਫੇਰ ਤੁਰਪਣੀਆਂ, ਇਹ ਬੀਬੀਆਂ ਦੇ ਬਾਬੇ ਆ, ਸੰਤਾਂ ਦੇ ਸੰਤ ਨਹੀਂ। ਗੱਜ ਕੇ ਬੋਲੋ। ਸੰਤ ਗੁਰੂ ਗ੍ਰੰਥ ਨੂੰ ਮੱਥਾ ਟੇਕੂਗਾ ਤੇ ਟਿਕਾਊਗਾ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਵਾਲਾ, ਉਸ ਬੰਦੇ ਨੂੰ ਸੰਤ ਸ਼ਬਦ ਕਹਿਣਾ, ਸੰਤ ਸ਼ਬਦ ਦੀ ਬਹੁਤ ਵੱਡੀ ਤੌਹੀਨ ਹੈ। ਤੁਸੀਂ ਗ੍ਰਿਸਤੀ ਲੋਕ ਗਰਜਾਂ ਨਾਲ ਬੱਝੇ ਹੋਏ, ਉਹ ਤਾਂ ਚਲੋ ਜਿੰਦਾ ਹੀ ਬਾਬਾ, ਤੁਸੀਂ ਤਾਂ ਕਬਰਾਂ 'ਚ ਨੱਪੇ ਹੋਏ ਬਾਬੇ, ਬਾਹਰ ਕੱਢ ਕੇ ਬਾਲ ਦਿੱਤੇ। ਅੰਮ੍ਰਿਤਸਰੀ ਉਹ ਤੁਸੀਂ ਝੰਡੇ ਜ਼ਿਆਦਾ ਚੁੱਕੀ ਫਿਰਦੇ, ਕਿਉਂਕਿ ਗੁਰੂ ਰਾਮਦਾਸ ਨੇੜੇ ਜ਼ਿਆਦਾ ਰਿਹਾ ਨਾ ਤੁਹਾਡੇ, ਗੁਰੂ ਅੰਗਦ ਵੀ ਨੇੜੇ ਰਿਹਾ, ਗੁਰੂ ਅਮਰਦਾਸ ਵੀ ਨੇੜੇ ਰਿਹਾ। ਛਿਆਂ ਗੁਰੂਆਂ ਨੇ ਤੁਹਾਡੇ 'ਚ ਪੂਰਾ ਟਿਲ ਲਾਇਆ ਤੇ ਸਿੱਖੀ ਆ ਜਾਏ, ਝੰਡੇ ਹਾਲੇ ਵੀ ਤੁਸੀਂ ਚੁੱਕੀ ਫਿਰਦੇ। ਅੰਮ੍ਰਿਤਸਰ ਦਾ ਘਰ ਘਰ ਦਾ ਬੰਦਾ ਸਿੱਖ ਹੋਣਾ ਚਾਹੀਦਾ ਸੀ। ਇਸ ਵੇਲੇ ਜਿੰਨਾ ਸਿੱਖੀ ਦਾ ਨਿਧਾਰ ਅੰਮ੍ਰਿਤਸਰ ਵਿੱਚ ਆਇਆ, ਹੋ ਸਕਦਾ ਸਾਰੇ ਵਰਲਡ ਵਿੱਚ ਨਾ ਆਇਆ ਹੋਵੇ। ਸਾਰੇ ਹਿੰਦੁਸਤਾਨ 'ਚ ਜਿੰਨੀ ਸ਼ਰਾਬ ਲੱਗਦੀ ਹੈ, ਉੱਨੀ ਇਕੱਲੇ ਸਿੱਖਾਂ 'ਚ ਲੱਗਦੀ ਹੈ। ਜਿੰਨੀ ਇਕੱਲੀ ਸਿੱਖਾਂ 'ਚ ਲੱਗਦੀ ਹੈ, ਉੱਨੀ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੱਗਦੀ ਹੈ। ਤੇ ਬੀੜੇ ਦੀਆਂ ਭਰਪਾਈ ਬੋਰੀਆਂ ਵੀ ਜ਼ਿਆਦਾ ਇੱਧਰੇ ਵਿਕਦੀਆਂ। ਪਾਕਿਸਤਾਨ ਦਾ ਬਾਰਡਰ ਨੇੜੇ, ਸਮਗਲਮ ਵੀ ਜ਼ਿਆਦਾ ਇੱਧਰੇ ਹੁੰਦੀ ਹੈ, ਕਿਉਂਕਿ ਉੱਧਰ ਉੱਧਰ ਦੌੜਨਾ ਸੌਖਾ ਹੁੰਦਾ ਨਾ ਭਾਈ। ਆਪਣੇ 'ਚ ਤਾਂ ਦੋ ਦਰਿਆ ਆ ਜਾਂਦੇ, ਬੜਾ ਔਖਾ ਜਿਹਾ ਹੋ ਜਾਂਦਾ ਕੰਮ। ਗੱਜ ਕੇ ਬੋਲੋ, ਗੁੱਸਾ ਨਾ ਕਰੋ। ਮਹਾਰਾਜ ਨੇ ਇੰਨੀ ਕਿਰਪਾ ਕੀਤੀ, 6 ਗੁਰੂ ਸਾਹਿਬਾਨ ਲਗਾਤਾਰ ਇਸ ਧਰਤੀ 'ਚ ਰਹੇ, ਫਿਰ ਅੰਮ੍ਰਿਤਸਰ ਦਾ 9 ਜਣ ਫਿਰ ਵੀ ਕੇਸ ਕਟਾਈ, ਫਿਰ ਵੀ ਸ਼ਰਾਬਾਂ ਤੇ ਫਿਰ ਵੀ ਫੈਸ਼ਨ ਲਾਉਂਦਾ। ਫਿਰ ਅੰਮ੍ਰਿਤਸਰ ਤੇ ਸਾਰੇ ਸਾਹਿਬ ਅੰਮ੍ਰਿਤ ਜੀਵਨ ਵਾਲੇ ਬਣ ਜਾਣੇ ਚਾਹੀਦੇ ਸੀ। ਅੱਜ ਸੰਤਾਂ ਨੇ ਸੰਤ ਸਮਾਗਮ ਕੀਤਾ, ਉਹ ਅੰਮ੍ਰਿਤਸਰੀ ਪਰਣ ਕਰਕੇ ਜਾਓ ਕਿ ਸਾਡੇ ਘਰ ਵਿੱਚ ਕੋਈ ਵੀ ਸਿੱਖ ਨਹੀਂ ਰਹੇਗਾ, ਸਾਰੇ ਸਿੱਖ ਬਣਨਗੇ। ਜਿਹੜਾ ਹਿੰਦੂ ਭਾਈ ਉਹ ਨਾ ਕਿਹੋ ਕਿ ਬਾਬਾ ਜੀ ਹੁਣ ਇੱਧਰ ਉੱਧਰ, ਨਹੀਂ ਉਹ ਹਿੰਦੂ ਧਰਮ ਜੇ ਕਾਇਮ ਹੋ ਗਿਆ, ਆਪਾਂ ਉਸ ਨਾਲ ਵੀ ਪਿਆਰ ਕਰ, ਉਸ ਨਾਲ ਵੀ ਹਮਦਰਦੀ ਕਰਾਂ। ਮੈਂ ਕਿਸੇ ਪੋਲੀਟੀਕਲ ਦੁਆਰਾ ਨਹੀਂ ਬੋਲ ਰਿਹਾ, ਕਿਉਂਕਿ ਜਦੋਂ ਆਪਰੇਸ਼ਨ ਕਰਨਾ ਹੋਵੇ ਨਾ, ਫਿਰ ਚੀੜ ਫਾੜ ਤਾਂ ਕਰਨੀ ਪਊਗੀ, ਮਵਾਦ ਕੱਢਣਾ ਪਊਗਾ, ਫਿਰ ਮਲਮ ਪੱਟੀ ਟਾਂਕੇ ਲੱਗਣ ਲੱਗਣ। ਜੇ ਅੰਦਰ ਰਸੌਲੀ ਥੋੜੀ ਵੀ ਰਹਿ ਗਈ ਨਾ, ਟਾਂਕੇ ਲਾਉਣ ਤੋਂ ਬਾਅਦ ਵੀ ਰਿਸ਼ਤਾ ਹੀ ਰੋ, ਚੀਰ ਫਾੜ ਕਰਨੀ ਪੈਣੀ। ਡਾਕਟਰ ਕੋ ਬੰਦਾ ਚਲਾ ਗਿਆ, ਟੋਪੀ ਵਾਲਾ ਗੁੱਸੇ ਹੋ ਕੇ ਨਾ ਜਾਈ ਭਾਈ, ਪਕੌੜੇ ਖਾਣੇ ਕੇ ਬਿਸ਼ਕ ਗੇੜਾ ਮਾਰ। ਆ ਟੋਪੀ ਇੱਕ ਇਹੋ ਜਿਹੀ ਸ਼ੈਤਾਨ ਆਦਮੀ ਨੇ ਕਾਢ ਕੱਢੀ ਹੈ। ਜਿਹੜੇ ਸਿੱਖ ਦੇ ਮੁੰਡੇ ਦੇ ਸਿਰ ਤੇ ਟੋਪੀ ਆ ਜਾਊ, ਉਸ ਘਰ 'ਚ ਨਾ ਦਾੜੀ ਕੇਸ ਰਹੂ ਨਾ ਸਿੱਖੀ ਰਹੂ, ਇਹ ਚੇਤੇ ਕਰ। ਤੇ ਸਾਡੀਆਂ ਡੀਪੀਆਂ ਹੁਣ ਤਾਂ ਸਿਆਲ ਨਿਕਲਦਾ ਜਾਂਦਾ ਨਾ, ਇਹਨੀ ਤਾਂ ਕੋਟੀ ਦੇ ਨਾਲੇ ਟੋਪਾ ਸੀ ਆਇਆ ਹੁੰਦਾ, ਜੰਮਦਿਆਂ ਦੇ ਟੋਪਾ ਚੜਾ ਦੇਣਾ। ਤੇ ਮਹਾਰਾਜ ਤਾਂ ਕਹਿੰਦੇ ਭਾਈ ਸਿੱਖ ਹੋਵੇ ਕਿ ਟੋਪੀ ਧਰ, 7 ਜਨਮ ਕੁਸ਼ਤੀ ਹੋਏ ਮਰੇ। ਟੋਪੀ ਵੀ ਬਾਰਡਰ ਵਾਲੀ ਹੁੰਦੀ ਹੈ, ਤੇ ਜੇ ਮੀਂਹ ਪਊਗਾ ਅੱਖਾਂ 'ਚ ਪਾਣੀ ਤਾਂ ਨਾ ਪਊ, ਪਰ ਨਾਲਾ ਵੱਧਮਾ ਹੋਵੇ ਤੇ ਪਾਣੀ ਥੋੜਾ ਜਿਹਾ ਗਾਂਹ ਪੈਂਦਾ ਹੁੰਦਾ ਨਾ, ਨੀਚ ਨਹੀਂ ਪੈਂਦਾ ਹੁੰਦਾ। ਇਸ ਤਰ੍ਹਾਂ ਦੀਆਂ ਟੋਪੀਆਂ ਭਾਈ ਨਾ ਜਾਂ ਗਿੱਚੀ ਪਿੱਛੇ ਨੂੰ ਕਰ ਲੈਣਗੇ, ਜਾਂ ਅੱਖਾਂ ਵੱਲ ਨੂੰ ਕਰ ਲੈਣਗੇ। ਆ ਵੇਖ ਲਓ ਭਾਈ, ਹੁਣ ਬਾਜਪਾਈ ਨੇ ਟੋਪੀਆਂ ਭੇਜੀਆਂ ਤੁਹਾਡੇ ਬੈਰੋ ਵਾਲਿਓ, ਜਾਂ ਅਡਵਾਨੀ ਨੇ ਭੇਜੀਆਂ ਹੋਣ, ਪਿਆ ਟੋਪੀਆਂ ਪੈਨੂੰ ਮੁਫ਼ਤ ਵੰਡੀਆਂ ਹੋਣ ਕਿਤੇ। ਉਹਦਾ ਵਿਚਾਰਾ ਸਾਡੇ ਵਰਗਾ ਛੜਾ ਬੰਦਾ, ਉਹਨੂੰ ਕੀ ਲੋੜ ਇਹੋ ਜਿਹਾ ਸਿਆਪੇ ਕਰਨ ਦੀ। ਹੋਲਾ ਮਹੱਲਾ ਅਸੀਂ ਕਥਾ ਕਰੀਏ, ਸਾਧੂ ਕਥਾ ਕਰਦੇ ਹਾਂ, ਬਚਨ ਨਿਕਲ ਗਿਆ ਅਗਲਾ ਵੀ ਹਿੰਦੁਸਤਾਨੀਓ ਤੁਹਾਡਾ ਪ੍ਰਾਈਮ ਮਿਨਿਸਟਰ ਇੱਕ ਸਾਧ ਲਿਆਵਾਂਗੇ ਬ੍ਰਹਮਚਾਰੀ ਆਦਮੀ। ਤੇ ਰੱਬ ਸੁਣਦਾ ਸੀ ਗੁਰੂ ਗੋਬਿੰਦ ਸਿੰਘ ਕੋਲ ਖੜਾ, ਬਾਜਪਾਈ ਆ ਗਿਆ। ਪਹਿਲਾਂ ਤਾਂ ਬਾਬਾ ਨਾਨਕ ਨੇ 13-13 ਤੋਲੀਆਂ, 13 ਦਿਨ ਰਿਹਾ, ਫਿਰ 13 ਮਹੀਨੇ, ਹੁਣ ਤੇ 5 ਸਾਲ ਪੂਰੇ ਕਰਾਵਾਂਗੇ ਨਾ। ਗੱਜ ਕੇ ਬੋਲੋ, ਤੇ ਜੇ ਭਾੜੀ ਤੁਹਾਡੀ ਪਰਚੀ ਉਹਦੇ ਨਾਲ ਰਹੀ ਨਾ, ਫਿਰ ਬਾਜਪਾਈ ਵਰਗਾ ਪ੍ਰਾਈਮ ਮਿਨਿਸਟਰ ਨੇ ਤੁਹਾਨੂੰ ਮਿਲਣਾ, ਜਿਹੜਾ 300 ਸਾਲੇ ਤੇ ਦੁਨੀਆ ਦੇ ਅੰਬੈਸਟਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੱਥੇ ਟਿਕਾ ਦੇਵੇ ਔਰ 1 ਅਰਬ ਰੁਪਇਆ ਦੇ ਜਾਵੇ, ਤੇ ਮਹਾਰਾਜਾ ਰਣਜੀਤ ਸਿੰਘ ਦੇ ਜਸ਼ਨਾਂ ਵਿੱਚ ਆ ਕੇ ਨਮਸਕਾਰਾਂ ਗੁਰੂ ਰਾਮਦਾਸ ਨੂੰ ਕਰ ਜਾਏ। ਪਰ ਤੁਹਾਨੂੰ ਜਿਹੜਾ ਬੋਤਲ ਸੰਘਾ ਵੀ ਦੇਵੇ ਨਾ ਡੱਟ ਤੇ ਪਾ ਕੇ, ਉਧਰ ਨੂੰ ਦੌੜ ਪਾਉਣੇ। ਜਿਹੜਾ ਹੱਥ ਫੜਾ ਦ ਫੇ ਬਿਸ਼ਕ ਢੋਣ ਤੇ ਗੋਡਾ ਰੱਖ ਕੇ ਜੁੱਤੀਆਂ ਫੇਰਦਾ ਰਹੇ ਟੋਟਰ ਚ, ਪਰ ਉਸ ਵੇਲੇ ਸ਼ਰਾਬ ਚਾਹੀਦੀ ਹੈ। ਇਹ ਤਾਂ ਸਾਡੀ ਅਕਲ, ਸੱਚ ਝੂਠ ਦਾ ਇੱਥੇ ਨਿਰਣਾ ਹੀ, ਇੱਥੇ ਤੇ ਗਾਂ ਊਠ ਬੱਕਰੀ ਭੇਡ ਬਸ ਇੱਕੋ ਹੀ ਮੁੱਲ ਬਣ ਗਿਆ। ਇੱਕ ਵਿਦਵਾਨ ਨੇ ਗੱਲ ਕਹੀ ਨਾ, ਪੁਰਾ ਨੇ ਆਏ ਕੇ ਬੇਖੈ ਤਹਨ ਬਸਿਆ ਜਾਏ, ਬੁਰਾ ਭਲਾ ਜਾਂ ਇੱਕ ਤਾਂ ਖਲ ਗੁੜ ਇੱਕ ਹੈ ਪਾਏ, ਖਲ ਦਾ ਭਾਵ ਹੀ ਉਹੀ ਤੇ ਗੁੜ ਦਾ ਭਾਵ ਹੀ ਉਹੀ ਹੈ। ਆ ਬਾਦਲ ਨੇ ਹਰ ਪਿੰਡ ਵਿੱਚ 2.5 ਕਰੋੜ ਗ੍ਰਾਂਟ ਦਿੱਤੀ ਹੈ, ਜਿੱਦਣ ਬੋਤਲ ਮਿਲ ਗਈ ਸਾਰੀ ਤੇ ਪੋਚਾ ਫਿਰ ਗਿਆ। ਗੱਜ ਕੇ ਬੋਲੋ, ਬੋਤਲ ਵਿੱਚ ਕਿੱਡੀ ਤਾਕਤ, ਸਭ ਕੁਝ ਭੁੱਲ ਗਿਆ। ਇਸ ਤਰ੍ਹਾਂ ਦੀ ਸਾਡੀ ਹਾਲਤ ਹੈ ਭਾਈ ਗੁਰਮੁਖ ਪਿਆਰੇ। ਮੈਂ ਤਾਂ ਕਹਿ ਸਾਡੀ ਤਾਂ ਬੋਟ ਹੀ ਨੀ ਨਾ ਬਣਾਈ ਹੈ ਨਾ ਪਾਈ ਹੈ, ਕਿਉਂਕਿ ਬਾਬਾ ਜਵਾਲਾ ਸਿੰਘ ਕਹਿੰਦੇ ਤੁਹਾਡੀ ਬੋਟ ਵੀ ਇੱਕੋ ਹੀ ਥਾਂ ਪੈ ਗਈ ਬਾਬੇ ਨਾਨਕ ਦੇ ਢੋਲ ਵਿੱਚ। ਅਸੀਂ ਤਾਂ ਕਿਸੇ ਪਾਰਟੀ ਨਾਲ ਲਿੰਕ ਨਹੀਂ, ਪਰ ਫਿਰ ਵੀ ਪੰਥਨਾ ਦਾ ਹਮਦਰਦੀ ਰੱਖਾਂਗੇ ਨਾ, ਜਿਹਦੇ ਟੁਕੜੇ ਖਾਂਦੇ ਹਾਂ ਗੁਰੂ ਗ੍ਰੰਥ ਦੇ। ਅਕਾਲ ਤਖਤ ਦੇ ਝੰਡੇ ਥੱਲੇ ਤਾਂ ਖੜਾਂਗੇ, ਝੰਡੀ ਥੱਲੇ ਨਹੀਂ ਖੜਨਾ ਆਪਾਂ, ਖੜਾਂਗੇ ਅਕਾਲ ਤਖਤ ਦੇ ਝੰਡੇ ਥੱਲੇ। ਸੋ ਸਾਧ ਸੰਗਤ ਜੀਓ, ਇਹ ਹਨ ਵਿਚਾਰਾਂ ਤੇ ਹੁਣ ਤੁਸੀਂ ਵੇਖ ਲਓ ਕੀ ਬਣ। ਜੇ ਤਾਂ ਮੁਸਲਮਾਨ ਬਣ, ਇਹ ਤਾਂ ਸੁਨਤ ਕਰਾਉਣੀ ਹੋਊ, ਕਈ ਦਿਨ ਹਕੀਮ ਤੋਂ ਮਲਮ ਪੱਟੀ ਵੀ ਕਰਾਉਣੀ ਹੋਊ। ਤੇ ਜੇ ਸਾਧ ਸੰਗਤ ਜੀ ਬੋਧੀ ਰੱਖਣੀ, ਫਿਰ ਟੈਂਡ ਕਢਾਉਣੀ ਪਊ, ਉਸ ਤਰ੍ਹਾਂ ਲੱਗ ਜਾ ਫਿਰ ਵੀ ਜ਼ਖਮ ਜ਼ੁਖਮ ਹੋ ਜਾਂਦਾ ਹੁੰਦਾ। ਤੇ ਜੇ ਸਿੱਖ ਬਣਨਾ ਤਕਲੀਫ ਕੋਈ ਨਹੀਂ, ਜਿਹੋ ਜਿਹਾ ਰੱਬ ਨੇ ਭੇਜਿਆ ਬਸ ਉਸੇ ਤਰ੍ਹਾਂ ਦਾ ਰਹਿਣਾ, ਕੋਈ ਬਨੋਟ ਨਹੀਂ ਬਣੀ। ਹੁਣ ਤੁਸੀਂ ਦੇ ਲਓ ਸੌਖਾ ਕਿਹੜਾ ਭਾਈ, ਜੇ ਤਾਂ ਸੁਨਤ ਵਾਲਾ ਕੰਮ ਸੁੱਖ ਫਿਰ ਉਹ ਵੇਖ ਲਿਓ, ਜੇ ਸਿੱਖਾਂ ਵਾਲਾ ਸੌਖਾ ਇਹ ਵੇਖ ਲਿਓ। ਅਸੀਂ ਤਾਂ ਗੱਲ ਤੁਹਾਨੂੰ ਦੱਸ ਦਿੱਤੀ, ਹੁਣ ਦੱਸੋ ਸੌਖਾ ਕਿਹੜਾ ਸਮਝਦੇ ਹਾਂ, ਬੋਲੋ ਭਾਈ ਹੱਥ ਖੜੇ ਕਰੋ, ਸੌਖਾ ਕਿਹੜਾ ਸਮਝਦੇ ਹਾਂ, ਕਰ ਦਿਓ ਡਰੀ ਕਿਉਂ ਜਾਂਦੇ ਹਨ। ਕੋਈ ਨੀ ਪੈਸਾ ਲੈ ਕੇ ਆਇਆ ਤੁਹਾਡੀ ਸੁਨਤ ਕਰੇ, ਜਿਹੋ ਜਿਹਾ ਰੱਬ ਨੇ ਜਮਾਏ ਆ ਬਸ ਉਹੋ ਜਿਹਾ ਰੱਖਣਾ, ਬਲਕਿ ਤੁਹਾਨੂੰ ਹੋਰ ਦਿੱਤਾ ਜਾਊ, ਕੁਝ ਲਿਆ ਨੀ ਜਾਊਗਾ, ਕੰਗਾ ਵੀ ਦੇਵਾਂਗੇ ਕੇਸ ਬਾਹਣ, ਕੜਾ ਵੀ ਮਿਲੂਗਾ, ਰੱਖਿਆ ਵਾਸਤੇ ਕਿਰਪਾਨ ਵੀ ਮਿਲੂਗੀ, ਇੱਜ਼ਤ ਵਾਸਤੇ ਕਛਹਿਰਾ ਮਿਲੂਗਾ। ਇੱਕ ਬੀਬੀ ਆ ਰਾਜਸਥਾਨ ਫੀਡਰ ਚ ਬਾਬਾ ਜੀ ਰੁੜੀ ਜਾਏ, ਉਹਦੇ ਤੇੜ ਕਛਹਿਰਾ, ਉਹ ਮੁਸਲਮਾਨ ਥਾਣੇਦਾਰ ਜਾਵੇ ਆਪਣੇ ਟੀਮ ਨਾਲ, ਕਹਿੰਦਾ ਲਾਸ਼ ਕੱਢੋ, ਜਿਲੇ ਕੱਢਿਆ ਸਿੱਖ ਬੀਬੀ, ਕਹਿੰਦੇ ਜੇ ਬੁਰਕਾ ਹੁੰਦਾ ਸਾੜੀ ਹੁੰਦਾ ਅੱਜ ਇਹ ਬੀਬੀ ਦੀ ਇੱਜ਼ਤ ਕੀ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ, ਤੇਰਾ ਕਛਹਿਰਾ, ਮਰਿਆਂ ਦੀ ਵੀ ਇੱਜ਼ਤ, ਜਿੰਦਿਆਂ ਦੀ ਵੀ ਇੱਜ਼ਤ। ਉਹ ਥਾਣੇਦਾਰ ਦੇ ਮਨ ਤੇ ਇੰਨਾ ਪ੍ਰਭਾਵ ਪਿਆ, ਅਕਾਲ ਤਖਤ ਆ ਕੇ ਪਰਿਵਾਰ ਸਵੇਰ ਮੁਸਲਮਾਨ ਅੰਮ੍ਰਿਤ ਛਕ ਗਿਆ। ਅਸੀਂ ਸਿੱਖਾਂ ਦੇ ਘਰ ਜੰਮ ਕੇ ਸਾਹ ਬਾਂਦਰ ਕੱਛਾਂ ਪਾਈ ਫਿਰਦੇ, ਨਿਗਰਾਂ ਪਾਈ ਫਿਰਦੇ, ਟੋਪੀਆਂ ਰੱਖੀ ਫਿਰਦੇ। ਅੱਜ ਸਾਡੀ ਸਿੱਖੀ ਕਿਧਰੇ, ਢਾ ਕਿਨ ਲਾਈ ਹੈ ਸਿੱਖਾਂ ਨੇ, ਹੀ ਸਿੱਖੀ ਨੂੰ ਢਾ ਲਾਈ ਹੈ, ਦੂਜੇ ਕਿਸੇ ਤੀਜੇ ਨੇ ਨਹੀਂ ਲਾਈ। ਮਹਾਰਾਜ ਦਸਮ ਪਾਤਸ਼ਾਹ ਨੂੰ ਪੁੱਛਿਆ ਸੀ ਕਿ ਮਹਾਰਾਜ ਤੁਹਾਡੇ ਸਿੱਖ ਦੀ ਗਿਣਤੀ ਬਹੁਤ ਥੋੜੀ ਹੈ, ਦੂਜਿਆਂ ਦੀ ਬਹੁਤ। ਕਹਿੰਦੇ ਸਿੱਖ ਨੂੰ ਕੋਈ ਨੀ ਮਾਰ ਸਕਦਾ, ਜਿਵੇਂ ਲੋਹੇ ਨੂੰ ਲੋਹਾ ਵੱਢਦਾ, ਹੀਰੇ ਨੂੰ ਹੀਰਾ ਕੱਟਦਾ, ਸਿੱਖ ਹੀ ਜਦੋਂ ਸਿੱਖਾਂ ਦੀਆਂ ਜੜਾਂ ਵੱਢਣਗੇ ਉਦੋਂ ਹੀ ਸਿੱਖੀ ਨੂੰ ਢਾਲ ਲਵਾਂਗੇ। ਅੱਜ ਸਿੱਖ ਹੀ ਸਿੱਖੀ ਦਾ ਨੁਕਸਾਨ ਕਰ ਰਹੇ, ਕੌਣ ਕਰ ਰਿਹਾ? ਇਹ ਤਾਂ ਚੰਦ ਸਾਧੂ ਰਹਿ ਗਏ ਜਿਹੜੇ ਯਤਨ ਕਰਦੇ ਹਨ ਸਿੱਖੀ ਬਚ ਜਾਏ। ਉਹਨਾਂ ਵਿਰੁੱਧ ਪ੍ਰਚਾਰ ਇੰਨਾ ਹੋ ਰਿਹਾ ਕਿ ਸਾਧੂ ਹੈ ਕੋਈ, ਲੋਕ ਨਿਸ਼ਰਦ ਹੋ ਗਏ। ਉਹਨੀ ਕਿਹਾ ਵੀ ਸਿੱਖਾਂ 'ਚ ਤਾਂ ਕੋਈ ਸੰਤ ਰਿਹਾ ਨਹੀਂ, ਆਪਾਂ ਹੁਣ ਦੂਜਿਆਂ 'ਚ ਲੱਜੀ, ਕੋਈ ਤਾਂ ਰਾਧਾ ਸੋਨੇ 'ਚ ਲੱਜਣ ਤੁਰ, ਕੋਈ ਨੂਰ ਮੈਲੀਆਂ 'ਚ ਲੱਜਣ ਤੁਰ, ਕੋਈ ਕਿਸੇ ਹੋਰ 'ਚ ਲੱਜਣ ਤੁਰ। ਜਦੋਂ ਤੁਸੀਂ ਇੱਕੋ ਹੀ ਫਤਵਾ ਦਿੱਤਾ ਵੀ ਸਿੱਖਾਂ 'ਚ ਕੋਈ ਸਾਧ ਰਿਹਾ ਹੀ ਨਹੀਂ, ਗੁਰੂ ਗ੍ਰੰਥ ਹੀ ਸੰਤ ਹਨ, ਹੋਰ ਕੋਈ ਸੰਤ ਨਹੀਂ, ਉਹ ਲੋਕ ਲੱਜਣ ਲੱਗ ਪਏ। ਕੋਈ ਸੰਤ ਹੋਵੇ ਜਿਹੜਾ ਸਾਨੂੰ ਗਿਆਨ ਦੀ ਗੱਲ ਦੱਸੇ, ਤੁਸੀਂ ਇਹ ਗੱਲਾਂ ਕਰ ਕਰਕੇ ਸਿੱਖ ਧਰਮ ਵਿੱਚੋਂ ਸਿੱਖਾਂ ਨੂੰ ਬਾਹਰ ਕੱਢ ਦਿੱਤਾ। ਅੱਜ ਜਿਸ ਵੇਲੇ ਉਹਨਾਂ ਲੋਕਾਂ ਦੀ ਚੜ੍ਹਾਈ ਹੋ ਗਈ, ਤੁਹਾਡੇ ਭਾ ਦੀ ਭਾਜੜ ਬਣੀ ਹੋਈ ਹੈ, ਤੇ ਵੋਟਾਂ ਵਾਸਤੇ ਤੁਹਾਡੇ ਲੀਡਰਾਂ ਨੂੰ ਵੀ ਉਹਨਾਂ ਦੇ ਅੱਗੇ ਭੀਖ ਮੰਗਣੀ ਪੈ ਰਹੀ ਹੈ। ਸਿੱਖ ਧਰਮ ਦੀ ਕਤਾਰ ਵਿੱਚੋਂ ਕਿਨ ਕੱਢਿਆ ਜਿਨ੍ਹਾਂ ਨੇ ਸਿੱਖ ਸਾਧੂਆਂ ਦੇ ਵਿਰੁੱਧ ਪ੍ਰਚਾਰ ਕੀਤਾ? ਸਿੱਖ ਸਾਧੂ ਗੁਰਦੁਆਰੇ ਬਣਾਉਂਦੇ ਹਨ, ਨਿਸ਼ਾਨ ਚਲਾਉਂਦੇ ਹਨ, ਸੰਖ ਮਰਮਰ ਲਾਉਂਦੇ ਹਨ, ਦਰਿਆਵਾਂ ਤੇ ਪੁਲ ਬੰਨ ਦਿੱਤੇ ਹਨ, ਸੋਨੇ ਲਾ ਦਿੱਤੇ ਹਨ, ਪਰਕਰਮਾ ਚੌੜੀਆਂ ਕਰ ਦਿੱਤੀਆਂ ਹਨ, ਸਕੂਲ ਕਾਲਜ ਹਸਪਤਾਲ ਮਾਡਲ ਸਕੂਲ ਵੀ ਬਣਾ ਕੇ ਖੜੇ ਕਰ ਦਿੱਤੇ ਹਨ, ਦੇਸਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ, ਟਕਸਾਲਾਂ ਚਲਾਉਂਦੇ ਹਨ, ਨਸ਼ੇ ਛਡਾਉਂਦੇ ਹਨ, ਲੰਗਰ ਚਲਾਉਂਦੇ ਹਨ, ਥਾਂ ਥਾਂ ਦੀਵਾਨ ਕਰ ਕਰ ਲੋਕਾਂ ਨੂੰ ਉਜਾਗਰ ਕਰਦੇ ਹਨ। ਫਿਰ ਦੱਸੋ ਇਹਨਾਂ ਨੂੰ ਸਰੋਪੇ ਦੇਣੇ ਚਾਹੀਦੇ ਸੀ ਕਿ ਇਹਨਾਂ ਦੀ ਭੰਡੀ ਕਰਨੀ ਚਾਹੀਦੀ ਸੀ? ਜਦੋਂ ਤੁਸੀਂ ਇਹਨਾਂ ਦੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਇਹਨਾਂ ਦੀ ਨਰਾਦਰੀ ਕਰੋਗੇ, ਇਹਨਾਂ ਦਾ ਹੌਸਲਾ ਪਸਤ ਹੋ ਜਾਏਗਾ, ਹੋਵੇਗਾ ਤਾਂ ਨਹੀਂ? ਅਸੀਂ ਤਾਂ ਆਪਣਾ ਫਰਜ਼ ਸਮਝ ਕੇ ਕਰਨਾ ਗੁਰੂ ਨਾਨਕ ਦਾ, ਮਨੁੱਖ ਦੀ ਸੇਵਾ ਨਹੀਂ, ਦਸਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੇਵਾ ਕਰਨੀ ਹੈ। ਪਰ ਸਾਰੇ ਬੰਦਿਆਂ ਦਾ ਮਨ ਬਲਵਾਨ ਨਹੀਂ, ਹੌਸਲਾ ਢਾ ਕੇ ਬਹਿ ਗਏ, ਨੁਕਸਾਨ ਕਿਹਦਾ ਹੋਊਗਾ? ਤੁਸੀਂ ਆਪ ਵਿਚਾਰ, ਪੰਥ ਰਹੂਗਾ ਤੇ ਗੁਰੂ ਗ੍ਰੰਥ ਰਹੂਗਾ, ਜੇ ਪੰਥ ਹੀ ਨਾ ਰਿਹਾ ਗੁਰੂ ਗ੍ਰੰਥ ਦਾ ਸਤਿਕਾਰ ਕਿਵੇਂ ਰਹੂਗਾ? ਪੰਥ ਤਾਂ ਰਹੂਗਾ ਜੇ ਸੰਤ ਰਹੂਗਾ, ਜੇ ਸੰਤ ਨਹੀਂ ਰਹੂਗਾ ਤੇ ਪੰਥ ਵੀ ਨਹੀਂ ਰਹੂਗਾ। ਮੈਂ ਤਾਂ ਤੁਹਾਨੂੰ ਅੱਜ ਅਖੀਰਲੀ ਗੱਲ ਦੱਸ ਲਿਆ, ਮੈਂ ਨਹੀਂ ਬੋਲਿਆ, ਅੱਜ ਤਾਂ ਬਾਬਾ ਮਾਨਕ ਚੰਦ ਹੀ ਬੋਲਿਆ। ਗੱਜ ਕੇ ਬੋਲੋ, ਗੁਰੂ ਅਮਰਦਾਸ ਜੀ ਨਾਲ ਜੁੜੇ ਸੀ, ਜ਼ਿਲ੍ਹੇ ਆਏ ਤੇ ਬਾਬਾ ਮਾਨਕ ਚੰਦ ਨੂੰ ਨਮਸਕਾਰ ਕੀਤੀ ਕਿ ਮਹਾਂਪੁਰਖੋ ਸਾਡੇ ਵੀ ਤਾਂ ਬੇਅੰਤ ਹੋਣ ਤਾਈਆਂ ਹੋ ਸਕਦੀਆਂ, ਤੁਸੀਂ ਗੁਰੂ ਅਮਰਦਾਸ ਨਾਲ ਭੇਦ ਗੁਰਸਿੱਖ ਸੀ, ਤੁਹਾਡੇ ਨਗਰ ਵਿੱਚ ਆਏ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਅਮਰਦਾਸ ਜੀ ਇਸ ਧਰਤੀ ਦੇ ਤੁਹਾਡੇ ਚਰਨ ਪਏ, ਇਸ ਇਲਾਕੇ 'ਚ ਆਏ, ਜੋ ਤੁਹਾਨੂੰ ਮਨਜ਼ੂਰ ਹੋਇਆ ਉਹੀ ਬੁਲਾਇਆ। ਹੁਣ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰ ਲਿਓ, ਵਿਆਖਿਆ ਸਿੱਖੀ ਉੱਪਰ ਕੀਤੀ, ਸਿੱਖ ਦੀ ਕਿੰਨੀ ਤਾਕਤ, ਸਤਿਯੁਗ ਵਿੱਚ ਵੀ ਧਰਮ ਦਾ ਰਾਜ ਆਇਆ ਸਿੱਖ ਦੁਆਰਾ, ਤ੍ਰੇਤੇ 'ਚ ਵੀ ਦੁਆਪਰ ਔਰ ਕਲਯੁਗ ਵਿੱਚ ਰਾਜ ਪਲਟਾ ਹੋਇਆ, ਦੋ ਸਾਹਿਬਜ਼ਾਦਿਆਂ ਨੇ ਉਹ ਸਿੱਖ ਸਨ, ਉਹਨਾਂ ਦੁਆਰਾ ਹੀ ਹੋਇਆ। ਜੇ ਅੱਜ ਵੀ ਸਿੱਖ ਬਣ ਜਾਣਗੇ ਹਲੇਮੀ ਰਾਜ ਹੁਣ ਵੀ ਆ ਗਿਆ, ਸਭ ਸਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ। ਸਾਡੇ ਨੌਜਵਾਨਾਂ ਨੇ ਸਟੇਨਾਂ ਬਰੇਨਾਂ ਚੁੱਕੀਆਂ, ਅਸੀਂ ਬਹੁਤ ਸਮਝਾਉਂਦੇ ਰਹੇ ਕਿ ਕਾਕਾ ਦਾਨੇ ਬੰਦਿਆਂ ਤੋਂ ਵਿਚਾਰ ਲੈ ਕੇ ਤੁਰੋ, ਸਟੇਨਾਂ ਬਰੇਨਾਂ ਨਾਲ ਮੇਰੇ ਰਾਜ ਨਹੀਂ ਮਿਲਦੇ। ਜ਼ੋਰ ਨਾ ਰਾਜ ਮਾਲ ਮਨਸੋਰ, ਜ਼ੋਰ ਨਾ ਤੇ ਸ਼ੋਰ ਸ਼ਰਾਬਾ ਕਰਨਾ ਰਾਜ ਨਹੀਂ ਮਿਲਦਾ ਹੁੰਦਾ, ਅਕਲ ਔਰ ਬੁੱਧੀ। ਕਹਾਣੀ ਤੁਸੀਂ ਕਈ ਵਾਰੀ ਪੜ੍ਹੀ ਸੁਣੀ ਹੈ, ਜੰਗਲ ਦਾ ਜਾੜਾ ਸ਼ੇਰ ਕਰਦਾ ਬਨਚਰ ਨੇ ਸਲਾਹ, ਬਾਰੀ ਬੰਨ ਲਈ ਸ਼ੇਰ ਮੰਨ ਗਿਆ, ਸ਼ਹਿਜ ਦੀ ਬਾਰੀ ਆਇਆ ਵੀ ਦੇਰੀ ਨਾ, ਕਹਿੰਦਾ ਦੇਰੀ ਨਾ ਆਇਆ, ਕਹਿੰਦਾ ਜੀ ਹੋਰ ਸ਼ੇਰ ਮਿਲ ਪਿਆ ਸੀ, ਹੁਣ ਸ਼ੇਰ ਕਿੱਥੋਂ ਬਰਦਾਸ਼ਤ ਤੇ ਕਿੱਥੇ ਦਿਖਾ, ਖੂਹ ਤੇ ਲੈ ਗਿਆ, ਕਹਿੰਦਾ ਵੇਖੋ ਜੀ ਹੁਣ ਸ਼ਹਿਜ ਦੀ ਵੀ ਫੋਟੋ ਦਿਸੇ ਸ਼ੇਰ ਦੀ, ਉਹ ਬੱਬੋ ਮਾਰੇ ਉਧਰੋਂ ਵੀ ਬੋਬਾ ਆਵੇ, ਉਹਨੇ ਛਾਲ ਮਾਰੀ ਸ਼ੇਰ ਡੁੱਬ ਕੇ ਮਰ ਗਿਆ, ਸ਼ਹਿਜ਼ਾਦਾ ਤਾਂ ਛੋਟਾ ਜਿਹਾ ਜਾਨਵਰ ਸੀ। ਕਹਾਣੀ ਝੂਠੀ ਹੋਵੇ ਜਾਂ ਸੱਚੀ, ਭਾਵ ਅਰਥ ਲੈਣਾ ਹੈ, ਅਕਲ ਵੱਡੀ ਕੇ ਭੈਣ, ਦੁਨੀਆਂ ਤੇ ਅਕਲ ਵੱਡੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚਾ ਦਾਨ, ਅਕਲ ਤੋਂ ਕੰਮ ਨਹੀਂ ਲਿਆ। ਜੋ ਬਰਬਾਦੀ ਤੁਹਾਡੀ ਹੋਈ ਹੈ ਤੁਸੀਂ ਹੁਣ ਉਹਨੂੰ ਭੁੱਲ ਜ਼ਰੂਰ ਗਏ ਹੋ, ਜਿਹਨੀ ਕੀਤੀ ਤੁਸੀਂ ਜਫੀਆਂ ਵੀ ਉਹਨਾਂ ਨਾਲ ਪਾ ਲਈਆਂ ਹਨ, ਇਹ ਤੁਹਾਡੀ ਔਰ ਤੁਹਾਡੀ ਮਰਜ਼ੀ। ਅਸੀਂ ਤਾਂ ਸਦਾ ਆਨੰਦ ਹਾਂ, ਸਾਨੂੰ ਕੀ ਫਰਕ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵਕਾ ਨਾਸ। ਅਸੀਂ ਨਾ ਤਾਂ ਕਿਸੇ ਮੁੰਡੇ ਲਈ ਐਡਮਿਸ਼ਨ ਲੈਣੀ, ਨਾ ਕਿਸੇ ਨਿਆਣੇ ਨੂੰ ਕੁਰਸੀ ਦਵਾਉਣੀ, ਇਹ ਲੋੜ ਤੁਹਾਨੂੰ ਗ੍ਰਿਸਤੀਆਂ ਨੂੰ ਪੈਣੀ। ਸਾਨੂੰ ਜਿਹੜਾ ਰਾਜ ਮਹਾਰਾਜ ਨੇ ਦਿੱਤਾ ਇਹ ਵੋਟਾਂ ਵਾਲਾ ਰਾਜ ਨਹੀਂ, ਤੁਹਾਡੀ ਪਰਚੀ ਦਾ ਰਾਜ ਨਹੀਂ, ਇਹ ਹੈ ਆਤਮਾ ਗਿਆਨ ਦਾ ਸੱਚਾ ਸਾਮਰਾਜ, ਨਿਹਕੰਟਕ ਰਾਜ ਸਦਾ ਹਰ ਕੇਰਾ, ਨਾ ਆਵੇ ਨਾ ਜਾਈ, ਸਾਧੂ ਉਹ ਰਾਜ ਮਿਲ ਜਾਂਦਾ ਜਿਹੜਾ ਕਦੀ ਆਉਂਦਾ ਜਾਂਦਾ ਹੀ ਨਹੀਂ, ਇਹ ਤਾਂ ਸਦਾ ਦਾ ਰਾਜ, ਇਹ ਤਾਂ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ, ਅਵਚਲ ਨੀਵ ਰਖਾਈ, ਸੱਚਾ ਸਾਮਰਾਜ ਸਾਧੂ ਨੂੰ ਪ੍ਰਾਪਤ ਹੁੰਦਾ ਜਦੋਂ ਉਹਨੂੰ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ। ਕਹਿੰਦੇ ਹਨ ਬਾਣੀ ਵਿੱਚ, ਸਾਧ ਸੰਗਤ ਜੀਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ। ਇੱਕ ਮਹਾਤਮਾ ਸਿਕੰਦਰ ਆਇਆ ਇਸ ਦੇਸ਼, ਕਿਸੇ ਨੇ ਕਿਹਾ ਜੀ ਇਸ ਦੇਸ਼ 'ਚ ਸਾਧੂ ਬੜੇ ਹੁੰਦੇ ਆ, ਪਹੁੰਚੇ ਹੋਏ, ਕਹਿੰਦੇ ਹੈ, ਕਹਿੰਦੇ ਤੁਹਾਡੇ ਨੇੜੇ ਉਹ ਕੁੱਲੀ 'ਚ, ਕਹਿੰਦੇ ਬੁਲਾਓ, ਨਹੀਂ ਆਏ, ਗੁਆ ਹੁਕਮਤੀਆ ਨਹੀਂ ਆਏ, ਕਹਿੰਦੇ ਸਿਕੰਦਰ ਮਹਾਰਾਜ ਬੁਲਾ ਰਹੇ, ਕਹਿੰਦੇ ਤੁਹਾਡਾ ਸਿਕੰਦਰ ਉਹ ਹਮਾਰਾ ਨਹੀਂ, ਕਹਿੰਦੇ ਮਹਾਰਾ ਹੁਣ ਤਾਂ ਆਪ ਹੀ ਜਾਣਾ, ਉਹ ਨਿਮਰਤਾ ਸਿਕੰਦਰ ਆ ਗਿਆ, ਤਾਜ ਰੱਖਿਆ ਕੋਈ ਸੇਵਾ ਦੇ ਵਾਦੇ ਕਹਿੰਦੇ ਸਿਆਲ ਦਾ ਮਹੀਨਾ ਮੈਂ ਤਾਂ ਧੁੱਪ ਸੇਕ ਰਿਹਾ ਤੂੰ ਮੋਹਰੇ ਖੜ ਕੇ ਮੈਨੂੰ ਛਾਂ ਕਰਤੀ ਕਹਿੰਦਾ ਮੇਰੀ ਧੁੱਪ ਵੀ ਖੋਲੀ ਜਿਹੜਾ ਰੱਬ ਦੇ ਰਿਹਾ ਪਰੇ ਹੋ ਜਾਏ ਕਹਿਣ ਲੱਗੇ ਤੁਮ ਕੌਣ ਹੋ ਕਹਿੰਦਾ ਹਮ ਸਿਕੰਦਰ ਕਹਿਣ ਲੱਗੇ ਸਿਕੰਦਰ ਕਿਵੇਂ ਕਹਿੰਦਾ ਮੈਂ ਜੁਨਾਨ ਔਰ ਸਾਰਾ ਹਿੰਦੁਸਤਾਨ ਜਿੱਤ ਲਿਆ ਕਹਿੰਦੇ ਇਸ ਕਰਕੇ ਸਿਕੰਦਰ ਹੋ ਕਹਿੰਦੇ ਹਾਂ ਕਹਿੰਦੇ ਦੱਸੋ ਕਿੰਨੇ ਕੁਇੰਟਲ ਰੋਜ਼ ਰੋਟੀਆਂ ਖਾਂਦੇ ਹੋ ਕਹਿੰਦੇ ਜੀ ਬੰਦਾ ਕੁਇੰਟਲ ਤਾਂ ਕੋਈ ਵੀ ਨਹੀਂ ਖਾਂਦਾ ਦੋ ਚਾਰ ਹੀ ਖਾਂਦਾ ਪਾਣੀ ਕਿੰਨੇ ਕਨਾਸਤਰ ਪੀਂਦੇ ਹੋ ਕਹਿੰਦੇ ਜੀ ਕਨਾਸਤਰ ਕੌਣ 5-7 ਕਿਲੋ ਪੀ ਲੈਂਦਾ ਹੋ ਬੰਦਾ ਕਹਿੰਦੇ ਅੱਛਾ ਫਿਰ ਜੁਨਾਨ ਦੇ ਵਿੱਚ ਤੈਨੂੰ 2 ਰੋਟੀਆਂ ਨਾ ਮਿਲੀ ਉੱਥੇ 4 ਗਲਾਸ ਪਾਣੀ ਦੇ ਨਾ ਮਿਲੇ ਇਹਨੂੰ ਕੀ ਲੈਣਾ ਕੱਪੜਾ ਕਿੰਨੇ ਥਾਂ ਪਹਿਨਦਾ ਮਹਾਰਾਜ 3-4-5 ਮੀਟਰ ਦਾ ਬਣ ਜਾਂਦਾ ਆਹ ਸਾਰਾ ਸੂਟ ਕਹਿੰਦੇ ਉੱਥੇ ਇੰਨਾ ਕੱਪੜਾ ਨਹੀਂ ਮਿਲਿਆ ਸੌਣ ਵਾਸਤੇ ਕਿੰਨੇ ਮਰੱਬੇ ਚਾਹੀਦੇ ਤੈਨੂੰ ਕਹਿੰਦੇ ਮਹਾਰਾਜ 3.5 ਹੱਥ ਜਗ੍ਹਾ ਬੰਦੇ ਨੂੰ ਆਪਣੇ ਹੱਥ ਚਾਹੀਦੇ ਹੁੰਦੇ ਕਹਿੰਦੇ ਜੁਨਾਨ 'ਚ ਇੰਨੀ ਜਗ੍ਹਾ ਨਹੀਂ ਮਿਲੀ ਸੌਣ ਲਈ ਚਾਰ ਪਾਈ ਨਹੀਂ ਮਿਲੀ ਉਹਦੇ ਪੈਰਾਂ ਤੋਂ ਮਿੱਟੀ ਨਿਕਲਣ ਲੱਗ ਕਹਿੰਦਾ ਹੁਣ ਕਿਆ ਕਰੇਗਾ ਕਹਿੰਦਾ ਜੁਨਾਨ ਜਾਵਾਂਗਾ ਬਹੁਤ ਵੱਡਾ ਕਿਲਾ ਬਣਾਵਾਂਗਾ ਝੰਡਾ ਚਲਾਵਾਂਗਾ ਉਹਦੇ ਦੁਆਲੇ ਖਾਲੀ ਖੋਦ ਦਿਆਂਗਾ ਪਾਣੀ ਨਾ ਭਰ ਜਾਂਗਾ ਦੁਸ਼ਮਣ ਆਵੇ ਉੱਤੇ ਜਾਲ ਲਾ ਦਿਆਂਗਾ ਸ਼ਸਤਰ ਧਾਰੀ ਪਹਿਰੇਦਾਰ ਹੋਣਗੇ ਅੰਦਰ ਪਲੰਗ ਹੋ ਚੰਗੇ ਰਾਣੀ ਨਾਲ ਵਿਆਹ ਹੋ ਔਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਹਰ ਤਰ੍ਹਾਂ ਦੇ ਮੇਵੇ ਹਰ ਤਰ੍ਹਾਂ ਦੇ ਹੀਰੇ ਜਵਾਹਰ ਮਾਇਆ ਬਭੂਤੀ ਐਸ਼ ਵਰ ਫਿਰ ਇੰਨੇ ਪਹਿਰੇਦਾਰਾਂ ਦੀ ਲੋੜ ਮਹਾਰਾਜ ਮੈਨੂੰ ਕੋਈ ਮਾਰ ਨਾ ਜਾਵੇ ਕਹਿੰਦੇ ਮਰਨ ਦਾ ਡਰ ਕਿਉਂ ਆ ਕਹਿੰਦੇ ਮੈਂ ਮਾਰੇ ਬਹੁਤ ਆ ਕਹਿੰਦੇ ਇੰਨਾ ਸਿਆਪਾ ਨਾ ਕਰਦਾ ਤੇ ਇੰਨਾ ਅਡੰਬਰ ਕਰਨ ਦੀ ਕੀ ਲੋੜ ਸੀ ਖਾਣੀਆਂ 2 ਰੋਟੀਆਂ ਪੀਣਾ ਪਾਣੀ ਤੇ ਬੇਆਰਾਮੀ ਦੀ ਨੀਂਦ ਖਰੀਦੀ ਉਹ ਤੂੰ ਸਿਕੰਦਰ ਹੈ ਕਿ ਦੁਨੀਆਂ ਦਾ ਮੂਰਖ ਹੈ ਸਿਕੰਦਰ ਦਾ ਤਾਜ ਜਿਹੜੇ ਸਿਰ ਨੀਵਾਂ ਹੋਇਆ ਨਾ ਤੇ ਮਹਾਤਮਾ ਦੇ ਚਰਨਾਂ 'ਚ ਡਿੱਗ ਪਿਆ ਮਹਾਤਮਾ ਤਾੜੀ ਮਾਰ ਕੇ ਹੱਸ ਪਏ ਬਾਦਸ਼ਾਹ ਹੈ ਦੁਨੀਆਂ ਕੇ ਮੋਹਰ ਮੇਰੀ ਸ਼ਤਰੰਜ ਕੇ ਦਿਲ ਲਗੀ ਕੀ ਚਾਲ ਹੈ ਸਭ ਰੰਗ ਸੁਲਹ ਜੰਗ ਕੇ ਬਾਦਸ਼ਾਹ ਜੰਗ ਕਰਕੇ ਲੋਕਾਂ ਨੂੰ ਮਾਰ ਕੇ ਲੜਕੀਆਂ ਬੇਵਾ ਕਰਕੇ ਬੱਚੇ ਯਤੀਮ ਕਰਕੇ ਬਾਦਸ਼ਾਹ ਕਹਾਉਂਦਾ ਸੰਤ ਉਜੜਿਆਂ ਹੋਇਆਂ ਦੇ ਘਰ ਵਸਾ ਕੇ ਸੰਤ ਕਹਾਉਂਦਾ ਹੈ ਇਸ ਕਰਕੇ ਸੰਤ ਦਾ ਆਤਮਾ ਗਿਆਨ ਦਾ ਰਾਜ ਸੱਚਾ ਸਾਮਰਾਜ ਇਹ ਆਉਣੇ ਵਾਲਾ ਚਲੇ ਜਾਣ ਵਾਲਾ ਸੰਤ ਦਾ ਰਾਜ ਸਦਾ ਰਹਿਣ ਵਾਲਾ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਚ ਰੱਖੀ ਕਰਤਾਰੇ ਬਾਦਸ਼ਾਹ ਸਾ ਸਾ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਇਸ ਹਲੇਮੀ ਰਾਜ ਦੇ ਭਾਈਵਾਲ ਬਣਨਾ ਹੈ ਫਿਰ ਮਹਾਤਮਾ ਜਨਾਂ ਦੀ ਸੰਗਤ ਕਰਿਆ ਕਰੋ ਸੰਤ ਸਮਾਗਮਾਂ 'ਚ ਵਿਚਾਰ ਲੈ ਕੇ ਗ੍ਰਹਿਣ ਕਰੋਗੇ ਫਿਰ ਤੁਹਾਡਾ ਸੰਤ ਸਮਾਗਮ ਭਾਈ ਸਫਲ ਹੋ ਜਾਊਗਾ ਹੁਣ ਬਾਬਾ ਜੀ ਨੇ ਠਾਰ ਮਾਰ ਦਿਆ ਫਿਰ 19ਵਾਂ ਆ ਜਾਣਾ ਫਿਰ ਸਿਫਰ ਆ ਜਾਣਾ ਸਿਫਰ ਨੂੰ ਨਾ ਜਪੀ ਪਾਇਓ ਦੂਣੀ ਦਵੈਤ ਨਾਲ ਨਾ ਜੁੜਿਓ ਇੱਕ ਨਾਲੇ ਜੁੜੇ ਰਹੋ ਕਰਾਇਓ ਜਿੰਨੇ ਮਰਜ਼ੀ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰ ਲਿਓ ਭੁੱਲ ਚੁੱਕ ਦੀ ਖਿਮਾ ਅੰਦ ਵਿੱਚ ਸੰਤ ਬਾਬਾ ਦਵਿੰਦਰ ਸਿੰਘ ਜੀ ਦਾ ਸਾਰੇ ਸੇਵਾਦਾਰਾਂ ਦਾ ਨਗਰ ਔਰ ਇਲਾਕੇ ਦੀਆਂ ਦੂਰੋਂ ਨੇੜੇ ਹੋਈਆਂ ਸਮੂਹ ਸਾਰੇ ਵਿਦਵਾਨਾਂ ਦਾ ਤੇ ਗ੍ਰੰਥੀ ਸਿੰਘੋ ਤੁਹਾਡਾ ਤੇ ਮੂਵੀ ਵਾਲਿਆ ਤੇਰਾ ਵੀ ਕਿਉਂਕਿ ਬਾਅਦ 'ਚ ਵੀ ਸੰਤ ਸਮਾਗਮ ਚੱਲਦਾ ਰਹੂ ਜੇ ਨਾ ਬਣਾਉਂਦਾ ਫਿਰ ਅੱਜ ਇੱਥੇ ਹੀ ਰਹਿ ਜਾਣਾ ਸੀ ਕੋਈ ਚੇਤੇ ਕਰਕੇ ਲੈ ਜਾਂਦਾ ਕਿਤੇ ਕਿਤੇ ਕੋਈ ਭੁੱਲਿਆ ਚੁੱਕਿਆ ਵੇਖ ਲਿਆ ਕਰੂ ਫਿਰ ਟਾਉਣਾ ਵੱਜ ਜਾਊਗਾ ਇਸ ਕਰਕੇ ਤੇਰਾ ਵੀ ਭਾਈ ਧੰਨਵਾਦ ਮੂਵੀ ਖੜੀ ਲੱਤਾਂ ਵਾਲੀ ਤੈਨੂੰ ਵੀ ਖੜੀ ਲੱਤੀ ਖੜਨਾ ਪਿਆ ਤੇਰੀ ਵੀ ਸੇਵਾ ਬਹੁਤ ਕਿਉਂਕਿ ਉਹ ਵੀ ਸੇਵਕ ਰਹੇ ਨਾ ਹਾਸਤੀ ਸਿਰ ਜਿਉਂ ਅੰਕਸ ਹੈ ਐਹਰਨ ਜਿਉਂ ਸਿਰ ਦੇ ਮਨ ਤਨ ਆ ਕੇ ਰਾਖ ਕੇ ਉਹ ਵੀ ਊਬ ਨਾ ਜਾਏ ਅੱਕ ਨਾ ਥੱਕ ਜਾਏ ਸਮਾਹਤ ਚਿਤ ਹੋ ਕੇ ਸਾਵਧਾਨ ਅਕਾਗਰ ਚਿਤ ਹੋ ਕੇ ਸੇਵਾ ਕਰੇ ਉਹੀ ਭਾਈ ਸਫਲ ਹੁੰਦੀ ਹੈ ਨਾ ਇਸ ਕਰਕੇ ਮਾਈਓ ਜਿਨ੍ਹਾਂ ਦਾ ਬਹਿ ਕੇ ਕਥਾ ਸੁਣੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਰੌਲਾ ਪਾਇਆ ਉਹਨਾਂ ਨੂੰ ਰੱਬ ਗਾਂ ਸਮਤ ਦੇ ਦੇਵੇ ਬੁਰਾ ਰਿਹਾ ਆਪਾਂ ਸੋਚਦੇ ਤੁਹਾਡਾ ਕਿਉਂਕਿ ਜੇ ਤੁਹਾਡਾ ਬੁਰਾ ਸੋਚਿਆ ਫਿਰ ਰੋਟੀ ਆਪਾਂ ਨੂੰ ਵੀ ਨਹੀਂ ਮਿਲਣੀ ਕਿਉਂਕਿ ਬੀਬੀਆਂ ਦੀ ਕਿਰਪਾ ਬੜੀ ਹੁੰਦੀ ਨਾ ਮਾਈਆਂ ਰੱਬ ਰਜਾਈਆਂ ਬੰਦਾ ਤਾਂ ਭਾਵੇਂ ਡੰਗ ਚੁੱਕ ਲੈ, ਮਾਂਝਾਂ ਜ਼ਰੂਰ ਚੋਰੀ ਚੋਰੀ ਸਾਧਾਂ ਨੂੰ ਦੁੱਧ ਪਿਲਾਉਣਗੀਆਂ। ਸਾਡੇ ਸੰਤ ਹੁੰਦੇ ਸੀ ਇੱਕ ਬਾਬਾ ਗੁਰਚਰਨ ਸਿੰਘ, ਬੜੇ ਵਿਦਵਾਨ ਸੀ, ਭਜਨ ਗੜ ਵਾਲੇ ਮਹਾਂਪੁਰਖਾਂ ਦੇ ਸੇਵਕ, ਪੰਡਿਤ ਪ੍ਰੀਤਮ ਸਿੰਘ ਜੀ ਮਹਾਰਾਜ। ਇੰਨੀ ਸ਼ਰਧਾ, ਜਦੋਂ ਗੁਰੂ ਗ੍ਰੰਥ ਜਿੰਨੀ ਵਾਰੀ ਵਿਆਹੁਣ ਲੰਬੇ ਪੈ ਕੇ ਡਰੋਟ, ਸੁਖਮਣੀ ਦਾ ਪਾਠ ਵਰਤ, ਬਾਬਾ ਬਚਨ ਸਿੰਘ ਜੀ ਮਹਾਰਾਜ ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਸੀ, ਦਸ ਸੁਖਮਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਕੇ ਕਰ ਚਡੋਲ ਬਣਾਇਆ ਸਾਰੀ ਰਾਤ ਝੂਟੇ। ਮੁਸਲਮਾਨ ਵੀ ਉਹਨਾਂ ਦੀ ਪਾਲਕੀ ਨੂੰ ਮੁੰਡਾ ਲਾਉਣਾ ਪਗਰ ਸਮਝਦੇ ਸੀ। ਕਿਸੇ ਨੇ ਕਿਹਾ ਮਹਾਰਾਜ ਤੁਹਾਨੂੰ ਲੋਕ ਪਾਲਕੀਆਂ ਲਿਜਾਂਦੇ ਆ, ਕਹਿੰਦੇ ਮੈਨੂੰ ਕੌਣ, ਮੈਂ ਆਪਣੇ ਗੁਰੂ ਨੂੰ ਲਿਜਾਂਦਾ ਸੀ, ਲੋਕ ਮੈਨੂੰ ਲਈ ਜਾਂਦੇ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਮ। ਉਹ ਬੰਬੇ ਚਲ ਗਏ, ਉੱਥੇ ਹੁਣ 11-12 ਸਟੋਰੀਆਂ ਮਕਾਨ ਹੈ, ਮੈਂ ਕਹਾਲੇ ਵੇਖੇ ਨਹੀਂ, ਤੇ ਦੇਖਣ ਦੀ ਇੱਛਾ ਵੀ ਹੈ ਨਹੀਂ ਬੰਬੇ ਦੀ। ਹਜ਼ੂਰ ਸਾਹਿਬ ਨੂੰ ਮੁੜਿਆ ਜਾਏ, ਸਾਧ ਸੰਗਤ ਜੀ, ਸੰਤ ਕਹਿੰਦੇ ਚਲ ਗਿਆ ਸੀ ਭਿੱਖਿਆ ਨੂੰ, ਗਏ ਉੱਪਰਲੀ ਮੰਜ਼ਲ ਚੜ੍ਹ ਕੇ ਆਰੀਆ ਸਮਾਜੀਆਂ ਦਾ ਘਰ। ਉਹ ਉੱਪਰਲੀ ਮੰਜ਼ਲ ਤੇ ਘੁੰਮੇ ਤੇ ਬੀਬੀ ਥੱਲੇ, ਉਹ ਤਾਂ ਭੋਜਨ ਦੇਣਾ ਚਾਹੇ ਤੇ ਘਰ ਵਾਲੇ ਤੋਂ ਡਰਦੀ ਪ੍ਰਸ਼ਾਦੇ ਦੇ। ਉਹ ਬੋਲ ਪਿਆ, ਸੰਤ ਜੀ ਕਿਵੇਂ ਆ? ਕਹਿੰਦਾ ਜੀ ਭਿੱਖਿਆ ਵਾਸਤੇ ਭੋਜਨ ਲਿਆ। ਕਹਿੰਦੇ ਜਾ ਦੌੜ, ਹੈ ਨੀ ਭਿੱਖਿਆ। ਉਹ ਚੁੱਪ ਕਰਕੇ ਆ ਗਿਆ, ਕਹਿਣ ਲੱਗ ਕਮਾਲ ਦੀ ਗੱਲ, ਕੋਈ ਗੁੱਸਾ ਨਹੀਂ ਕੀਤਾ, ਚਲ ਗਿਆ, ਆ ਗਿਆ ਥੱਲੇ। ਬਾਬਾ ਜੀ ਫੇਰ ਆਓ, ਫੇਰ ਆਇਆ, ਫੇਰ ਬੇਪਤ ਕਰਕੇ ਭੇਜ, ਤੀਜੀ ਵਾਰੀ ਫੇਰ ਸੰਤ ਫੇਰ ਚਲੇ। ਕਹਿਣ ਲੱਗੇ ਤੂੰ ਕਿਹੋ ਜਿਹੀ ਮਿੱਟੀ ਦਾ ਬਣਿਆ ਹੋਇਆ? ਕਹਿੰਦੇ ਸੰਤਾਂ ਦੀ ਮਿੱਟੀ ਇਹੋ ਜਿਹੀ ਹੁੰਦੀ ਹੈ, ਖਾਦ ਖੁਦ ਧਰਤੀ ਸਹੇ, ਕਾਟ ਕੂਟ ਬਨ ਰਾਏ, ਕਟੂ ਬਚਨ ਸਾਧੂ ਸਹਿ, ਹੋਰ ਪੈ ਸਹਿਆ ਨਾ। ਕਹਿੰਦਾ ਮਹਾਰਾਜ ਆਓ ਚਰਨ। ਕਹਿੰਦੇ ਅਸੀਂ ਇਕੱਲੇ ਨੀ ਮੰਡਲੀ। ਕਹਿੰਦੇ ਜਿੰਨੇ ਦਿਨ ਆਉਂਗੇ ਮੇਰੇ ਘਰੋਂ ਭੋਜਨ ਆਇਆ? ਕਹਿੰਦੇ ਅਸੀਂ ਤੇਰੇ ਗੁਲਾਮ ਨੌਕਰ ਹੋਏ, ਤੇਰੀ ਖਾਈਏ ਰੋਟੀ। ਸੰਤ ਆ ਗਿਆ, ਸੰਤ ਕੋਣ? ਜਾ ਦੌੜ, ਚਰਨ ਵਾਲੇ ਛੱਡੇ ਨੇ, ਲੈ ਆ ਬੇਨਤੀ ਬੰਦ ਕਰ। ਕਹਿੰਦਾ ਸੰਤ ਜੀ ਮੈਂ ਤੁਹਾਡੀ ਇੱਡੀ ਨਰਾਦਰੀ ਘਰ ਆਉਣ ਦੀ ਕੀਤੀ, ਕੀ ਦੋ ਫੁੱਲ ਕੇ ਉਹਦੇ ਕੁੱਤੇ ਨੂੰ ਵੀ ਪਾ ਦਿੱਤੇ? ਕਹਿੰਦੇ ਅਸੀਂ ਕੁੱਤੇ ਤੋਂ ਵੀ ਗੁਣ ਲਿਆ, ਪੂਜ ਪੂਜ ਕਰੇ ਨੇੜੇ ਹੋ ਜਾਣਾ, ਦਰਕਾਰੇ ਭਰੇ ਹੋ ਜਾਣਾ। ਤੂੰ ਦਰਕਾਰਿਆ ਭਰੇ ਹੋ ਗਿਆ, ਫਿਰ ਸੱਜਿਆ ਫਿਰ ਆ ਗਿਆ। ਕੁੱਤੇ ਨੂੰ ਦਰਵੇਸ਼ ਕਹਿੰਦੇ, ਸਾਧੂ ਵੀ ਦਰਵੇਸ਼ ਹੁੰਦਾ ਜਿਹੜਾ ਰੱਬ ਦੇ ਦਰ ਵਿੱਚ ਅਵੇਸ਼ ਪ੍ਰਵੇਸ਼ ਕਰ ਜਾਂਦਾ। ਸਾਧ ਸੰਗਤ ਜੀ ਉਹ ਆਰੀਆ ਸਮਾਜੀ ਸ਼ਰਧਾਲੂ, ਕਹਿੰਦੇ ਸੁਣ ਓਏ, ਫਿਰ ਆ ਗਿਆ ਆਪਣੀ ਆਈ। ਉਹ ਘਰਾਂ 'ਚ ਤੁਹਾਡੇ ਨੌਕਰ ਚਾਕਰ ਘੁੰਮਦੇ ਆ, ਤੁਹਾਡੀਆਂ ਬੁੜੀਆਂ ਨਾਲ ਹੱਸ ਹੱਸ ਗੱਲਾਂ ਕਰਦੇ ਆ, ਉੱਥੇ ਤਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਾਧੂ ਜਿਹੜਾ ਧੀ ਪੈਣ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ, ਉੱਥੇ ਤੁਸੀਂ ਨਫ਼ਰਤ ਕਰਦੇ ਹੋ? ਜਿਹਨਾਂ ਚਾਰ ਵਿਚਾਰ ਸਿੱਖਿਆ ਦੇਣਾ, ਆਰੀਆ ਸਮਾਜੀਆਂ ਨੇ ਸਾਧ ਸੰਗ ਜੀ ਸਿਰ ਰਾਤਾ ਚਰਨਾਂ 'ਚ ਮਾਫੀਆਂ ਮੰਗੇ, ਧੰਨ ਗੁਰੂ ਨਾਨਕ, ਧੰਨ ਤੁਹਾਡੇ ਨਿਰਮਲੇ ਸਾਧੂ। ਜਿੰਨੇ ਦਿਨ ਰਹੀ ਮੰਡਲੀ, ਆਰੀਆ ਸਮਾਜੀ ਦੇ ਘਰੋਂ ਭੋਜਨ ਹੋ ਜਾਣਾ। ਸੰਤ ਇਹੋ ਜਿਹਾ ਵਿਅਕਤੀ ਹੁੰਦਾ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਬਗਾਨਿਆਂ ਨੂੰ ਵੀ ਆਪਣੇ ਬਣਾ ਲੈਂਦਾ, ਤੇ ਤੁਹਾਤੋਂ ਆਪਣੇ ਜਿਹੜੇ ਆ ਉਹ ਵੀ ਆਪਣੇ ਨਹੀਂ ਬਣ ਰਹੇ। ਦੂਜਿਆਂ ਨੂੰ ਤਾਂ ਸਿੱਖ ਕੀ ਬਣਾਉਣਾ, ਅਸੀਂ ਆਪ ਨਹੀਂ ਸਿੱਖ ਬਣੇ, ਆਪਣੇ ਪਰਿਵਾਰਾਂ ਨੂੰ ਬਣਾਉਂਦੇ। ਅਸੀਂ ਤੁਹਾਡੇ ਘਰ ਘਰ ਨਹੀਂ ਘੁੰਮ ਸਕਦੇ, ਦੀਵਾਨ ਵਿੱਚ ਵਿਆਖਿਆ ਕਰ ਸਕਦੇ ਹਾਂ, ਉਹ ਵੀ ਉਹੀ ਲਾਭ ਜਿਹੜੇ ਆਉਣਗੇ। ਜਿਹੜੇ ਨਹੀਂ ਆਏ ਉਹਨਾਂ ਨੂੰ ਉਪਦੇਸ਼ ਕੀ ਕਰੂਗਾ? ਜਦੋਂ ਤੱਕ ਤੁਸੀਂ ਖੁਦ ਪ੍ਰਚਾਰ ਕਰੀ ਬਣਦੇ, ਉਦੋਂ ਤੱਕ ਸਿੱਖੀ ਘਰਾਂ ਵਿੱਚ ਨਹੀਂ ਆਊਗੀ। ਅੱਜ ਜਿੰਨਾ ਗਿਆਨ ਦਿੱਤਾ, ਸਾਰੇ ਪ੍ਰਚਾਰਕ ਬਣ ਕੇ ਜਾਓ, ਤੁਸੀਂ ਬੀਬੀਓ ਪ੍ਰਚਾਰਕ ਬਣ ਕੇ ਜਾਓ, ਭਾਈਓ ਤੁਸੀਂ ਪ੍ਰਚਾਰਕ ਬਣ ਕੇ ਜਾਓ, ਜਿਹੜਾ ਲੈਕਚਰ ਦਾ ਜਿੱਥੇ ਬਹਿਣੇ ਦੀ ਕਥਾ ਕਰੋ, ਮਿੱਤਰਾਂ ਨੂੰ, ਸੱਜਣਾਂ ਨੂੰ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ, ਮਹੱਲਿਆਂ ਵਿੱਚ, ਨਗਰਾਂ ਵਿੱਚ ਗੁਰੂ ਨਾਨਕ ਦਾ ਸੰਦੇਸ਼ ਜੋ ਤੁਹਾਨੂੰ ਦਿੱਤਾ ਜਾ ਰਿਹਾ ਇਹਨੂੰ ਪਹੁੰਚਾ ਦਿਓ। ਸਿੱਖੀ ਧਰਤੀ ਤੇ ਨਹੀਂ, ਆਕਾਸ਼ ਮੰਡਲਾਂ ਦੇ ਦੇਵਤੇ ਵੀ ਸਿੱਖ ਬਣ ਜਾਣਗੇ, ਤੁਹਾਡੇ ਚਰਨਾਂ ਨੂੰ ਆ ਕੇ ਝੁੰਮਣਗੇ ਫਰਿਸ਼ਤੇ ਵੀ। ਤੁਸੀਂ ਤਾਂ ਕਹਿੰਦੇ ਸਾਡੇ ਨਿਆਣੇ ਨਹੀਂ ਕਹਿਣਾ ਮੰਨਦੇ, ਇੰਦਰ ਵਰਗੇ ਦੇਵਤੇ ਤੁਹਾਡੀ ਧੂੜ ਲਾ ਜਾਣ ਪਾਲਣਗੇ। ਜਾਂਗਾ ਸੰਗ ਬਾਦਸ਼ਾਹ ਸੁਰਦੇਵ, ਸਾਧ ਸੰਗਤ ਜੀ ਹਰ ਸੰਤਨ ਕਰ ਨਮੋ ਨਮੋ, ਨੌਨਿਤ ਪਾਵੇ ਅਤੁੱਲ ਸੁਖੋ, ਮਹਾ ਪਵਿੱਤਰ ਸਾਧਕਾ ਸੰਗ। ਗੁਰੂ ਗ੍ਰੰਥ ਨੂੰ ਪੁੱਛੋ ਸਭ ਨੂੰ ਪਵਿੱਤਰ ਸੰਗਤ ਕਿਹੜੀ ਹੈ? ਮਹਾਂਪੁਰਖਾਂ ਦੀ ਸੰਗਤ ਹੀ ਸਭ ਨਾਲੋਂ ਪਵਿੱਤਰ ਹੈ। ਹੁਣ ਤੁਸੀਂ ਵਿਚਾਰ ਲਓ, ਸੰਗਤ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਦਾਲ ਰਿੰਨ ਕੇ ਰੱਖ ਦਿੱਤੀ ਮਾਈਓ, ਇੱਕ ਦਾਣਾ ਫੇ ਲਈਏ ਸਾਰੀ ਰਿਜੀ ਦਾ ਗਿਆਨ ਹੋ ਜਾਊਗਾ। ਦੱਸਿਆ ਵੀ ਬਹੁਤ ਕੁਝ ਗਿਆ, ਦੱਸਣ ਲਈ ਹੋਰ ਵੀ ਬਹੁਤ, ਮੁੱਕ ਨਹੀਂ ਗਿਆ। ਬਸ ਇੰਨੇ ਚੋਂ ਹੀ ਗਿਆਨ ਲੈ ਲਓ, ਬਹੁਤ ਇੰਨਾ ਹੀ ਗਿਆਨ ਤੁਸੀਂ ਗਾਹਾਂ ਵੰਡੋਗੇ, ਸਿੱਖੀ ਆ ਗਈ। ਇਸ ਕਥਾ ਦਾ ਮਹਾਤਮੇ ਤੁਹਾਡੇ ਘਰਾਂ 'ਚ ਗੁਰੂ ਨਾਨਕ ਦੀ ਸਿੱਖੀ ਆਊਗੀ ਅਗਰ ਗ੍ਰਹਿਣ ਕਰੋਗੇ, ਇਹ ਇਹਦਾ ਮਹਾਤਮਾ ਹੈ। ਇੰਨੀਆਂ ਬੇਨਤੀਆਂ ਕਰਦੇ ਹੋਏ ਅੰਤ ਵਿੱਚ ਮਹਾਂਪੁਰਸ਼ਾਂ ਦਾ, ਸਾਰੇ ਸੇਵਾਦਾਰਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਢਾਡੀ ਕਵੀਸ਼ਰ ਸਿੰਘਾਂ ਦਾ, ਸਾਰੀਆਂ ਸੰਗਤਾਂ ਦਾ, ਭਾਈ ਬਹੁਤ ਬਹੁਤ ਧੰਨਵਾਦ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।